ਬਾਹਰ ਨਿਕਲਣ ਦਾ ਯਤਨ ਕਰਦੇ ਨੇ, ਉਹ ਇੱਥੇ ਆ ਕੇ ਬਾਹਰ ਨਿਕਲ ਗਏ, ਸੁੱਖ ਦਿੰਦੇ ਨੇ। ਤੀਸਰਾ ਇਹ ਕਰਦਾ ਹੈ ਕਿ ਮੈਨੂੰ ਸਾਰੇ ਨਾਲ ਆਵਾ, ਜ਼ਮੀਨ ਜਾਇਦਾਦ ਸਿਹਤ ਪੈਸਾ ਠੰਡਾ ਸਵਾਰੀਆਂ ਜੇ ਇਹਦਾ ਨਹੀਂ ਕਰਦੇ ਨੇ, ਜ਼ੋਰ ਲਾ ਦੇਵੇ ਜਿੰਨਾ ਉਹਦਾ ਲੱਗ ਸਕਦਾ, ਕਿਥੋਂ ਕਮਾਈ ਕਰ ਲੂ, ਕਮਾਈ ਹੀ ਬਣਾ ਦੇ, ਉਹਦੇ ਉੱਤੇ ਭਰੋਸਾ ਰੱਖੋ। ਬਾਦਸ਼ਾਹ ਤੂੰ ਸਾਨੂੰ ਸਹੇ ਦਿੰਦਾ, ਤੇਰੇ ਦਾਤੇ ਆ ਰਹੇ ਆ, ਚੋਰੀ ਵਿੱਚ ਕੋਈ ਐਸਾ ਸ਼ਬਦ ਪਾਣੀ, ਕੋਈ ਐਸਾ ਉਦੇਸ਼ ਪਾਏ ਜਿਹਦੇ ਨਾਲ ਅਸੀਂ ਸੁਖੀ ਹੋ ਜਾਈਏ, ਤੇ ਨਿਮਰਤਾ ਦੇ ਨਾਲ ਬੈਠੋ। ਪਹਿਲਾਂ ਜਿਹੜਾ ਅਭਿਮਾਨ ਦਾ ਸਮਾਨ ਹੈ ਉਹ ਬਾਹਰ ਛੱਡਿਓ, ਦੂਰੇ ਛੱਡਿਓ ਦਵਾਰੀਆਂ ਦੇ, ਇੱਥੇ ਸਤਸੰਗ ਦੀ ਇਹ ਗੱਲ ਚੱਲਦੀ, ਕਿਉਂਕਿ ਇਹਦੇ ਨਾਲ ਕੋਈ ਲਾਭ ਨਹੀਂ ਹੋਇਆ। ਚੱਲ ਕਬੀਰ ਮਹਾਰਾਜ ਕਹਿੰਦੇ ਨੇ ਕਿ ਕਬੀਰ ਬਾਂਸ ਬਣਾਈ ਬੂਲਿਓ, ਕਿਉਂ ਮਤ ਡੂਬੋ ਪਏ। ਜਿਵੇਂ ਬਾਂਸ ਵਡਿਆਈ ਦੇ ਵਿੱਚ ਆ ਗਿਆ, ਕਹਿੰਦੇ ਆਏਗਾ ਕੋਈ ਵੀ ਬੰਦਾ ਡੁੱਬੋ, ਚੰਦਨ ਕੇ ਨਿਕਦੇ ਵਸੇ ਬਾਂਸ ਸੁਗੰਧ ਨਾ ਹੋਏ, ਰਹਿਣਾ ਤਾਂ ਚੰਦਨ ਦੇ ਨੇੜੇ ਹੈ ਪਰ ਸੁਗੰਧੀ ਸਾਰਿਆਂ ਨੂੰ ਹੋ ਜਾਂਦੀ ਹੈ, ਬਾਂਸ ਨੂੰ ਨਹੀਂ ਆਉਂਦੀ। ਇਸ ਤਰ੍ਹਾਂ ਜੋ ਬਿਮਾਰੀ ਕੁਛ ਹੋਇਆ ਕਰਦਾ ਹੈ ਉਹਦੇ ਹਿਰਦੇ ਦੇ ਅੰਦਰ ਸੁਗੰਧੀ ਨਹੀਂ ਆਉਂਦੀ, ਗੁਰਬਾਣੀ ਦੀ ਰਸ ਦੀ ਨਾਂ ਦੀ ਨਿਮਰਤਾ ਵਾਲੇ ਸਭ ਕੁਛ ਲੈ ਜਾਂਦੇ ਹੈ। ਦੇਖੋ ਉੱਚੇ ਖੇਤ ਜੋ ਹੋਇਆ ਕਰਦੇ ਨੇ ਪਾਣੀ ਗੁੜ ਜਾਂਦਾ, ਇੱਥੇ ਤਾਂ ਬਹੁਤ ਉੱਚੇ ਹੈ ਨੀ, ਜਿੱਥੇ ਅਸੀਂ ਰਹਿੰਦੇ ਹਾਂ ਬਹੁਤ ਵੱਡੇ ਉੱਚੇ ਉੱਚੇ ਖੇਤ ਨੇ, ਪਾਣੀ ਗੁੜ ਜਾਂਦਾ, ਬੱਸਾਂ ਲਾਉਂਦੇ ਨੇ, ਮੱਕੀ ਬੀਜਣ ਦੀ ਵੀ ਗਿਲ ਨਹੀਂ ਰਹਿੰਦੀ। ਜਿਹੜੇ ਨੀਵੇਂ ਖੇਤ ਨੇ ਉਹਦੇ ਚ ਧਾਨ ਬੀਜ ਲਓ, ਚਾਹੇ ਮੀਂਹ ਥੋੜਾ ਹੀ ਪਿਆ, ਕਿਉਂਕਿ ਉਹਦੇ ਵਿੱਚ ਰੁਕ ਗਿਆ ਆ ਕੇ ਪਾਣੀ। ਇਸੇ ਤਰ੍ਹਾਂ ਜੋ ਮਾਨੀ ਹਿਰਦੇ ਨੇ ਇਹਨਾਂ ਚ ਗੁਰੂ ਦਾ ਉਪਦੇਸ਼ ਨਹੀਂ ਟਿਕਿਆ ਕਰਨਾ। ਜਿਹੜੇ ਨਿਮਰਤਾ ਵਾਲੇ ਨੇ ਗੁਰੂ ਦੇ ਦਰ ਤੇ ਸ਼ਰਧਾ ਭਰੋਸੇ ਨਾਲ ਆਉਂਦੇ ਆ, ਉਹਨਾਂ ਦੇ ਹਿਰਦਿਆਂ ਚ ਗੁਰੂ ਦਾ ਉਪਦੇਸ਼ ਟਿਕਿਆ ਕਰਦਾ। ਚੌਥੀ ਗੱਲ ਇਹ ਕਰਦੀ ਹੈ ਕਿ ਨੇਤਰਾਂ ਦੇ ਨਾਲ ਗੁਰੂ ਸਰੂਪ ਦੇ ਦਰਸ਼ਨ ਕਰਨੇ, ਕੰਨਾਂ ਦੇ ਨਾਲ ਬਾਣੀ ਸਰਵਣ ਕਰਨੀ, ਬੁੱਧੀ ਦੇ ਨਾਲ ਵਿਚਾਰ ਕੇ ਹਿਰਦੇ ਵਿਚਾਰ ਕਰਨੇ। ਜੇ ਗਲਤ ਰਸਤੇ ਦੇ ਚੱਲਦੇ ਆ ਉਹ ਰਸਤਾ ਛੱਡਣਾ ਤੇ ਉਹ ਰਸਤਾ ਲੈਣਾ ਜਿਹਦੇ ਵਿੱਚ ਆ ਕੇ ਸੁੱਖ ਏ ਸੁੱਖ ਨੇ, ਸੁੱਖ ਦਾ ਨਾਮ ਨਿਸ਼ਾਨ ਨਹੀਂ ਹੈ। ਸੋ ਉਹ ਇਸ ਤਰ੍ਹਾਂ ਦੇ ਨਾਲ ਜਦੋਂ ਸਭ ਤੋਂ ਸੁਣਦੇ ਆ ਫੇਰ ਗੱਜ ਵੱਜ ਕੇ ਸ਼ਬਦ ਚ ਬੋਲੋ ਸਾਰੇ, ਹਰ ਬੰਦਾ ਬੋਲ ਸਕਦਾ, ਹਰ ਬੰਦਾ ਦੁਨੀਆਂ ਚ ਗਾ ਸਕਦਾ। ਕੋਈ ਇਹ ਰਾਗ ਨਹੀਂ ਆਪਾਂ ਕਰ ਰਹੇ, ਸਿੱਧੀਆਂ ਧਾਰਨਾ ਤਾਂ ਕਿ ਸਮਝ ਆ ਜਾਣ, ਹਿਰਦੇ ਚ ਬੈਠ ਜਾਣ। ਬਾਣੀ ਬੜੀ ਦੂਰ ਹੈ, ਜੇ ਉਸਨੂੰ ਨਾ ਸਮਝਾਇਆ ਜਾਵੇ ਕੁਛ ਨਹੀਂ ਪਤਾ ਲੱਗਦਾ, ਪਰ ਜਦੋਂ ਆਪਾਂ ਧਾਰਨਾ ਬਣਾਉਂਦੇ ਹਾਂ ਉਹ ਇੱਕ ਤਰ੍ਹਾਂ ਦਾ ਸੈਂਸ ਹੋਇਆ ਕਰਦਾ, ਉਹਦਾ ਭਾਵ ਹੋਇਆ ਕਰਦਾ ਵੀ ਮਹਾਰਾਜ ਦਾ ਸ਼ਬਦ ਕੀ ਕਹਿ ਰਿਹਾ, ਸਾਦੀ ਬੋਲੀ ਦੇ ਵਿੱਚ ਗਾਇਆ ਜਾਂਦਾ। ਸੋ ਇਹਨੂੰ ਜਦ ਤੁਸੀਂ ਗੱਜ ਵੱਜ ਕੇ ਗਾਵੋਗੇ ਫਿਰ ਬਹੁਤ ਵੱਡਾ ਫਲ ਮਿਲੇਗਾ। ਕਈ ਕੋਟ ਦੇ ਜੱਗ ਬੜਾ ਸੁਣ ਰਾਵਣ ਹਾਰੇ ਰਾਮ, ਕਈ ਕਰੋੜ ਜੱਗਾਂ ਦਾ ਫਲ ਮਿਲ ਜਾਏਗਾ। ਜੋ ਤਰਕ ਵਾਲਾ ਮਨ ਹੈ ਉਹ ਕਹਿੰਦਾ ਵੀ ਸਾਨੂੰ ਕੋਈ ਪਤਾ ਨਹੀਂ ਲੱਗੇ। ਪਹਿਲੀ ਗੱਲ ਤਾਂ ਇਹ ਹੈ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਵੀ ਗੱਲ ਨਾ ਅਲੰਕਾਰ ਲਿਖੀ ਹੈ, ਨਾ ਕਿਸੇ ਨੂੰ ਕੁਛ ਕਰਨ ਵਾਸਤੇ ਲਿਖੀ ਹੈ, ਤੁਰਕੀ ਬਾਣੀ ਆਈ ਦਰਗਾਹ ਤੋਂ ਆਈ ਹੋਈ ਚੀਜ਼ ਹੈ। ਗੁਰੂ ਮਹਾਰਾਜ ਇਸ ਨੂੰ ਸਾਡੇ ਤੱਕ ਪਹੁੰਚਾਉਣ ਵਾਸਤੇ ਬੜੇ ਸਿੱਧੇ ਅੱਖਰਾਂ ਦੇ ਵਿੱਚ ਸਿੱਧੀ ਬੋਲੀ ਵਿੱਚ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਪ੍ਰਗਟ ਕੀਤੀ ਹੈ। ਸੋ ਇਹਦੇ ਉੱਤੇ ਗਿੰਤੂ ਕਰਨਾ ਮਨੁੱਖੀ ਦਿਮਾਗ ਦਾ ਘਟੀਆ ਪਣ ਹੈ, ਅਣਜਾਣ ਪਣਾ ਹੈ, ਪਰ ਜੇ ਫੇਰ ਵੀ ਕਰੇ ਰੀਜ਼ਨ ਹਰ ਆਦਮੀ ਮੰਗਦਾ ਹੈ ਤਾਂ ਇਹ ਹੈ ਕਿ ਆਦਮੀ ਕਰੋੜਾਂ ਅਰਬਾਂ ਖਰਬਾਂ ਪਾਪਾਂ ਦਾ ਭਰਿਆ ਹੈ, ਤੇ ਜਦੋਂ ਇੰਨਾ ਫਲ ਪ੍ਰਾਪਤ ਕਰਦਾ ਉਸ ਵੇਲੇ ਉਹਦੇ ਪਾਪ ਨਾਸ਼ ਹੋਣ ਲੱਗ ਜਾਂਦੇ। ਜਦੋਂ ਸਾਰੇ ਨਾਸ਼ ਹੋ ਜਾਣਗੇ ਫੇਰ ਉਹ ਗੁਰੂ ਧਾਰਨ ਕਰਦੇ ਆ, ਕਿਉਂਕਿ ਗੁਰੂ ਸਤਿਗੁਰੂ ਜੋ ਹੈ ਭਾਗਾਂ ਦੇ ਬਗੈਰ ਮਿਲਿਆ ਕਰਦਾ। ਸੋ ਜਦੋਂ ਭਾਗ ਬਣ ਜਾਂਦੇ ਨੇ ਫਿਰ ਉਹਦੇ ਮਨ ਚ ਖਿਆਲ ਆਉਂਦਾ ਕਿ ਮੈਂ ਗੁਰੂ ਵਾਲਾ ਬਣ ਜਾ ਨਿਗਲਾ ਨਾਲ। ਉਸ ਤੋਂ ਬਾਅਦ ਗੁਰੂ ਵਾਲਾ ਬਣਦਾ ਹੈ ਫਿਰ ਉਸ ਤੋਂ ਸਭ ਤੋਂ ਉੱਤਮ ਚੀਜ਼ ਮਿਲ ਜਾਂਦੀ ਹੈ ਜਿਸਨੂੰ ਨਾਮ ਕਹਿੰਦੇ। ਨਾਮ ਜਿਸਨੂੰ ਵੀ ਮਿਲ ਗਿਆ ਮਹਾਰਾਜ ਕਹਿੰਦੇ ਉਹ ਚਾਰ ਯੁੱਗ ਵਾਸਤੇ ਉਹਦੀ ਗਰੰਟੀ ਹੋ ਜਾਂਦੀ ਹੈ ਕਿ ਉਹ ਨਰਕਾ ਨਹੀਂ ਜਾਂਦਾ ਜੇ ਉਹ ਰਹਿਤਾ ਦੇ ਟਾਈਮ ਦੇ। ਨਾਨਕ ਪੂਰੇ ਭਾਗ ਸਤਿਗੁਰ ਮਿਲੇ ਸੁੱਖ ਪਾਏ ਦੂਜਾ, ਪਹਿਲਾਂ ਹੈ ਕਿ ਬਿਨ ਭਾਗਾਂ ਬਿਨਾਂ ਭਾਗਾਂ ਤੇ ਸਤਿਗੁਰ ਨਹੀਂ ਮਿਲਿਆ ਕਰਨਾ, ਬਿਨ ਭਾਗਾਂ ਸਤਿਗੁਰ ਨਾ ਪਾਈਆ ਬੁੱਝੋ ਕਰ ਵਿਚਾਰ, ਨਾਨਕ ਪੂਰੇ ਭਾਗ ਸਤਿਗੁਰ ਮਿਲੇ ਸੁੱਖ ਪਾਏ ਦੂਜਾ। ਸੋ ਆਪਾਂ ਇੱਕ ਬਹੁਤ ਬੜੇ ਯਾਤਰੀ ਵਿੱਚ ਆਏ ਹਾਂ, ਬਹੁਤ ਬੜਾ ਜੱਗ ਹੈ, ਸਾਰੀ ਦੁਨੀਆਂ ਤੋਂ ਵੱਡਾ ਜੱਗ ਜੇ ਕੋਈ ਹੈ ਜਿਹਦਾ ਫਲ ਜਮਦੂਤ ਨਹੀਂ ਲੈ ਸਕਦੇ, ਬਾਕੀ ਤਾਂ ਸਾਰਿਆਂ ਨੂੰ ਲੁੱਟ ਲੈਂਦੇ ਨੇ ਸਾਧ ਸੰਗਤ ਜੀ ਜਦੋਂ ਰਸਤੇ ਜਾਂਦੀ ਹੈ ਪ੍ਰਲੋਕ ਨੂੰ। ਇਹ ਜੇ ਨਹੀਂ ਲੁਕਿਆ ਜਾਂਦਾ ਤਾਂ ਹਰੀ ਦਾ ਜੱਗ ਨਹੀਂ ਲੁਕਿਆ ਜਾਂਦਾ, ਇਹ ਵੱਡਾ ਹੈ। ਸਰਨਾਏ ਹੋ ਪੁੰਨ ਗੁਣ ਗੋਵਿੰਦ ਦਾ, ਤੋ ਗੋਵਿੰਦ ਦੇ ਗੁਣ ਗਾਉਣ ਵਾਸਤੇ ਆਪਾਂ ਇੱਥੇ ਇਕੱਠੇ ਹੋਏ ਹਾਂ। ਸੋ ਜਿੰਨਾ ਦੇ ਦਿਲ ਤੇ ਦੁੱਖ ਹੁੰਦਾ ਹੈ ਦੁੱਖ ਤੋਂ ਪ੍ਰਭੂ ਦਾ ਨਾਮ ਫਿਰਦੇ ਫਿਰਦੇ ਮਹਾਰਾਜ ਕਹਿੰਦੇ ਫਿਰਦੇ ਫਿਰਦੇ ਬਹੁਤੇ ਯੁੱਗ ਆ ਰਹੇ ਮਾਨਸ ਦੇ ਨਾਨਕ ਕੈਦ ਮਿਲਣ ਕੀ ਬੜੀਆ ਸਿਮਰਤ ਤਾਂ ਨੇ ਬਾਰੀਆ ਵੀ ਹੈ ਵੀ ਹੁਣ ਤੋਂ ਕਿਉਂ ਨੀ ਨਾਨਕ ਆਪਣਾ ਕਿਉਂ ਗਲਤ ਗੱਲਾਂ ਚ ਪੈ ਗਿਆ ਬੜੀ ਦੇਰ ਹੋ ਗਈ ਤੈਨੂੰ ਘੁੰਮਦੇ ਸੋ ਜਿਸ ਕੰਮ ਦੇ ਵਾਸਤੇ ਅਸੀਂ ਆਏ ਹਾਂ ਜੋ ਉਸ ਕੰਮ ਦੇ ਬਾਰੇ ਸੋਚਦਾ ਨਹੀਂ ਮਹਾਰਾਜ ਕਹਿੰਦੇ ਫਿਰ ਉਹਨੂੰ ਮਨੁੱਖ ਨਾ ਕਰੋ ਆਪਣਾ ਇਸ ਸ੍ਰਿਸ਼ਟ ਮੈਂ ਬਿਨ ਬੁਝੇ ਸਪਸ਼ਟ ਹੋ ਪਸ਼ੂ ਤੇ ਠੋਰ ਵਰਗਾ ਹੈ ਜਿਹਨੂੰ ਪਤਾ ਨਹੀਂ ਕਿ ਮੇਰਾ ਸਮਾਂ ਲੰਘਦਾ ਤੁਰਿਆ ਜਾ ਰਿਹਾ 24,000 ਸਵਾਸ ਰੋਜ਼ ਲੰਘ ਜਾਂਦੇ ਕਿੱਡਾ ਘਾਟਾ ਸਾਨੂੰ ਪੈ ਜਾਂਦਾ ਸਵਾਸ ਕਿੰਨਾ ਕੀਮਤੀ ਹੈ ਬੜੇ ਬੜੇ ਪੁੱਛ ਕੇ ਦੇਖੋ ਇਹ ਤਾਂ ਇਤਿਹਾਸਕ ਬਾਤ ਹੈ ਕਿ ਸਿਕੰਦਰ ਯੂਨਾਨ ਦਾ ਬਾਦਸ਼ਾਹ ਇੱਥੇ ਆਇਆ ਸੀ ਇਹ 2,00,000 ਫੌਜ ਲੈ ਕੇ ਚੜਿਆ ਸੀ 20 ਸਾਲ ਦੀ ਉਮਰ ਉਹਨੇ ਤਾਸ਼ਕੰਦ ਮਾਸਕੋ ਲੈਨਿਨਗ੍ਰਾਦ ਇਹ ਸਾਰੇ ਜਿਹੜੇ ਸ਼ਹਿਰ ਸੀ ਉਸ ਵੇਲੇ ਦੇ ਇਹ ਭਾਵੇਂ ਬਾਅਦ ਚ ਬਣਿਆ ਲੈਨਿਨਗ੍ਰਾਦ ਨਾ ਹੋਰ ਸੀ ਉਹਦਾ ਇਹ ਸਾਰੇ ਇਰਾਨ ਅਫਗਾਨਿਸਤਾਨ ਅਫਰੀਕਾ ਇਹ ਜਿੱਥੋਂ ਤੋਂ ਬਾਅਦ ਦਾ ਹਿੰਦੁਸਤਾਨ ਚ ਆਇਆ ਇੱਥੇ ਆ ਕੇ ਰਾਵੀ ਦੇ ਕੰਢੇ ਜੇਹਲਮ ਦੇ ਕੰਢੇ ਦਾ ਬੜਾ ਭਾਰਾ ਯੁੱਧ ਹੋਇਆ ਲਾਹੌਰ ਵਿੱਚ ਰਾਜਾ ਰਾਜ ਕਰਦਾ ਸੀ ਫੋਰਸ ਬਹੁਤ ਮੁਸ਼ਕਲ ਦੇ ਨਾਲ ਇੱਕ ਛੋਟੇ ਜਿਹੇ ਰਾਜੇ ਨੂੰ ਜਿੱਤਿਆ ਉਹਦੇ ਬਾਅਦ ਇਹ ਫੌਜ ਨੇ ਜਵਾਬ ਦਿੱਤਾ ਵੀ ਅਸੀਂ ਗਾਂ ਨਹੀਂ ਜਾਣਾ ਵੀ ਇਹ ਤਾਂ ਬਹੁਤ ਬਹਾਦਰ ਲੋਕ ਨੇ ਐਸੇ ਨਹੀਂ ਸੀ ਜੈਸੇ ਹੋਣ ਵਾਲੇ ਮਸ਼ਹੂਰ ਸੀ ਸਾਰੀ ਦੁਨੀਆਂ ਕੋਈ ਭਾਰਤ ਵੱਲ ਨੂੰ ਮੂੰਹ ਨਹੀਂ ਸੀ ਕਰਿਆ ਕਰਦਾ ਕਰੈਕਟਰ ਸੀ ਇੱਥੇ ਮਰਿਆਦਾ ਸੀ ਧਰਮ ਦਾ ਰਾਜ ਸੀ ਧਰਮ ਦਾ ਜੀਵਨ ਸੀ ਅਧਰਮ ਨਹੀਂ ਸੀ ਉਸ ਵੇਲੇ ਸੋ ਜੋ ਧਰਮੀ ਬੰਦਾ ਹੁੰਦਾ ਉਹਦਾ ਤੇਜ ਪ੍ਰਤਾਪ ਵੱਧ ਜਾਏਗਾ ਬੰਦਗੀ ਕਰਨ ਵਾਲੇ ਦਾ ਤੇਜ ਪ੍ਰਤਾਪ ਵੱਧ ਜਾਂਦਾ ਕੁਦਰਤੀ ਅਸੂਲ ਹੈ ਜਿੰਨਾ ਵਿਕਾਰੀ ਹੋਏਗਾ ਉਹਨਾਂ ਅਭਿਮਾਨ ਵੱਧ ਜਾਏਗਾ ਵਿੱਚ ਕੁਛ ਨਹੀਂ ਹੁੰਦਾ ਉਹਦੇ ਸੋ ਜਵਾਬ ਇਹ ਤਾਂ ਵਾਪਸ ਚ ਰਹਿ ਗਿਆ ਸਿੰਧ ਵਿੱਚ ਹੀ ਹੁੰਦਾ ਹੋਇਆ ਬਾਬਲ ਕੁੰਤੀ ਆਦਨ ਕੋਲ ਦੀ ਲੰਘਦਾ ਹੋਇਆ ਉੱਥੇ ਸਮੁੰਦਰ ਚ ਲਾ ਗਿਆ ਗਰਮ ਸਾਗਰ ਹੋ ਗਿਆ ਇੰਨਾ ਬਿਮਾਰ ਹੋਇਆ ਕਿ ਕੋਈ ਦਵਾਈ ਨਹੀਂ ਲੱਗੇ ਉਸ ਵੇਲੇ ਉਹਨੇ ਜੀਵਾਂ ਨੂੰ ਬੁਲਾਇਆ ਜੋਸ਼ੀਆਂ ਨੂੰ ਬੁਲਾਇਆ ਜੀਵਾਂ ਨੂੰ ਪੁੱਛਿਆ ਵੀ ਕੀ ਗੱਲ ਦਵਾਈ ਨਹੀਂ ਕਰਦੀ ਕਹਿੰਦੇ ਮਹਾਰਾਜ ਦਵਾਈਆਂ ਅਸੀਂ ਚੰਗੇ ਤੇ ਚੰਗੀਆਂ ਦੇ ਰਹੇ ਹਾਂ ਪਰ ਦਵਾਈ ਤਾਂ ਲੱਗਿਆ ਕਰਦੀ ਹੈ ਔਸਧ ਆਏ ਰਾਤ ਵਿੱਚ ਆਪ ਚਲੋਇਆ ਜੇ ਵਾਹਿਗੁਰੂ ਦੀ ਨਿਗਾਹ ਹੋਵੇ ਤਾਂ ਦਵਾਈ ਲੱਗਦੀ ਹੈ ਨਹੀਂ ਦੁਨੀਆਂ ਠੀਕ ਕਰਦਾ ਦਵਾਈਆਂ ਲੈ ਲੋਗੇ ਤਾਂ ਮਰੇ ਹੀ ਪਾਈਦਾ ਜਦੋਂ ਉਹਦੀ ਨਜ਼ਰ ਦੂਜੇ ਪਾਸੇ ਹੋ ਜਾਵੇ ਫਿਰ ਦਵਾਈਆਂ ਨਹੀਂ ਲੱਗਦੀਆਂ ਫਿਰ ਉਹ ਲਿਹਾਜ ਕੋਈ ਨਹੀਂ ਕਾਲ ਤੋਂ ਸਹੀ ਕਰ ਲਓ ਦਵਾਈਆਂ ਉਹਨਾਂ ਜਿਹੜੇ ਲੱਗਦੀਆਂ ਨੇ ਜਿੰਨੀ ਦੇਰ ਤੱਕ ਵਾਹਿਗੁਰੂ ਦੀ ਨਿਗਾਹ ਦੇ ਵਿੱਚ ਜਦੋਂ ਤੱਕ ਖੜਾ ਹੋਏ ਦੇ ਵਿੱਚ ਕਹਿੰਦੇ ਦਵਾਈ ਉਹੀ ਹੈ ਗਲਤੀ ਕੋਈ ਨਹੀਂ ਹੈ ਪਰ ਫਿਰ ਪਤਾ ਨਹੀਂ ਲੱਗਦਾ ਸਾਨੂੰ ਕਿਉਂ ਨਹੀਂ ਦਵਾਈ ਲੱਗਦੀ ਜੋਸ਼ੀਆਂ ਨੂੰ ਪੁੱਛਿਆ ਵੀ ਤੁਸੀਂ ਦੱਸੋ ਕਿਤੇ ਮੇਰੀ ਮੌਤ ਤਾਂ ਨਹੀਂ ਆ ਗਈ ਮੌਤ ਉਹ ਸਾਰੀ ਦੁਨੀਆਂ ਡਰਦੀ ਹੈ ਸਭ ਡਰਦੇ ਨੇ ਕੋਈ ਨਹੀਂ ਹੈ ਜਿਹੜਾ ਮੌਤ ਨੂੰ ਪਸੰਦ ਕਰੇ ਕਿਉਂਕਿ ਅਗਲੇ ਲੋਕ ਦਾ ਪਤਾ ਨਹੀਂ ਜਿੱਥੇ ਅਸੀਂ ਜਾਣਾ ਇੱਥੇ ਤਾਂ ਜਾਇਦਾਦਾਂ ਬਣਾ ਲਈਆਂ ਸਵਾਰੀਆਂ ਬਣਾ ਲਈਆਂ ਟਰੈਕਟਰ ਬਣਾ ਲਏ ਗਾਲੀਆਂ ਬਣਾ ਲਈਆਂ ਪਰਿਵਾਰ ਹੈ ਪਰ ਜਿੱਥੇ ਅੱਗੇ ਜਾਣਾ ਜੀਵ ਨੇ ਇਕੱਲੇ ਨੇ ਉੱਥੇ ਤਾਂ ਪਤਾ ਹੀ ਨਹੀਂ ਹੈ ਵੀ ਅੱਗੇ ਕਿਵੇਂ ਵਰਤਣਾ ਹੈ ਕੀ ਹਾਲ ਚਾਲ ਹੈ ਕਿਸ ਤਰ੍ਹਾਂ ਨਾਲ ਸਾਡਾ ਉੱਥੇ ਨਿਪਟਾਰਾ ਹੋਏਗਾ ਨਾ ਅਸੀਂ ਧਿਆਨ ਨਾਲ ਸੁਣਦੇ ਹਾਂ ਤੇ ਨਾ ਅਸੀਂ ਇਸ ਚੀਜ਼ ਨੂੰ ਮੰਨਦੇ ਹਾਂ ਇਹਦੇ ਜ਼ਿਆਦਾ ਮੋਸਤਾ ਹੋਰ ਕੋਈ ਹੋਇਆ ਨਹੀਂ ਕਰਦੀ ਅੱਖਾਂ ਨੀਤੀਆਂ ਤੇ ਬਿੱਲੀ ਨਹੀਂ ਹਟਦੀ ਦੂਰ ਤੱਕ ਕਾਰ ਤੇ ਆਉਣਾ ਹੀ ਆਉਣਾ ਹੈ ਚੱਪ ਕੇ ਛੱਡਣ ਦਾ ਬੜਿਆ ਬੜਿਆ ਆ ਮੈਂ ਜਦ ਇੱਥੇ ਸੀ 12 ਸਾਲ ਲੰਘੇ ਅੱਜ ਬਹੁਤ ਸਾਰੇ ਪ੍ਰੇਮੀ ਮਿਲੇ ਬੜੇ ਤਕੜੇ ਸੀ ਬੜੀ ਦੂਰ ਦੂਰ ਤੱਕ ਜਾਂਦੇ ਸੀ ਹੁਣ ਸਰੀਰ ਪੁਰਾਣੇ ਹੋਏ ਸਾਰੇ ਹੋਏ ਕਿਉਂਕਿ 3 ਅਵਸਥਾ ਨੇ ਬਾਲ ਜਵਾਨੀ ਜਾਂ ਬਿਰਧ ਹੁਣ 3 ਅਵਸਥਾ ਜਾਣ ਹੁਣ 4th ਅਵਸਥਾ ਦਾ ਸੰਸਾਰ ਤੋਂ ਜਾਣ ਲਈ ਹੋਇਆ ਕਰਦੀ ਹੈ ਸਭ ਲੈ ਜਾਂਦੇ ਇਕਣਾ ਨੇ ਆਪਣਾ ਅੱਗਾ ਸੰਭਾਲ ਲਿਆ ਇਕਣਾ ਨੂੰ ਪਤਾ ਨਹੀਂ ਇੱਕ ਜਿਹੜੇ ਨੇ ਉਹ ਫੇਰ ਜਾ ਕੇ ਗੇੜੇ ਖਾਂਦੇ ਆ ਫੇਰ ਪਛਤਾਉਣਾ ਪੈਂਦਾ ਕਰਨਾ ਮਤੋ ਸੋ ਮੈਂ ਕੀ ਹੋ ਪੜੇ ਉਹ ਲੋਕ ਬੰਦ ਨਾਨਕ ਸਮੇਂ ਰਹਾਂਗੇ ਉਹ ਆਪ ਕਿਉਂ ਰੋ ਤੁਹਾਨੂੰ ਤੇ ਜਦੋਂ ਫਾਲਿਆ ਸੰਦੂਕਾਂ ਨੇ ਫੇਰ ਤਾਂ ਰੋਣਾ ਬੇਲਾ ਕੋਈ ਮਤਲਬ ਨਹੀਂ ਉਸ ਤੱਕ ਜੇ ਸਮਝਣਾ ਪਹਿਲੇ ਸਮਝ ਲੈਣਾ ਚਾਹੀਦਾ ਸੋ ਮੌਤ ਦਾ ਡਰ ਜੇ ਕਿਸੇ ਨੂੰ ਨਹੀਂ ਹੈ ਤਾਂ ਉਹ ਸੰਤਾਂ ਨੂੰ ਨਹੀਂ ਹੁੰਦਾ ਉਹ ਇਸ ਕਰਕੇ ਨਹੀਂ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਵੀ ਮੈਂ ਕਿੱਥੇ ਜਾਣਾ ਉਹ ਇੰਨੇ ਆਨੰਦ ਦੇ ਦੇਸ਼ ਵਿੱਚ ਜਾਂਦੇ ਨੇ ਜਿਹਨੂੰ ਵੇਖ ਨੂੰ ਬੁਰਾ ਸ਼ਹਿਰ ਕੋ ਨਾ ਦੂਹ ਦੋ ਨਹੀਂ ਤੇ ਸੌ ਨਾ ਉੱਥੇ ਦੁੱਖ ਹੈ ਨਾ ਕੋਈ ਅੰਦੇਸ਼ਾ ਹੈ ਨਾ ਕੋਈ ਘੱਟ ਹੈ ਨਾ ਵੱਧ ਹੈ ਨਾ ਉੱਥੇ ਮੌਤ ਹੈ। ਮਹਾਰਾਜ ਕਹਿੰਦੇ ਨਾਨਕ ਵਧਾ ਕਰਦਾ ਨਾ ਜਿੱਥੇ ਗਿਰਤ ਨਾ ਜਿਹੜਾ ਜਿੱਥੇ ਨਾ ਮੌਤ ਹੈ ਨਾ ਬੁਢਾਪਾ ਹੈ। ਸਦਾ ਦਾ ਜੀਵਨ ਅਰਬਾਂ ਖਰਬਾਂ ਸਾਲ ਜੇ ਗਈਏ ਇਹ ਵੀ ਗਲਤ ਹੈ। ਸਦਾ ਦਾ ਜੀਵਨ ਪ੍ਰਾਪਤ ਹੋ ਜਾਂਦਾ ਮੁੜ ਕੇ ਮਰਦਾ ਹੀ ਨਹੀਂ ਕਿਸੇ ਜੂਨ ਚ ਨਹੀਂ ਆਉਣਾ। ਜੇ ਇੱਥੇ ਆਉਣਾ ਵਾਹਿਗੁਰੂ ਜੀ ਭੇਜਦੇ ਵੀ ਜਾ ਸੰਸਾਰ ਦਾ ਬਹੁਤ ਬੁਰਾ ਹਾਲ ਹੋ ਰਿਹਾ ਉਹਨਾਂ ਦੇ ਵਿੱਚ ਜਾ ਗਿਆ ਫਿਰ ਆ ਜਾ ਉਹਨੂੰ ਕੰਡੀਸ਼ਨ ਹੁੰਦੀ ਹੈ ਵੀ ਇੰਨੇ ਸਾਲ ਵਾਸਤੇ ਤੁਹਾਨੂੰ ਭੇਜਦੇ ਹਾਂ ਪਰ ਜੇ ਤੁਹਾਡਾ ਜੀ ਕਰਿਆ ਜਿੱਦਣ ਕਹੋਗੇ ਉਦਣੇ ਬੁਰਾ ਲੱਗ ਗੁਰਮੁਖ ਆਵਾ ਜਾਏ ਇਨਸਾਨ ਜਦ ਜੀ ਕਰਦਾ ਗੁਰਮੁਖ ਚ ਰਹਿ ਜਾਂਦਾ ਜਦ ਜੀ ਕਰਦਾ ਆ ਜਾਂਦਾ। ਸੰਸਾਰ ਜੋ ਆਉਂਦਾ ਇਹ ਕਰਮਾਂ ਦਾ ਵਧਿਆ ਹੋਇਆ ਉਹ ਇਹਨਾਂ ਨੂੰ ਦੱਸਣ ਵਾਸਤੇ ਆਉਂਦੇ ਆ ਕਬੀਰ ਸੇਵਾ ਕੋ ਦੋਏ ਭਲੇ ਸੰਤ ਤੇ ਕਰਾਮ ਰਾਮ ਦੇ ਦਾਤਾ ਮੁਕਤ ਕੋ ਸੰਤ ਜਪਾਵੇ ਨਾ। ਉਹ ਨਾਮ ਜਪਾਉਣ ਵਾਸਤੇ ਜੀਵਾਂ ਨੂੰ ਜੰਦੂਤਾਂ ਤੋਂ ਛਡਾਉਣ ਵਾਸਤੇ ਆਇਆ ਕਰਦੇ। ਉਹਨਾਂ ਨੂੰ ਇਹ ਦੁਨੀਆਂ ਨਾਲ ਕੋਈ ਲਗਾਉ ਨਹੀਂ ਹੁੰਦਾ, ਨਾ ਕਿਸੇ ਡੇਰਿਆਂ ਨਾਲ ਹੁੰਦਾ, ਨਾ ਕਿਸੇ ਜਾਇਦਾਦਾਂ ਨਾਲ ਹੁੰਦਾ, ਨਾ ਕਿਸੇ ਰਿਸ਼ਤੇਦਾਰਾਂ ਨਾਲ ਹੁੰਦਾ, ਕਾਹਦੇ ਨਾਲ ਨਹੀਂ ਹੁੰਦਾ। ਉਹਨਾਂ ਦੇ ਮੂਹਰੇ ਤੇ ਇੱਕ ਬੜਾ ਭਾਰਾ ਪ੍ਰੋਗਰਾਮ ਹੁੰਦਾ ਵੀ ਜੀਵਾਂ ਨੂੰ ਛਡਾਈਏ ਜਿਹੜੇ ਤਰੀਕੇ ਨਾਲ ਇਹਨਾਂ ਦਾ ਸਮਾਂ ਲੰਘਦਾ ਜਾਂਦਾ ਦਿਨ ਰਾਤ ਤੁਰੇ ਕਰਦੇ ਉਹ ਉਹਨੂੰ ਭੇਜਿਆ ਜਾਂਦਾ। ਬਾਕੀ ਜਿਹੜਾ ਸੰਸਾਰ ਹੈ ਕਰਮਾਂ ਦਾ ਬੰਨਿਆ ਹੋਇਆ ਹੈ ਜੋ ਉਹਨਾਂ ਨੂੰ ਪਤਾ ਹੁੰਦਾ ਵੀਰ ਜਿਸ ਮਰਨੇ ਤੇ ਜਗ ਕਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਉਹਨਾਂ ਨੂੰ ਡਰ ਨਹੀਂ ਹੁੰਦਾ, ਬਾਕੀ ਸੰਸਾਰ ਡਰਦਾ ਕਿਉਂਕਿ ਅਗਲੇ ਦਾ ਪਤਾ ਨਹੀਂ ਤੇ ਨਾ ਉਹਨਾਂ ਨੇ ਗੁਰੂ ਦੀ ਬਾਣੀ ਦੇ ਅੰਦਰ ਦਿੱਤੀ ਹੋਈ ਨਸੀਹਤ ਉਹਦੇ ਉੱਤੇ ਕੋਈ ਅਮਲ ਕਰੇ। ਗੁਰੂ ਕਹਿੰਦਾ ਪ੍ਰੇਮੀਆ ਤੂੰ ਇਹ ਸੰਸਾਰ ਚ ਆਇਆ ਕੁਝ ਖੱਟਣ ਵਾਸਤੇ ਆਇਆ ਸੀ ਲੇਕਿਨ ਤੂੰ ਤਾਂ ਇੱਥੇ ਹੀ ਫਸ ਕੇ ਬਹਿ ਗਿਆ ਜਿੱਥੇ ਨਿਕਲ ਨਹੀਂ ਹੁੰਦਾ। ਤੇਰਾ ਹਾਲ ਹੋਈ ਹੈ ਜਿਵੇਂ ਗੁੜ ਹੁੰਦਾ ਹੈ ਨਾਲਾ ਹੁੰਦਾ ਹੈ ਉਹਦੇ ਚ ਕੋਈ ਮੱਖੀ ਗਿਰ ਜਾਵੇ ਫੰਗਲ ਨੂੰ ਗੁੜ ਚਿੰਬੜ ਜਾਂਦਾ ਫਿਰ ਉਹ ਨਿਕਲ ਹੀ ਨਹੀਂ ਸਕਦੀ। ਆਹ ਹਾਲ ਗ੍ਰਿਸ਼ਤੀਆਂ ਦਾ ਹੈ ਇੱਥੇ ਦੀ ਗੱਲ ਸੋਚਦੇ ਨੇ ਇੱਥੇ ਦਾ ਜਗ ਮਿੱਠਾ ਲੱਗ ਰਿਹਾ ਤੇ ਅਗਲੇ ਤੇ ਵਿਸ਼ਵਾਸ ਨਹੀਂ ਗਿਆ ਉਹਨੇ ਪਤਾ ਜਲ ਲੱਗੇਗਾ ਤੇ ਦਿਮਾਗ ਫੜ ਕੇ ਸਾਹਮਣੇ ਖੜੇ ਕਰ ਦਿੱਤਾ ਧਰਮਰਾਜ ਦੇ ਫਿਰ ਉੱਥੇ ਕੁਛ ਹੁੰਦਾ ਨਹੀਂ। ਮਹਾਰਾਜ ਕਹਿੰਦੇ ਉੱਥੇ ਫਿਰ ਰੋਣ ਦਾ ਪਛਤਾਵਾ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਇਸ ਤਰ੍ਹਾਂ ਨਾਲ ਪਰਵਾਨ ਕਰਨਾ। ਭੁੱਖੇ ਲੈ ਜਾਂਦੇ ਨੇ। ਲੱਤੀ ਬੇਲਮ ਨਾ ਦੇਵਨੀ ਵਜਾਰਿਆ ਮਿੱਤਰਾਂ ਤਕੜੇ ਪਾਏ ਹੱਥ ਮਜ਼ਬੂਤ ਹੱਥ ਨੇ, ਕੋਈ ਨੀ ਉਹਨਾਂ ਦੇ ਸਾਹਮਣੇ ਆ ਸਕਦਾ। ਉੱਥੇ ਫਿਰ ਕਰਨੀ ਕੀਰਤ ਬਾਚੀ ਹੈ, ਉੱਥੇ ਜਿਹੜਾ ਕੁਛ ਜ਼ਿੰਦਗੀ ਚ ਕਰਿਆ ਉਹਦੀ ਫਿਲਮ ਲਾ ਦਿੰਦੇ ਨੇ। ਜਿਵੇਂ ਬੀਤੀ ਉਹ ਫਿਲਮ ਤੁਹਾਡੀ ਬਣ ਰਹੀ ਹੈ ਨਾ ਸਾਰਿਆਂ ਦੀ ਆਪਣੀ, ਫਿਰ ਤੁਸੀਂ ਆਪੇ ਹੀ ਦੇਖੋਗੇ ਇਹਦੇ ਚ ਸਭ ਕੁਝ ਤੁਸੀਂ ਜਾਓ। ਵਿਆਹ ਜਾ ਕੋਈ ਕਰਦਾ ਉਹ ਚਾਹੀਏ ਉਹ ਫੜੀ ਜਾਣੀ ਹੈ, ਨਾ ਫਿਰ ਮੋਟੇ ਘਟੇ ਸਦੀਆਂ ਤੱਕ ਉਸੇ ਤਰ੍ਹਾਂ ਪਈ ਰਹੇ। ਹੁਣ ਜਦ ਅਸੀਂ ਦੇਖਦੇ ਹਾਂ ਪਹਿਲੀਆਂ ਫਿਲਮਾਂ ਕਿੰਨੇ ਪ੍ਰੇਮੀ ਚੜਾਈ ਕਰ ਗਏ, ਕਿੰਨੇ ਪ੍ਰੇਮੀ ਸੀਗੇ ਜਿਨ੍ਹਾਂ ਦੇ ਕਾਲੇ ਦਾੜੇ ਸੀ ਤੇ ਹੁਣ ਸਫੈਦ ਹੋ ਗਏ। ਐਸੇ ਤਰ੍ਹਾਂ ਦੇ ਨਾਲ ਦਰਗਾਹ ਦੇ ਵਿੱਚ ਇੱਕ ਇੱਕ ਸਵਾਸ ਸਾਡਾ ਫਿਲਮਾਇਆ ਜਾ ਰਿਹਾ। ਮੇਰੀਆਂ ਨੇ ਕੀ ਸੋਚਿਆ, ਇਹਦਾ ਮਨ ਕੀ ਸੋਚਦਾ ਜੀ, ਉੱਥੋਂ ਕਿਹੜੀਆਂ ਗੱਲਾਂ ਕਰਦਾ ਸੀ, ਵਿੱਚੋਂ ਕੀ ਗੱਲਾਂ ਕਰਦੀਆਂ ਜੀ। ਉਹ ਅੰਦਰਲਾ ਪ੍ਰਗਟ ਕਰਕੇ ਦਿਖਾ ਦਿੰਦੇ ਨੇ, ਇੱਕ ਉਹਦਾ ਉੱਪਰੋਂ ਮਿੱਠੀਆਂ ਗੱਲਾਂ ਮਾਰਦਾ ਜੀ, ਆਹ ਦਿਲ ਤੇਰੇ ਦਿਲ ਚ ਕਈ ਜੀ ਕਾਲ ਚੱਲਦੀ। ਜਦੋਂ ਉੱਥੇ ਦੇਖਾ ਹੁੰਦਾ ਕਿ ਥਾਂ ਨਹੀਂ ਮਿਲਦਾ ਦਰਗਾਹ ਚ, ਮੈਂ ਪਹਿਲੇ ਦਿਨ ਦੱਸਿਆ ਸੀ ਕਿ ਤਿੰਨ ਮੰਡਲ ਨੇ ਉੱਪਰ, ਇੱਕ ਆ ਚੌਥਾ ਸਾਡਾ ਦੁਨੀਆਂ ਦਾ। ਇਹਨੂੰ ਤਾਂ ਮੈਟਰ ਵਰਲਡ ਕਹਿੰਦੇ ਨੇ, ਪੜ੍ਹੇ ਲਿਖੇ ਚ ਗੱਲ ਕਰਦੇ ਨੇ ਵੀ ਇਹ ਦੁਨੀਆਂ ਮਾਇਆ ਦੀ ਦੁਨੀਆ ਹੈ, ਤਾਂ ਉਹ ਵੀ ਮਾਇਆ ਦੀ ਪਰ ਉਹ ਸੂਕਸ਼ਮ ਦੁਨੀਆ, ਉਹਦੇ ਵਿੱਚੋਂ 84 ਸਫੀਅਰ ਨੇ, ਉਹਨਾਂ ਨੂੰ ਨਰਕ ਕਹਿੰਦੇ ਨੇ। ਅਧਕਾਰੇ ਅਧਕਾਰ ਦੇ ਦੁੱਖੇ ਦੁੱਖ ਹੈ ਜੀਵ ਆਤਮਾ। ਇੱਥੇ ਉਹ ਸਮਝਿਆ ਨੀ, ਕੇਵਲ ਜੇ ਕੁਛ ਬੀਜ ਸਕਦਾ ਬੰਦਾ, ਉਹਨੇ ਤੁਸੀਂ ਸ਼ਬਦ ਪੜ੍ਹਦੇ ਸੀ ਮਨ ਹਾਲੀ ਦਸਾਣੀ ਕਰਨੀ ਕਰਮ ਪਾਣੀ ਤਨਖੇ, ਉਹਦੇ ਚ ਬੀਜਿਆ ਜਾਂਦਾ। ਜੇ ਤਾਂ ਨਾਮ ਬੀਜੋ ਫੇਰ ਤਾਂ ਉਹ ਕੱਟ ਗਿਆ। ਜੇ ਨਿੰਦਿਆ ਬੀਜ ਲੋ, ਚੁੰਗੀਆਂ ਬੀਜ ਲੋ, ਈਰਖਾ ਬੀਜ ਲੋ, ਧੋਖਾ ਬੀਜ ਲੋ, ਤ੍ਰਿਸ਼ਨਾ ਬੀਜ ਲੋ, ਮਾੜੇ ਕੰਮ ਬੀਜ ਲੋ, ਕ੍ਰੋਧ ਬੀਜ ਲੋ, ਲੋਭ ਬੀਜ ਲੋ, ਮੋਹ ਬੀਜ ਲੋ, ਮਾਨ ਬੀਜ ਲੋ, ਹੰਕਾਰ ਬੀਜ ਲੋ, ਆਸਾ ਬੀਜ ਲੋ, ਨੇਸ਼ਾ ਬੀਜ ਲੋ, ਫੇਰ ਇਹ ਪੱਥਰ ਨੇ। ਇਹ ਜਦੋਂ ਜੀਵ ਨਿਕਲਦਾ ਸਰੀਰ ਚੋਂ ਫੇਰ ਇਹ ਉੱਪਰ ਨੂੰ ਜਾਂਦਾ, ਲੇਕਿਨ ਇਹ ਪੱਥਰ ਥੱਲੇ ਨੂੰ ਲੈ ਜਾਂਦੇ। ਜਿੰਨੇ ਜ਼ਿਆਦਾ ਬੰਨੇ ਹੋਏ ਨੇ ਉਹਨਾਂ ਡੂੰਘਾ ਜਾਏਗਾ। ਉਹ 84 ਨਰਕ ਹੈ, 84 ਨਰਕ ਸਾਗਤ ਪੁਗਾਇਆ। ਦੂਸਰਾ ਉਹ ਐਂ ਕਰਦਾ ਜਿਨ੍ਹਾਂ ਦੀ ਬਿਰਤੀਆਂ ਇੱਥੇ ਰਹਿ ਜਾਂਦੀਆਂ, ਉਹ ਮਰਨ ਤੋਂ ਬਾਅਦ ਕਿਤੇ ਨੀ, ਉਹਨਾਂ ਦੀ ਰੂਹ ਜਾਂਦੀ ਹੈ, ਇੱਥੇ ਹੀ ਆਲੇ ਦੁਆਲੇ ਘੁੰਮੀ ਜਾਂਦੀ ਹੈ। ਮਹਾਰਾਜ ਕਹਿੰਦੇ ਅੰਤਕਾਲ ਜੋ ਮੰਦਰ ਸਿਮ ਰਿਹਾ ਐਸੀ ਚਿੰਤਾ ਮੈਂ ਦੇਵਰ ਹੈ, ਪ੍ਰੇਤ ਜੋਨ ਵੱਲ ਵੱਲ ਉੱਤਰੇ, ਪ੍ਰੇਤ ਬਣ ਗਿਆ, ਕਬੀਰ ਬਣ ਗਿਆ, ਜਿੰਨ ਬਣ ਗਿਆ, ਭੂਤ ਬਣ ਗਿਆ, ਇੱਥੇ ਹੀ ਤੁਰਿਆ ਫਿਰਦਾ, ਆਪ ਵੀ ਦੁਖੀ ਕਰਦਿਆਂ ਨੂੰ ਦੁਖੀ ਕਰ ਲੈ, ਐਵੇਂ ਹੀ ਆ ਕੇ ਵੇਗ ਸੂਰਿਆਂ ਨੂੰ ਫੜ ਲੈ, ਦੱਸਣਾ ਚਾਹੁੰਦਾ ਕਿ ਮੈਂ ਦੁਖੀ ਹਾਂ ਬਹੁਤ, ਮੇਰਾ ਕੋਈ ਉਪਾਅ ਕਰੋ। ਉਹ ਭੂਤ ਪ੍ਰੇਤ ਬਣ ਕੇ ਇੱਥੇ ਹੀ ਫਿਰਦਾ ਰਹਿੰਦਾ, ਦੂਰ ਨਹੀਂ ਜਾਂਦਾ, ਗੰਦਿਆਂ ਥਾਵਾਂ ਤੇ ਰਹਿੰਦਾ। ਤੀਸਰਾ ਉਹ ਹੁੰਦਾ ਹੈ ਜਿਹੜੇ ਨੇਕ ਕੰਮ ਕਰਦੇ, ਉਹਨਾਂ ਦੀ ਰੂਹ ਉੱਪਰ ਜਾਂਦੀ ਹੈ ਸੂਸ਼ਣ ਦੇਸ਼ਾਂ ਚ। ਉੱਥੇ ਹੁਣ 11 ਕਿਸਮ ਦੇ ਮਹਾਂਪੁਰਸ਼ਾਂ ਨੇ ਦੱਸੇ ਨੇ ਕਿ ਇੱਕ ਤੋਂ ਇੱਕ ਚੜ੍ਹਦਾ ਹੈ ਹਰ, ਜਦੋਂ ਇੱਕ ਬਦਲਦੇ ਆ ਦੂਸਰੇ ਜਾਂਦੇ ਆ, 100 ਗੁਣਾ ਸੁੱਖ ਵੱਧ ਜਾਂਦਾ, ਆਖਰੀ ਦੇ ਵਿੱਚ ਕਰੋੜ ਖਰਬ ਗੁਣਾ ਜ਼ਿਆਦੇ ਇੱਥੇ ਦੇ ਵਾਸੀਆਂ ਨਾਲ ਸੁੱਖ ਹੈ, ਜਿਹਨੂੰ ਵੈਕੁੰਠ ਕਹਿੰਦੇ। ਸੋ ਇਸ ਤਰ੍ਹਾਂ ਦੇ ਨਾਲ ਅੱਗੇ ਸਿਆਣਾ ਬੰਦਾ ਤਾਂ ਕਹਿੰਦਾ, ਮਹਾਰਾਜ ਇੱਥੇ ਸਮਝਾਉਂਦੇ ਨੇ, ਉਸ ਵੇਲੇ ਮੰਨਦੇ ਨੀ ਅਸੀਂ ਹੈਗੇ, ਪੜ੍ਹਦੇ ਹਾਂ ਜਿਤਨੇ ਕਰਦੇ, ਕਹਿੰਦੇ ਹਾਂ ਜਿਤਨੇ ਕਰਦਾ, ਕਦੇ ਪੜ੍ਹਿਆ ਧਿਆਨ ਨਾਲ ਪਾਣੀ, ਜਿਹਨੇ ਧਿਆਨ ਨਾਲ ਪੜ੍ਹੀ ਆਇਆ ਉਹਦੀਆਂ ਤਾਂ ਕਥਾਵਾਂ ਹੀ ਆਉਣੀਆਂ ਸਾਰ ਦੇ, ਉਹਨਾਂ ਕਹਿੰਦੇ ਬਾਣ ਲੱਗ ਜਾਂਦੇ, ਬਾਣ ਲੱਗਿਆ ਹੋਇਆ ਫੇਰ ਉਹ ਗੁਰੂ ਦੇ ਉਪਦੇਸ਼ ਤੇ ਚੱਲਦੇ, ਆਪਣੇ ਜੀਵਨ ਨੂੰ ਸੁਧਾਰ ਲੈਂਦੇ। ਬੜੀ ਹੈਰਾਨੀ ਹੈ, ਮੈਂ ਪਹਿਲਾਂ ਆਪਣੀ ਜੀਵਨ ਇੱਥੇ ਦਾ ਦੇਖਿਆ, ਹੁਣ ਵੀ ਦੇਖਦਾ ਕਿੰਨਾ ਇਨਕਲਾਬ ਆਇਆ ਹੋਇਆ ਇੱਥੇ, ਕਿੰਨੇ ਆਪ ਦੇ ਮਨ ਬਦਲੇ ਹੋਏ ਨੇ, ਕਿੰਨਾ ਸਿੱਖੀ ਦਾ ਪਿਆਰ ਹੈ। ਇੰਨਾ ਕਿਸੇ ਖਾਸ ਥਾਂ ਹੈ ਨੀ, ਜੇ ਹੈ ਤਾਂ ਰੋਲ ਰੱਪਾ ਬਹੁਤ, ਇੱਥੇ ਜਿਹੜਾ ਹੀ ਪਿਆਰ ਹੈ, ਪਿਆਰ ਹੈ ਸੰਗਤਾਂ ਦੇ ਅੰਦਰ। ਕਿਉਂ? ਬਾਣੀ ਸਮਝੀ, ਬਾਣੀ ਨੂੰ ਕਮਾਉਣ ਦਾ ਯਤਨ ਕੀਤਾ ਤੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕੀਤਾ। ਮਹਾਰਾਜ ਨੇ ਜ਼ਮੀਨਾਂ ਦੇ ਤੀਆਂ, ਫਸਲਾਂ ਦੇ ਤੀਆਂ, ਟਰੈਕਟਰ ਦੇ ਤੇ, ਹੋਰ ਸਾਰੀਆਂ ਸਹੂਲਤਾਂ ਦਿੱਤੀਆਂ, ਤੇ ਇਹਦਾ ਧੰਨਵਾਦ ਕਰਨ ਵਾਸਤੇ ਤੁਸੀਂ ਕਿੱਡੀ ਕਿੱਡੀ ਦੂਰ ਤੋਂ ਚੱਲ ਕੇ ਆਉਂਦੇ ਹੋ, ਕਹੇ ਜੇ ਬੇਟੇ ਰਸਤੇ ਨੇ ਪ੍ਰਵਾਨ ਹੈ ਕਿ ਤੁਸੀਂ ਇਹ ਗੱਲ ਸਮਝੀ। ਸੋ ਮਹਾਰਾਜ ਵਾਰ ਵਾਰ ਸਾਨੂੰ ਸਮਝਾਉਣ ਵਾਸਤੇ ਗੁਰਬਾਣੀ ਦੇ ਅੰਦਰ ਨਸੀਹਤ ਕਰਦੇ ਹੈ, ਕਰੋ ਬੇਨਤੀ, ਸੁਣੋ ਮੇਰੇ ਮੀਤਾ, ਸੰਤ ਪੈਰ ਕੀ ਵੇਲਾ। ਕਹਿੰਦੇ ਪਿਆਰਿਓ, ਗੁਰੂ ਦੀ ਸੇਵਾ ਕਰਨ ਦਾ ਵੇਲਾ ਹੈ ਇਸ ਵੇਲੇ, ਇਹ ਜੇ ਤਾਂ ਕਰ ਲੋ ਤਾਂ ਲਾ ਹੀ ਲਾ ਹੈ, ਇਹਾਂ ਖਾਟ ਚਲੋ ਕਰ ਲਾ, ਜਦੋਂ ਲਾ ਕੱਢ ਕੇ ਫਿਰ ਅੱਗੇ ਵਸੋ ਛੱਡੇ ਨਾ। ਜਿਹੜਾ ਇੱਥੋਂ ਅਮਰੀਕਾ ਨੂੰ ਜਾਂਦਾ, ਇੰਗਲੈਂਡ ਨੂੰ ਜਾਂਦਾ, ਕੈਨੇਡਾ ਨੂੰ ਜਾਂਦਾ ਸੈਰ ਕਰਨ ਵਾਸਤੇ, ਉਹ ਕੀ ਕਰਦਾ? ਉੱਥੇ ਰੁਪਈਆ ਤਾਂ ਚੱਲਦਾ ਨੀ, ਚਾਹੇ ਪੰਡ ਵੱਧ ਕੇ ਲੈ ਜਾਓ ਨੋਟਾਂ ਦੀ, ਸੌ ਸੌ ਦੀਆਂ ਦੀ ਪੰਡ ਵੱਧ ਲਓ, ਚਾਹੇ ਕੁੰਟਲ ਲੈ ਜਾਓ, ਉੱਥੇ ਕਾਲ ਤੇ ਕਰਦੇ ਨੇ ਨਾ। ਜਿਹੜਾ ਸਿਆਣਾ ਹੁੰਦਾ ਉਹ ਕੋਸ਼ਿਸ਼ ਕਰਦਾ ਵੀ ਇਹਨਾਂ ਦੇ 20-20 ਰੁਪਈਏ ਦੇ ਕੇ ਇੱਕ ਡਾਲਰ ਬਣਾ ਦਈਏ, 30-30 ਰੁਪਈਏ ਦੇ ਕੇ ਇੱਕ ਪੌਂਡ ਬਣਾ ਦਈਏ। ਉਹ ਲੈ ਕੇ ਉਧਰਲਾ ਸਿੱਖਾ ਫੇਰ ਜਦ ਜਾਂਦਾ ਉੱਥੇ, ਉਹਨੂੰ ਫਿਕਰ ਨਹੀਂ ਹੈ ਵੀ ਮੈਂ ਟੈਕਸੀ ਦਾ ਕਿਰਾਇਆ ਕਿੰਨੇ ਲਵਾਂਗਾ, ਪਤਾ ਵੀ ਜੇ ਮੇਰਾ ਪੈਸਾ ਮੈਂ ਬਦਲਾ ਕੇ ਲਿਆ ਪੈਸੇ ਸਾਰੇ। ਉੱਥੇ ਜਿੱਥੇ ਜੀ ਕਰਦਾ ਘੁੰਮਦਾ, ਜਿਹੜੇ ਹੋਟਲ ਚ ਜੀ ਕਰਦਾ ਰਹਿੰਦਾ, ਸ਼ਹਿਰਾਂ ਕਰਦਾ ਸੋਝੀ ਰਹਿੰਦਾ। ਜਿਹੜਾ ਇੱਥੋਂ ਲੈ ਕੇ ਨਹੀਂ ਗਿਆ, ਮੰਗਿਆ ਤਾਂ ਕੋਈ ਚੰਗਾ ਨਹੀਂ ਹੈ, ਤੇ ਉੱਥੇ ਫਿਰ ਦੁਖੀ ਹੁੰਦਾ, ਕੋਈ ਸਵਾਦ ਨਹੀਂ ਆਉਂਦਾ। ਇਸੇ ਤਰ੍ਹਾਂ ਨਾਲ ਜਿਹੜਾ ਇੱਥੇ ਗਾਹ ਕੱਟ ਗਿਆ, ਉਹ ਤਾਂ ਦਰਗਾਹ ਦੇ ਵਿੱਚ ਜਾ ਕੇ ਰੇਰੇ ਦਰਗੇ ਕਹੇ ਨਾ ਕਹੂੰ ਆਓ ਬੈ ਸਾਧਰ ਸਾਹਿਬ ਜ਼ਰੂਰ ਸਭ ਆਸਰ ਦਿੰਦੇ ਨੇ, ਕਿਉਂਕਿ ਧਨੀ ਚਲਾ ਗਿਆ। ਜਿਹੜਾ ਇੱਥੇ ਦਾ ਧਨੀ ਸੀ ਕਰੋੜਾਪਤੀ, ਉਹ ਉੱਥੇ ਕੰਗਾਲ ਹੋ ਕੇ ਚਲਾ ਗਿਆ। ਸੋ ਮਹਾਰਾਜ ਕਹਿੰਦੇ ਉਹ ਲਾਹਾ ਕੱਢ ਲਓ ਜਿਹੜਾ ਦਰਗਾਹ ਵਿੱਚ ਜਾ ਕੇ ਤੁਹਾਡੇ ਕੰਮ ਆਉਣ, ਉਹ ਲਾਹਾ ਹੈ ਨਾਮ ਦਾ। ਸੋ ਨਾਮ ਦਾ ਲਾਹਾ ਕੱਢੋ ਭਾਈ, ਜਮੀਰ ਲੁੱਟਣਾ ਹੈ ਤਾਂ ਲੁੱਟ ਲੈ, ਰਾਮ ਨਾਮ ਹੈ ਜ਼ਰੂਰ, ਫਿਰ ਪਾਛੇ ਪਛਤਾਓਗੇ ਜੋ ਪ੍ਰਾਣ ਲੈਗੇ। ਸੋ ਆਹ ਜਿਹੜਾ ਮਨੁੱਖ ਜਨਮ ਹੈ, ਇਹ ਜਿੰਨੀ ਪ੍ਰਕਿਰਤੀ ਪਰਮੇਸ਼ਰ ਨੇ ਬਣਾਈ ਹੈ ਚਾਰ ਕਿਸਮ ਦੀ, ਪਹਿਲਾਂ ਤਾਂ ਆਹ ਹੈ ਜਿਹਨੂੰ ਪੰਜ ਤੱਤਾਂ ਦਾ ਗਾਇਕ ਕਹਿੰਦੇ ਨੇ, ਇਹਦੀਆਂ ਸ੍ਰਿਸ਼ਟੀਆਂ ਦਾ ਕੋਈ ਅੰਤ ਨਹੀਂ। ਕਰਮਾਂ ਕਹਿ ਲਈਏ ਤਾਂ ਵੀ ਗਲਤ, ਕਰਮ ਖਾਰੋ ਕਰਮ ਕਹਿ ਲਈਏ ਤਾਂ ਵੀ ਗਲਤ, ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਪ੍ਰਾਸ। ਜਿਹੜੀ ਸੂਖਸ਼ਮ ਸ੍ਰਿਸ਼ਟੀ ਹੈ ਭੂਤਾਂ ਪ੍ਰੇਤਾਂ ਦੀ ਦਰਦਾਂ ਦੀ, ਉਹਦਾ ਵੀ ਕੋਈ ਅੰਤ ਨਹੀਂ ਹੈ। ਤੇ ਜਿਹੜੀ ਦੇਵਤਿਆਂ ਦੀ ਸ੍ਰਿਸ਼ਟੀ ਹੈ, ਜਿਹਨੂੰ ਸੁਪਰ ਮੈਟਰ ਦੀ ਸ੍ਰਿਸ਼ਟੀ ਕਹਿੰਦੇ ਨੇ, ਹੈ ਉਹ ਵੀ ਕਾਲ ਦੇ ਅੰਦਰ, ਉਹਦਾ ਵੀ ਕੋਈ ਪਸਾਰੇ ਦਾ ਅੰਤ ਨਹੀਂ। ਇਹ ਤਾਂ ਜਿੰਨਾ ਪਤਾ ਲੱਗਿਆ ਉਨਾ ਦੱਸਤਾ, ਕੋਈ ਅੰਤ ਹੈ ਵੈਰੀ ਉਹਦਾ। ਸੋ ਇਹਨਾਂ ਸਾਰੀਆਂ ਦੇ ਵਿੱਚੋਂ ਇੱਕ ਗੱਲ ਦਾ ਪਤਾ ਹੈ, ਉਹ ਇਹ ਹੈ ਕਿ ਆਹ ਜਿਹੜਾ ਆਹ ਧਰਤੀ ਹੈ ਜਿੱਥੇ ਆਪਾਂ ਰਹਿੰਦੇ ਹਾਂ, ਇਹਨੂੰ ਅਰਥ ਪਲੈਨਟ ਕਹਿੰਦੇ। ਇਹਦੇ ਵਿੱਚ 84 ਲੱਖ ਜੋਨ ਹੈ, ਉਹਨਾਂ ਦੇ ਵਿੱਚੋਂ ਇੱਕ ਜੋਨ ਜਿਹੜੀ ਸਾਨੂੰ ਇਸ ਵੇਲੇ ਮਿਲੀ ਹੋਈ ਹੈ ਸਾਡੇ ਜੀਵਾਤਮਾ ਨੂੰ, ਇਹ ਸਭ ਤੋਂ ਸ੍ਰੇਸ਼ਟ ਹੈ। ਇਹ ਕੱਲਾ ਖੇਤ ਹੈ ਜਿਹਦੇ ਚ ਬੀਜ ਬੀਜਿਆ ਹੋਇਆ ਉਧਰ ਹੈ, ਬਾਕੀ ਨੇ ਘੋੜਾ ਕਿੰਨਾ ਹੀ ਪੁੰਨਦਾਨ ਕਰੀ ਗਿਆ, ਪਹਿਲਾਂ ਤਾਂ ਕਰੀ ਨਹੀਂ ਸਕਦਾ, ਉਹਨੂੰ ਪੁੰਨ ਨਹੀਂ ਲੱਗਦਾ, ਪਾਪ ਨਹੀਂ ਲੱਗਦਾ। ਸ਼ੇਰ ਕਿੰਨੇ ਬੰਦੇ ਮਾਰ ਰਹੇ, ਕਿੰਨੇ ਜਾਨਵਰ ਸਾਰੇ, ਉਹਨੂੰ ਪਾਪ ਨਹੀਂ ਲੱਗਦਾ। ਬੰਦਾ ਹੈ ਜਿਹਨੂੰ ਪੁੰਨ ਵੀ ਲੱਗਦਾ ਤੇ ਪਾਪ ਵੀ ਲੱਗਦਾ। ਦੇਵਤੇ ਭੁੱਖ ਚੂ ਨਹੀਂ ਜਾਂਦੇ ਨੇ, ਉਹਨਾਂ ਨੂੰ ਕੋਈ ਪਾਪ ਹੀ ਨਹੀਂ ਹੁੰਦਾ, ਨਾ ਪੁੰਨ ਹੁੰਦਾ। ਉਹ ਤਾਂ ਇੱਥੇ ਬੀਜਿਆ ਹੋਇਆ ਵਧਣ ਵਾਸਤੇ ਉੱਥੇ ਜਾਂਦੇ, ਜਦੋਂ ਮੁੱਕ ਜਾਂਦਾ ਫੇਰ ਦੌਰਾਨ ਕਰਿਆ। ਸੋ ਮਹਾਰਾਜ ਕਹਿੰਦੇ ਮਨੁੱਖ ਦਾ ਜਿਹੜਾ ਜਨਮ ਹੈ ਇਹੀ ਉੱਤਮ ਜਨਮ ਹੈ, ਤੇ ਇਸ ਨੂੰ ਬਾਅਦ ਨੇ ਯਾਦ ਕਰਾਉਂਦੇ ਹੋਏ ਇਸ ਤਰ੍ਹਾਂ ਦੇ ਨਾਲ ਫਰਮਾਉਂਦੇ ਨੇ। ਸਾਰੀ ਸ੍ਰਿਸ਼ਟੀਆਂ ਦੇ ਅੰਦਰ ਸਭ ਤੋਂ ਉੱਤਮ ਫਲ ਇਸ ਵੇਲੇ ਅਸੀਂ ਭੋਗ ਰਹੇ ਹਾਂ ਜਿਹਨੂੰ ਮਨੁੱਖ ਦੇ ਕਹਿੰਦੇ। ਲੇਕਿਨ ਕਾਸ਼ ਆਦਮੀ ਜਾਣੇ ਤੋਂ ਬਗੈਰ ਬਿਲਕੁਲ ਬਿਰਥਾ ਗੁਆ ਕੇ ਰੋਂਦਾ ਹੋਇਆ ਇਸਮੇ ਚਲੇ ਜਾਂਦਾ। ਸੁੱਖ ਦੀ ਆਸਾ ਦੇ ਵਿੱਚ ਬਹੁਤ ਕੰਮ ਕਰਦਾ ਹੈ ਲੇਕਿਨ ਸੁੱਖ ਪ੍ਰਾਪਤ ਨਹੀਂ ਹੁੰਦਾ। ਮਹਾਰਾਜ ਕਹਿੰਦੇ ਐਸਾ ਜਗ ਦੇਖਿਆ ਦੁਆਰੀ ਸਭ ਸੁੱਖ ਮੰਗੇ ਨਾਮ ਵਸਾਰੀ। ਨਾਮ ਨੂੰ ਭੁੱਲ ਕੇ ਸੁੱਖ ਚਾਹੁੰਦਾ, ਸੁੱਖਾਂ ਮਿਲਦੇ ਸੀ ਨਾਮ ਤੋਂ ਬਗੈਰ। ਸੁਭਾ ਬੇਨਤੀ ਕਰਦਾ ਸੀ ਕਿ ਇਸ ਦੇਹੀ ਨੂੰ ਸਵਰਗਾਂ ਦੇ ਵਿੱਚ ਬੈਠੇ ਹੋਏ ਦੇਵਤੇ ਲੋਚ ਗਏ। ਕਿਉਂ ਲੋਚਦੇ ਨੇ? ਇੱਕ ਮੈਂ ਲੰਡਨ ਦੀ ਬਾਤ ਆਪਦੇ ਚਰਨਾਂ ਪੇਸ਼ ਕਰਦਾ ਕਿ 1948 ਦੇ ਵਿੱਚ ਇੱਕ ਲੇਖ ਛੱਡਿਆ ਕਿਸੇ ਦੇਵੀ ਦਾ ਆਪਣੇ ਲੰਡਨ ਤੋਂ। ਕੋਈ ਅੰਗਰੇਜ਼ ਸੀ, ਉਹਦਾ ਪਿਤਾ ਮਰ ਗਿਆ। ਉਹਦਾ ਪਿਤਾ 2 ਮਹੀਨੇ ਬਾਅਦ ਉਹਦੇ ਸੁਪਨੇ ਚ ਫੇਰ ਆ ਗਿਆ, ਕਿਉਂਕਿ ਸਾਡੇ ਕੋਲ ਜਵਾਨ ਨਹੀਂ ਹੈ ਜਿਹਦੇ ਨਾਲ ਅਸੀਂ ਰੂਹਾਂ ਨਾਲ ਗੱਲ ਕਰੀਏ। ਉਹਨਾਂ ਕੋਲ ਜਿਹੜੀ ਹੈ ਉਹਦੇ ਨਾਲ ਅਸੀਂ ਨਹੀਂ ਬੋਲ ਸਕਦੇ। ਟੈਲੀਪੈਥੀ ਕਹਿੰਦੇ ਇਹਨਾਂ ਨੂੰ ਅੰਗਰੇਜ਼ੀ, ਬਿਨਾਂ ਬੋਲੇ ਤੇ ਗੱਲ ਕਰ ਲੈ। ਕਰਦੇ ਤਾਂ ਆਪਾਂ ਵੀ ਆ, ਕੁੱਤਿਆਂ ਨੂੰ ਪਤਾ ਬਿਨਾਂ ਬੋਲੇ ਤੇ ਜਾਣ ਜਾਂਦੇ ਨੇ ਵੀ ਇਹ ਮਾੜਾ ਬੰਦਾ ਆਇਆ ਕਿ ਚੰਗਾ ਆਇਆ। ਮਨੁੱਖ ਕੋਲ 5000 ਸਾਲ ਪਹਿਲਾਂ ਇਹ ਜਵਾਨ ਸੀ, ਟੈਲੀਪੈਥੀ, ਦੂਰ ਬੈਠਿਆਂ ਦੀਆਂ ਗੱਲਾਂ ਸੁਣ ਲੈਣੀਆਂ, ਆਪਣੀਆਂ ਗੱਲਾਂ ਬਿਨਾਂ ਟੈਲੀਫੋਨ ਭੇਜ ਲੈਣੀਆਂ। ਹੌਲੀ ਹੌਲੀ ਜਿਉਂ ਜਿਉਂ ਬੰਦਾ ਸਾਡੇ ਨੂੰ ਗਿਰਦਾ ਗਿਆ, ਭੁੱਲ ਗਿਆ। ਸੋ ਟੈਲੀਪੈਥੀ ਦੇ ਨਾਲ ਸਾਡੇ ਨਾਲ ਗੱਲ ਕਰਦੇ ਨੇ, ਪਰ ਉਸ ਵੇਲੇ ਕਰਦੇ ਹਾਂ ਜਾਂ ਅਸੀਂ ਸੁੱਤੇ ਹੋਈਏ ਤੇ ਜਾਂ ਭਜਨ ਵਿੱਚ ਬੇਟੀ ਬਿਲਕੁਲ ਫੁਰਨੇ ਰਹੇ ਤੁਰੀ ਹੋਵੇ, ਫਿਰ ਗੱਲਾਂ ਮਹਾਂਪੁਰਸ਼ਾਂ ਦੀਆਂ ਦਿਮਾਗ ਕਰ ਰਿਹਾ ਕਰਦੀਆਂ, ਆਪੇ ਗੱਲਾਂ ਹੋ ਜਾਣ। ਸੋ ਉਹਦੇ ਸੁਪਨੇ ਚ ਉਹਦਾ ਪੁੱਤਰ ਆਇਆ, ਪਿਤਾ ਆਇਆ, ਕਹਿੰਦਾ ਬੇਟਾ ਇਹ ਵਾਸਤੇ ਮੈਂ ਬੜੀ ਵਸੀਅਤ ਕਰਕੇ ਗਿਆ, ਜਾਇਦਾਦ ਸੀ ਲੱਖਾਂ ਦੀ। ਪਹਿਲੇ ਪਿਤਾ ਜੀ ਤੋਂ ਚੜਾਈ ਕਰ ਗਿਆ ਸੀ, ਕਹਿੰਦੇ ਮੈਂ ਤਾਂ ਹਾਂ ਚੜਾਈ ਕਰਾਇਆ, ਮੈਂ ਉੱਥੋਂ ਆਇਆ, ਮੈਨੂੰ ਇੱਕ ਕੰਮ ਲਾਇਆ ਤੇਰੇ ਸੈਂਕੜੇ ਦੀ ਮਦਦ ਕਰ। ਕਹਿਣ ਲੱਗੇ ਵੀ ਦੱਸੋ। ਕਹਿੰਦੇ ਮੈਂ ਜਿੱਥੇ ਗਿਆ ਥਾਂ ਤਾਂ ਹੈ ਚੰਗਾ, ਪਰ ਉੱਥੇ ਨੇੜਾ ਹੈ ਤੇ ਮੇਰੇ ਕੋਲ ਕੋਈ ਹੋਰ ਛੋਲ ਹੈ, ਰੂਹ ਹੈ, ਜਿੱਥੇ ਉਹ ਰਹਿੰਦੀ ਆ ਉੱਥੇ ਚੱਲ ਰਿਹਾ। ਮੈਂ ਉਹਨੂੰ ਪੁੱਛਿਆ ਵੀ ਤੇਰੇ ਕੋਲ ਚੜਨਾ ਕਿਉਂ ਹੈ, ਮੇਰੇ ਕੋਲ ਨੇੜਾ ਕਿਉਂ? ਉਹ ਕਹਿੰਦਾ ਵੀ ਤੈਨੂੰ ਪੁੱਣ ਤਾਂ ਕਰੇ ਨਾ, ਨੇ ਕੰਮ ਕਰੇ ਪਰ ਨਾਮ ਨਹੀਂ ਕਰਿਆ, ਕਿਉਂਕਿ ਨਾਮ ਜਿਹੜਾ ਹੈ ਉਹ ਇਸ ਜੱਗ ਦੇ ਵਿੱਚ ਚਾਨਣ ਹੈ। ਜੇ ਪੈਂਦੇ ਮਾਂ ਅੰਧ ਦੁਆਰਾ ਹਲਕਾ ਨਾਮ ਤੈ ਸੰਗ ਹੋ ਜਾ ਰਿਹਾ, ਕਹਿੰਦੇ ਪ੍ਰਕਾਸ਼ ਦਿੰਦਾ ਤੁਰਿਆ ਜਾਂਦਾ, ਫਿਰ ਹਨੇਰੇ ਵਿੱਚ ਲੰਘਣਾ ਹੀ ਨਹੀਂ ਪੈਂਦਾ। ਤੇ ਉਹਨੇ ਮੈਨੂੰ ਦੱਸਿਆ ਕਿ ਹੁਣ ਤਾਂ ਤੂੰ ਰਹੇਗਾ ਮੇਰੇ ਜੱਗਾਂ, ਦੁਬਾਰਾ ਮਨੁੱਖ ਬਣੇਗਾ, ਫਿਰ ਯਾਦ ਰੱਖੀ ਕਹਿੰਦਾ ਪੈਗਾ ਵੀ ਯਾਦ ਤਾਂ ਰਹਿ ਲੈਣੀ ਹੈ। ਕੋਈ ਕਿਹੜਾ ਬੰਦਾ ਜਿਹਦੇ ਯਾਦ ਪਿਛਲੇ ਜਨਮ ਦੀ ਗੱਲ ਰਹੀ, ਕੋਈ ਬਿਰਲਾ ਹੈ। ਮਹਾਰਾਜ ਕਹਿੰਦੇ ਹੋਰ ਤਾਂ ਹੋਰ ਜਨਮ ਦੀ ਗੱਲ ਤਾਂ ਛੱਡੋ, ਇਹਦੇ ਜਦੋਂ ਮਾਂ ਦੇ ਪੇਟ ਵਿੱਚ ਪੁੱਠਾ ਲੜਕਦਾ ਤਕਲੀਫਾਂ ਪੁੱਛਦਾ ਸੀ, ਉਹ ਗੱਲਾਂ ਨਹੀਂ ਯਾਦ ਰਹੀ, ਮੈਂ ਪ੍ਰਭੂ ਨਾਲ ਕੀ ਗੱਲਾਂ ਕਰੀਆਂ। ਕੋਈ ਬਿਰਲਾ ਹੈ, ਮਹਾਰਾਜ ਸਮਝਾਉਂਦੇ ਨੇ। ਮਾਤਾ ਜੀ ਉਹਦੇ ਮੈਂ ਪ੍ਰਤਪਾਲ ਕਰੇ, ਸੋਗ ਨੂੰ ਮਨੋ ਵਸਾਰੀ ਹੈ, ਮਨੋ ਕਿਉਂ ਵਸਾਰੀ ਹੈ ਇਹ ਵਰਦਾਤਾ ਜੇ ਅਗਰ ਮੈਂ ਹਾਲ ਪਜਾਵੇ ਗਰਭ ਕੁੰਡ ਮੈਂ ਉਹ ਤਾਂ ਕੰਮ ਕਰਦਾ। ਕਹਿੰਦੇ ਪ੍ਰੇਮੀਆਂ ਤੂੰ ਅੱਜ ਨਾਸਤਕ ਬਣਿਆ ਫਿਰਦਾ, ਮਨਮੁੱਖ ਬਣਿਆ ਫਿਰਦਾ, ਜਦ ਮਾਂ ਦੇ ਪੇਟ ਤੇ ਕੁੱਤਾ ਲੜ ਕੇ ਤਪ ਕਰਦਾ, ਸਾਹ ਸਾਹ ਸਿਮਰਤ ਆ ਰਹਿਤਾ। ਉਸ ਵੇਲੇ ਤੈਨੂੰ ਪਤਾ ਸੀ ਵਾਹਿਗੁਰੂ ਦੀ ਸ਼ਕਤੀ ਦਾ ਗਿਆਨ ਦਿੱਤਾ ਹੋਇਆ ਸੀ, ਪਰਿਪੂਰਨ ਸ਼ਕਤੀ ਅੰਦਰ ਬਾਹਰ ਹਰੇਕ ਦੇ ਪਹਿਲੀ ਦੇ ਤੈਨੂੰ ਗਿਆ ਸੀ। ਤੂੰ ਉਹਦਾ ਧਿਆਨ ਕਰਕੇ ਜਦੋਂ ਉਹਨੂੰ ਚਿਤਵਦਾ ਸੀ ਤਾਂ ਤੇਰੇ ਅੰਦਰ ਨਾਦ ਵੱਜਦਾ ਸੀ, ਜਿਹਨੂੰ ਆਨੰਦ ਸ਼ਬਦ ਕਹਿੰਦੇ। ਉਹ ਸ਼ਬਦ ਦੇ ਆਧਾਰ ਤੇ ਤੈਨੂੰ ਗਰਮੀ ਨਹੀਂ ਸੀ ਲੱਗਦੀ ਮਾਂ ਦੇ ਪੇਟ ਚ। ਉਸੇ ਪਏ ਪੜਿਓ ਜੋ ਛੋੜ ਕੇ ਜਾਂਦਾ ਦੇਵ ਨਾਲ ਮਨੋ ਵਿਚਰਾਂਦਾ, ਜਦ ਤੋਂ ਸੰਸਾਰ ਜਾ ਗਿਆ ਭੁੱਲਣਾ ਸ਼ੁਰੂ ਕਰ ਦਿੱਤਾ। ਪਹਿਲਾਂ ਦਾ ਨਾਮ ਭੁੱਲਿਆ ਪੈਣਾ, ਜੈ ਜੀ ਅਗਨਦਰ ਵੈ ਪੈਸੀ ਵਾਂਗ ਮਾਇਆ, ਮਾਇਆ ਸੰਸਾਰ ਵਿੱਚੋਂ ਜੇ ਕਰਤਾ ਖੇਲ ਲਿਖਾਇਆ, ਜਾਂ ਫਿਰ ਪਾਣਾ ਕਰ ਦਿੰਦਿਆ ਪਰਿਵਾਰ ਭਲਾ ਪਾਇਆ। ਪਰਿਵਾਰ ਨੂੰ ਤਾਂ ਹੋ ਗਿਆ ਖੁਸ਼ੀਆਂ ਖੁਸ਼ੀਆਂ, ਕੋਈ ਸ਼ਰਾਬਾਂ ਪੀਣ ਲੱਗ ਗਿਆ, ਕੋਈ ਬੱਕਰੇ ਵੱਢਣ ਲੱਗ ਗਿਆ, ਪਾਪ ਕਰਨ ਲੱਗ ਗਏ। ਚਾਹੀਦਾ ਤਾਂ ਇਹ ਵੀ ਵਾਹਿਗੁਰੂ ਦੇ ਸ਼ੁਕਰ ਚ ਜੁੜ ਜਾਂਦੇ ਵੀ ਪਾਤਸ਼ਾਹ ਆਹ ਤੋਂ ਕਿਸੇ ਰੂਹ ਨੂੰ ਭੇਜਿਆ ਮਨੁੱਖ ਬਣਾ ਕੇ, ਹੁਣ ਤੂੰ ਕਿਰਪਾ ਇਹ ਕਰੀ ਇਹਦਾ ਜਨ ਸੁਖਦਾ ਹੋ ਗਿਆ। ਲੇਕਿਨ ਉਹ ਵੀ ਅਣਜਾਣ ਤੇ ਉਹ ਵਿਚਾਰੇ ਦੇ ਨਾਲ ਕੋਈ ਇਨਸਾਫ ਨਹੀਂ ਕਰਦਾ। ਪਹਿਲੀ ਗੱਲ ਇਹ ਹੁੰਦੀ ਹੈ ਕਿ ਉਹਨੂੰ ਉਹਦੀ ਲਿਵ ਟੁੱਟਦੀ ਹੈ, ਜਿਹੜੀ ਧੁੱਪ ਲੱਗੀ ਰਹੀ ਹੈ, ਲਿਵ ਛੁੱਟੀ ਲੱਗੀ ਕ੍ਰਿਸ਼ਨ ਮਾਇਆ ਮਨ ਵਰਤਾਇਆ, ਹੁਣ ਆਲੇ ਦੁਆਲੇ ਘੱਟਣ ਲੱਗ ਗਿਆ। ਝਾਕਦਾ ਨਵੀਂ ਦੁਨੀਆਂ ਚ ਆ ਕੇ ਦੇਖਦਾ। ਉਹ ਜਿਹੜਾ ਤੁਲਸੀ ਨਾਮ ਦੀ ਉਹ ਚੁੱਕਦੀ ਤੇ ਜਦੋਂ ਉਹਨੂੰ ਧਿਆਨ ਆਉਂਦਾ ਤੇ ਚੀਤਾ ਮਾਰਦਾ ਜਾਂਦਾ। ਇੱਥੇ ਕਹਿੰਦੇ ਪਿਛਲਾ ਜਨਮ ਯਾਦ ਆਉਂਦਾ, ਪਿਛਲਾ ਨਹੀਂ ਆਉਂਦਾ, ਉਹਨੂੰ ਨਾਮ ਦੀ ਧੁੰਨ ਦਾ ਧਿਆਨ ਆਉਂਦਾ। ਜਦੋਂ ਆ ਜਾਂਦੀ ਹੈ ਫਿਰ ਲੱਤਾਂ ਮਾਰ ਮਾਰਦਾ ਤੁਸੀਂ, ਪਰ ਹੌਲੀ ਹੌਲੀ ਭੁੱਲ ਜਾਂਦਾ। ਪਹਿਲੇ ਪਿਆਰ ਲੱਗਾ ਖਾਣ ਦੁੱਧ, ਪਹਿਲਾਂ ਦੁੱਧ ਨਾਲ ਪਿਆਰ ਮੈਂ ਭੁੱਖਾ ਹੁੰਦਾ, ਕਦੇ ਦੁੱਧ ਚੁੱਕਣ ਲੱਗ ਜਾਂਦਾ। ਕਿਸੇ ਨੇ ਵੀ ਸਿਖਾਇਆ ਵੀ ਐਂ ਕੱਢੀ ਲੈ ਆਪਣੇ ਹੀ ਬੈਠ ਦੇ ਬਸ। ਦੂਜੇ ਮਾਏ ਬਾਪ ਦੀ ਸੁੱਧ ਦੇਰ ਜਿਹੜੇ ਨੇੜੇ ਰਹਿੰਦੇ ਨੇ ਮਾਂ ਪੈ ਜੋ ਉਹਨਾਂ ਦੀ ਸੁੱਧ ਉਹਦੇ ਅੰਦਰ ਆ ਜਾਂਦੇ। ਤੀਜੇ ਭਾਬੀ ਭਜਿਆ ਹੋਏ, ਤੀਜੇ ਫਿਰ ਜਿਹੜੇ ਭਰਾ ਹੁੰਦੇ ਨੇ, ਰਿਸ਼ਤੇਦਾਰ ਹੁੰਦੇ ਨੇੜੇ ਦੇ, ਇਹਨਾਂ ਦਾ ਧਿਆਨ ਆ ਜਾਂਦਾ। ਚੌਥੇ ਪਿਆਰ ਉਹ ਪਤਨੀ ਖੇਡ ਫਿਰ ਬੜਾ ਹੋ ਜਾਂਦਾ। ਫਿਰ ਮਾਂ ਬਾਪ ਕਹਿੰਦੇ ਤੂੰ ਪੜ੍ਹ ਕਰਦਾ, ਉਹਨੂੰ ਖੇਡਾਂ ਪਿਆਰੀਆਂ। ਮੇਰੇ ਟੈਲੀਵਿਜ਼ਨ ਦੇਖੀ ਜਾਂਦਾ ਹੈ, ਬੱਚਿਆਂ ਜੀ ਬਾਹਰ ਦੌੜਦਾ ਜੀ, ਖੇਡਾਂ ਕਰਦਾ, ਖੇਡਦਾ ਜਾ ਰਿਹਾ ਹੈ। ਤੇ ਸ਼ਹਿਰਾਂ ਦੇ ਬੱਚੇ ਦੇਖ ਲਓ ਤੇ ਬੜੀਆਂ ਤਕਲੀਫਾਂ ਨੇ ਇਹਨਾਂ ਗੱਲਾਂ ਦੀ। ਬੱਚਾ ਰੱਬਦਾ ਹੀ ਕਿਤੇ ਖੇਡ ਦੇ ਗਰਾਊਂਡ ਚੋਂ, ਕਿਤੇ ਹਾਸੀ ਦੇ ਗਰਾਊਂਡ ਚੋਂ, ਕਿਤੇ ਦਰਿਆ ਦਿੱਤਾ ਉਹ ਹੈ, ਕਿਉਂਕਿ ਖੇਡ ਪਿਆਰੀ ਹੋ। ਪੰਜਵੇਂ ਖਾਣ ਪੀਣ ਦੀ ਸਾਰ, ਜਦੋਂ ਜਵਾਨ ਹੋ ਜਾਂਦਾ ਫਿਰ ਧਾਗਿਆਂ ਨਾਲ ਲੜਦਾ, ਮੈਨੂੰ ਆਹ ਖਾਣ ਨੂੰ ਲਓ, ਆਹ ਦੋ। ਨਵੇਂ ਦਿਨ ਕਿਤੇ ਬਾਤ ਕਰਦਾ, ਕਿਤੇ ਸ਼ਰਾਬ ਪੀਂਦਾ, ਕਿਤੇ ਹੋਰ ਚੀਜ਼ਾਂ ਖਾਂਦਾ, ਇਹ ਆਦਤ ਪੈ ਜਾਂਦੀ ਹੈ। ਅੱਗੇ ਛੇਵੇਂ ਕਾਮ ਦਾ ਬੱਚੇ ਯਾਦ, ਜਦੋਂ ਫਿਰ ਜਵਾਨ ਹੋ ਗਿਆ ਉਸ ਵੇਲੇ ਫਿਰ ਬੇਅੰਤ ਬਾਸ਼ਨਾਵਾਂ ਉਹਦਾ ਪਹਿਰਾ ਵੀ ਛੱਡਦੀਆਂ, ਵੀ ਟੈਂਟਰ ਵੀ ਚਾਹੀਦਾ, ਉਹ ਵੀ ਚਾਹੀਦਾ, ਜ਼ਮੀਨ ਵੀ ਚਾਹੀਦੀ ਹੈ, ਗੱਲ ਰੋ ਤੁਰਿਆ ਫਿਰਦਾ ਇਹਨਾਂ ਗੱਲਾਂ ਚ। ਸਤਵੇਂ ਸੰਜ ਕੀ ਆ ਘਰ ਬਾਰ, ਜਦੋਂ 40 ਤੋਂ ਉੱਪਰ ਹੋ ਜਾਂਦਾ ਫਿਰ ਕਹਿੰਦਾ ਵੀ ਪੈਸਾ ਜੋੜਨਾ ਚਾਹੀਦਾ। ਪਹਿਲਾਂ ਨਹੀਂ ਧਿਆਨ ਹੁੰਦਾ, ਉਹ ਤੋਂ ਬਾਅਦ ਧਿਆਨ ਹੁੰਦਾ ਵੀ ਪੈਸਾ ਜੋੜੀਏ, ਪੈਸਾ ਰੱਖਣਾ ਚਾਹੀਦਾ। ਉਹ ਫਿਰ ਜੋੜਦਾ, ਚੀਜ਼ਾਂ ਖਰੀਦਦਾ, ਘਰ ਭਰਦਾ। ਸਤਵੇਂ ਕੋਲ ਵਾਰ ਦਾ ਨਾਸ, ਇਸ ਤਰ੍ਹਾਂ ਦੇ ਨਾਲ ਹੌਲੀ ਹੌਲੀ ਇਹਦੀ ਜ਼ਿੰਦਗੀ ਪਰਮੇਸ਼ਰ ਤੋਂ ਦੂਰ ਹੁੰਦੀ ਚਲੀ ਜਾਂਦੀ ਹੈ ਤੇ ਇਸ ਤਰ੍ਹਾਂ ਦੇ ਨਾਲ ਭੁੱਲ ਜਾਂਦਾ। ਜਿਹੜਾ ਕੁਛ ਕਰਕੇ ਆਇਆ ਸੀ ਉਹਦੇ ਯਾਦ ਨਹੀਂ ਰਹਿੰਦਾ। ਸੋ ਮਹਾਰਾਜ ਇਹਦੇ ਯਾਦ ਕਰਾਉਂਦੇ, ਮਹਾਰਾਜ ਜੀ ਵਾਰ ਵਾਰ ਰਿਪੀਟ ਕਰਦੇ ਨੇ, ਪਰ ਪ੍ਰੋਬਲਮ ਇਹ ਹੈ ਕਹਿੰਦੇ ਤੀਸਾ ਤੂੰ ਕਹਿੰਦੇ ਆ, ਚਾਹ ਦਿੰਦੇ ਆ, ਮੱਕੀ ਦਿੰਦੇ ਆ, ਤੇ ਚਾਰੇ ਵੇਦ ਛੇ ਹੀ ਸ਼ਾਸਤਰ ਸਤਾਈ ਦਿੰਦੇ ਆ। ਇਹ ਤਾਂ ਹੈਗੇ ਹਿੰਦੂਆਂ ਦੇ ਗ੍ਰੰਥ, ਉਪਨਿਸ਼ਦ ਦਾ ਗੀਤਾ ਤੇ ਸੈਮੇਟਿਕ ਜਿਹੜੇ ਧਰਮ ਨੇ, ਜਿੱਥੇ ਵੀ ਧਰਮ ਜਿਹਨਾਂ ਨੂੰ ਕਹਿੰਦੇ, ਉਹਦੇ ਵਿੱਚ ਕੁਰਾਨ ਸ਼ਰੀਫ, ਤੌਰੇਤ, ਅੰਜੀਲ, ਜ਼ਬੂਰ, ਬਾਈਬਲ, ਇਹ ਸਾਰੇ ਪੰਜੇ ਗ੍ਰੰਥ। ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਅਨੇਕਾਂ ਹੀ ਮਹਾਤਮਾ ਹਾਕਾਂ ਮਾਰ ਮਾਰ ਕੇ ਜੀਵ ਨੂੰ ਸਮਝਾਉਂਦੇ ਨੇ। ਫਰੀਦਾ ਤੂੰ ਕਹਿੰਦੇ ਆ, ਚਾਹ ਕਹਿੰਦੇ ਆ, ਮਤੀ ਦਿੰਦੇ ਆ, ਨਿਤ ਜੋ ਸ਼ੈਤਾਨ ਵਜਾਇਆ ਤੇ ਕਿੱਟ ਫੇਰੇ ਚ, ਕਹਿੰਦੇ ਜਿਹਦੇ ਉੱਤੇ ਸ਼ੈਤਾਨ ਦਾ ਕਲਯੁਗ ਦਾ ਗਲਬਾ ਪੈ ਗਿਆ, ਉਹ ਸਭ ਕੁਝ ਸੁਣਦਾ ਹੋਇਆ ਬੋਲਾ ਬਣਿਆ ਜਾਂਦਾ, ਬਿਲਕੁਲ ਨਹੀਂ ਮੰਨਦਾ, ਉੱਥੇ ਦਾ ਉੱਥੇ ਹੈ। ਕਹਿੰਦੇ ਕਿਉਂ ਨਹੀਂ ਆਉਂਦਾ, ਕਾਰਨ ਕੀ ਹੈ? ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਪੁੱਛਿਆ, ਮਹਾਰਾਜ ਕਾਰਨ ਕੀ ਹੈ? ਉਹ ਜਿਹੜੇ ਖੋਜ ਕਰਦਾ ਸਭ ਕੁਝ ਜਾਣਦਾ ਹੋਇਆ ਜਿਮਰਦਾ। ਸੋ ਮਹਾਰਾਜ ਕਹਿੰਦੇ ਕਾਰਨ ਇਹ ਹੈ ਕਿ ਇਹਨੂੰ ਇਹ ਨਹੀਂ ਪਤਾ ਵੀ ਮੈਂ ਸੰਸਾਰ ਤੋਂ ਚਲੇ ਗਿਆ, ਉਹ ਸੰਸਾਰ ਦੇ ਰਹਿਣਾ ਹੀ ਬਣਦਾ, ਇਸ ਤਰ੍ਹਾਂ ਨਾਲ ਸਨਮਾਨ ਕਰਦਾ। ਕਿਉਂਕਿ ਮੌਤ ਨੂੰ ਭੁੱਲ ਗਏ। ਮਹਾਰਾਜ ਕਹਿੰਦੇ ਚੇਤਨਾ ਹੈ ਤੋ ਚੇਤ ਲੈ ਜਿਸ ਦਿਨ ਨੇ ਪ੍ਰਾਣੀ ਪ੍ਰੇਮ ਪ੍ਰੇਮੀਆਂ ਪਹਿਲਾਂ ਤੋਂ ਨਾਮ ਦੀ ਬਾਤ ਸਮਝ ਰਿਹਾ ਵੀ ਨਾਮ ਜਿਹੜਾ ਹੈ ਇਹਦਾ ਕੋਈ ਮੁੱਲ ਨਹੀਂ ਹੈ ਜੀ, ਕੀਮਤੀ ਚੀਜ਼ ਤੈਨੂੰ ਓਵਰ ਕਰ ਰਹੇ ਨੇ ਗੁਰੂ ਸਾਹਿਬ ਬਾਰ ਬਾਰ ਕਹਿੰਦੇ ਤੂੰ ਨਾਮ ਬਾਰ ਬਹੁਤ ਕੀਮਤੀ ਚੀਜ਼ ਹੈ। ਕਿੰਨੀ ਕੀਮਤੀ ਹੈ ਕਹਿੰਦੇ ਨਾਮ ਲਿਖੀ 18 ਸਦੀ ਪਿੱਛੇ ਲੱਗੀਆਂ ਤੇ ਜੋ ਆ ਗਏ ਤੇ ਸੌਰਾ ਦੱਸਿਆ ਪੈਸਾ ਕਦਾ ਜ਼ਮੀਨਾਂ ਗੈਰਦਾਦਾਂ ਬਾਦਸ਼ਾਹੀਆਂ ਪਿੱਛੇ ਲੱਗੀਆਂ ਤੇ ਉਹ ਕੱਖ ਨਹੀਂ ਪੜਦਾ ਕਿ ਨਾਮ ਵਰਗੀ ਚੀਜ਼ ਹੈ ਵੀ ਨਾਮ ਸਭ ਤੋਂ ਉੱਤਮ ਚੀਜ਼ ਹੈ। ਸੋ ਸਮਝਾਉਂਦੇ ਨੇ ਕਿ ਤੂੰ ਪ੍ਰਭੂ ਦਾ ਨਾਮ ਜਪਣਾ ਸੰਸਾਰ ਤੇ ਤਾਂ ਰਹਿਣਾ ਨਹੀਂ, ਅੱਜ ਨਹੀਂ ਤਾਂ ਕੋਈ ਜਗ੍ਹਾ ਨਹੀਂ। ਬੜੇ ਬੜੇ ਆਏ ਸ਼ਿਵ ਪਏ ਗਏ ਫੇਰ ਪਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਸ਼ਿਵ ਜੀ ਦੀ ਉਮਰ 16 ਕਰੋੜ ਕਰਮ ਸਾਲ ਦੀ, ਕਰਮ ਗਹਿ ਕਰਮ 100 ਕਰਮ 1000 ਕਰਮ ਗਈ ਜਾਓ 16 ਕਰੋੜ ਕਰਮ ਸਾਲ ਦੀ। ਮਹਾਰਾਜ ਕਹਿੰਦੇ ਇੱਕ ਆਉਂਦਾ ਇੱਕ ਚਲਿਆ ਜਾਂਦਾ। ਸੋ ਇਸ ਤਰ੍ਹਾਂ ਦੇ ਨਾਲ ਕੋਈ ਨੀ ਇਸ ਥਾਂ ਤੇ ਰਿਹਾ ਕਰ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਜਦੋਂ ਵਾਰੀ ਆ ਗਈ ਫਿਰ ਤਾਂ ਸਭ ਸੰਗੀ ਰਹਿਣਾ ਨੀ, ਸਭ ਨੇ ਚਲੇ ਜਾਣ। ਜਦ ਰਹਿਣਾ ਨੀ ਫਿਰ ਕੋਈ ਸੌਂਟ ਗਾਣਾ ਹੈ ਜਾਂ ਤੁਰਨਾ ਚਾਹੀਦਾ ਵੀ ਜਿੱਥੇ ਜਾਣਾ ਨੀ ਉਹ ਜਾ ਵੀ ਕਿਤਾਬ ਹੈ, ਕਹਿੰਦੇ ਹਾਂ ਉਹ ਜਾਏਗਾ। ਉਹਨੂੰ ਦਰਗਾਹ ਕਹਿੰਦੇ ਨੇ, ਦਰਨ ਕਰ ਉੱਥੇ ਨੀ ਪੁੱਜਦਾ, ਕਾਲ ਉੱਥੇ ਪਹੁੰਚ ਨੀ ਸਕਦਾ, ਹੇਠਾਂ ਹੀ ਰਹਿ ਜਾਂਦਾ। ਸੋ ਉਹਦੇ ਵਿੱਚ ਜਿਹੜਾ ਜਾਣ ਦੀ ਤਿਆਰੀ ਕਰ ਲਵੇ ਉਹ ਫਿਰ ਸਦਾ ਦਾ ਜੀਵਨ ਪ੍ਰਾਪਤ ਕਰ ਲੈ। ਤੇ ਉਹਦੇ ਵਾਸਤੇ ਮਹਾਰਾਜ ਕਹਿੰਦੇ ਚੇਤਨਾ ਹੈ ਜੋ ਚੇਤ ਲੈ ਤੇ ਇਸ ਦਿਨ ਵੇ ਪ੍ਰਾਣੀ ਦਿਨ ਰਾਤ ਲੜ ਕੇ ਪ੍ਰਭੂ ਦਾ ਨਾਮ ਯਾਦ ਕਰ ਲੈ। ਛਿਨ ਛਿਨ ਆਉਟ ਬਿਹਾਰ ਹੈ ਬੂਟੇ ਘੱਟੋ ਪੰਜ ਛਿਨ ਛਿਨ ਅੱਖਰ ਦੇ ਝੌਂਕੇ ਨਾਲੋਂ 15 ਗੁਣਾ ਟਾਈਮ ਘੱਟ। ਕਹਿੰਦੇ ਐਨੀ ਛੇਤੀ ਆ ਤੇ ਸਰੀਰ ਵਿੱਚ ਪਰਿਵਰਤਨ ਹੋ ਰਿਹਾ, ਬਦਲ ਰਿਹਾ ਤੇਰਾ ਸਰੀਰ ਐਨੀ ਛੇਤੀ। ਅੱਖ ਝੰਬਣ ਤੋਂ 15 ਗੁਣਾ ਘੱਟ ਟਾਈਮ ਤੇਰੀ ਉਮਰ ਚ ਵੀ ਦੌੜ ਕੱਟੀ ਜਾ ਰਹੀ ਹੈ। ਉਹਦੇ ਸੂਚਨ ਚੀਜ਼ਾਂ ਦੀ ਚਾਲ ਗਤੀ ਉਹਦਾ ਨਾਪ ਵੀ ਕੰਪਿਊਟਰਾਂ ਨੇ ਆ ਜਿਹੜੀ ਲੈਟ ਦੇਖ ਦਿਓ ਨਾ ਸੂਰਜ ਬਣਾਉਣ ਦੀ, ਇਹ 1 ਮਿੰਟ ਦੇ ਵਿੱਚ 2 ਖਰਬ ਲਹਿਰਾਂ ਬਣ ਕੇ ਨਿਕਲ ਜਾਂਦੀ ਹੈ ਸਾਡੇ ਕੋਲ ਜੀ। 2 ਖਰਬ ਲਹਿਰਾਂ ਕਿੰਨੀ ਤੇਜ਼ੀ ਦੇ ਨਾਲ ਲਹਿਰ ਬਣ ਰਹੀ ਹੈ। ਇੱਧਰ ਸਾਡੇ 1 ਮਿੰਟ ਹੁੰਦਾ, ਉੱਧਰ 2 ਖਰਬ ਲਹਿਰ ਬਣ ਗਿਆ। 1 ਮਿੰਟ ਦੇ ਅੰਦਰ ਕੌਸਮਿਕ ਰੇ 3 ਲੱਖ ਮੀਲ ਚਲੀ ਜਾਂਦੀ ਹੈ 1 ਸੈਕਿੰਡ ਦੇ ਅੰਦਰ। ਇਹ ਪਰਿਵਰਤਨ ਹੋ ਰਿਹਾ ਸੰਸਾਰ ਚ, ਪਰ ਸਾਨੂੰ ਨੀ ਦੇਖਦਾ, ਪਤਾ ਜਦ ਲੱਗਦਾ ਜਾਂ 10 ਸਾਲ ਬਾਅਦ ਮਿਲੋ 30 ਸਾਲ ਬਾਅਦ ਮਿਲੋ, ਆਹ ਤੈਨੂੰ ਕੀ ਹੋ ਗਿਆ, ਤੂੰ ਤਾਂ ਜਵਾਨ ਹੁੰਦਾ ਜੀ। ਉਹਨੂੰ ਨੀ ਪਤਾ ਕਿ ਮੈਂ ਇਹ ਹੋ ਗਿਆ, ਉਹ ਕਿਉਂਕਿ ਰੋਜ਼ ਦੇਖਦਾ, ਨਾਲ ਰਹਿਣ ਵਾਲਿਆਂ ਨੂੰ ਨੀ ਪਤਾ ਲੱਗਦਾ। ਮਹਾਰਾਜ ਕਹਿੰਦੇ ਤੂੰ ਬਦਲਨੇ ਹੈ ਛਿਨ ਛਿਨ ਆਉਣ ਦੇ ਹੱਥ ਹੈ ਬੂਟੇ ਘੱਟ ਜਾਓ ਪਾਣੀ, ਜਿਵੇਂ ਟੁੱਟੇ ਹੋਏ ਘੜੇ ਦਾ ਪਾਣੀ ਛਿਨ ਜਾਂਦਾ ਨਿਕਲ ਜਾਂਦਾ, ਐਵੇਂ ਤੇਰੇ 24,000 ਸਾਲ ਰੋਜ਼ ਨਿਕਲ ਨਿਕਲ ਕੇ 100 ਸਾਲ ਵਾਲੇ ਨੂੰ 88,66,00,000 ਸਵਾਦ ਹੋਇਆ ਕਰਦੇ, ਜਿਹਦੀ ਉਮਰ 75 ਸਾਲ ਦੀ ਹੈ ਉਹਨਾਂ ਨੂੰ 66,47,00,000 ਸਵਾਦ ਹੋਇਆ ਕਰਦੇ। ਕਰੋੜਾਂ ਦੀ ਗਿਣਤੀ ਚ ਮਿਲਦੇ ਨੇ ਪਰ ਲੇਖੇ ਚ ਨਹੀਂ ਕੱਢਦੇ, ਸਾਰਿਆਂ ਦੇ ਕੋਲੇ ਬਣਾ ਦੇ ਨੇ, ਕਿਸੇ ਲੇਖੇ ਨਹੀਂ ਕੱਢਦੇ। ਮੈਂ ਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾਂ ਲੋਹ ਕਰੋ ਜਾਂ ਦੁਰਗ ਗਿਆਨ ਦੇ ਕਈ ਜਾਣ ਇਹਨਾਂ ਦੇ ਲੇਖੇ ਲਾ ਦੇ। ਵਾਹਿਗੁਰੂ ਦੇ ਨਾਮ ਦੇ ਲੇਖੇ ਜੇ 1 ਸਾਸ ਵੀ ਲੱਗ ਗਏ, ਮਹਾਰਾਜ ਕਹਿੰਦੇ ਤੇਰੇ ਦਿਲ ਤੋਂ ਅੰਦਰੋਂ ਨਿਕਲ ਕੇ 1 ਸਾਸ ਰੱਬ ਦੇ ਲੇਖੇ ਲੱਗ ਗਏ। ਕਹਿੰਦੇ ਕਿੰਨਾ ਬਲ ਹੋਏਗਾ ਇਹ ਚਿੱਤ ਜੇ ਕਿਸੇ ਚ ਆਇਓ ਕਾਲ ਬਲ ਕੇ ਬੀਜ ਨਾ ਆਏ, ਕਾਲ ਦੀ ਫਸੀ ਗਲ ਚੋਂ ਬਈ ਨੋ ਹੀ ਕੱਟ ਜਾਏਗੀ। ਉਹਦੇ ਕੋਲ ਕੱਟੀ ਵੀ ਹੈ, ਕਹਿੰਦੇ ਰਾਮ ਦੇ ਤੁਸੀਂ ਕੱਟੀ ਹੈ, ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਨੇ ਇਹ ਅਜਾ ਵੱਲ ਪਾਪੀ ਜੱਗ ਜਾਣੇ ਨੇਮ ਕਮਾਏ ਲਿਖਾਰਾ ਸਾਰਾ ਸੰਸਾਰ ਜਾਣਦਾ ਸੀ ਅਜਾ ਵੱਲ ਪਾਪੀ। ਤੇ ਇੱਕੋ ਵਾਰੀ ਉਸਨੇ ਭਗਵਾਨ ਨਾਰਾਇਣ ਕਿਹਾ ਸੀ, ਅੰਤਕਾਲ ਜੋ ਰੂਤ ਵੇ ਪੁੱਤ ਨਾਰਾਇਣ ਬੋਲੇ ਛਾਇਆ ਡਰ ਕੇ ਪੁੱਤਰ ਨੂੰ ਆਤ ਮਾਰਤੀ ਨਾਰਾਇਣ ਕਹਿ ਕੇ। ਉਹ ਮੇਰੇ ਠਾਕਰ ਕੇ ਮਨ ਭਾਈ ਪਾ ਕੇ ਉਹਨੇ ਕਿਹਾ ਵੀ ਮੈਨੂੰ ਬੁਲਾਉਣਾ, ਉਹ ਪਿਆਰ ਹਾਲਾਂਕੇ ਉਹ ਆਪਣੇ ਪੁੱਤਰ ਨੂੰ ਆਤ ਮਾਰਦਾ ਸੀ, ਪ੍ਰਭੂ ਨੇ ਕਿਹਾ ਮੈਨੂੰ ਬੁਲਾਇਆ। ਰੱਬ ਦਾ ਜੇ ਕੋਈ ਬੁਲਾ ਕੇ ਵੇਖ ਲਓ ਜਦੇ ਹੀ ਆ ਜਾਂਦਾ, ਉਹ ਭੋਲਾ ਬੋਲਦਾ ਪਰ ਦਿਲ ਦੀ ਸਫਾਈ ਚਾਹੁੰਦਾ। ਮਹਾਰਾਜ ਕਹਿੰਦੇ ਇੱਕ ਹਾਥੀ ਨੇ ਬੁਲਾਇਆ, ਜਦੋਂ ਫਸ ਗਿਆ ਹਾਥੀ ਜਾਮੀ ਸ਼ਰਨ ਗਈ ਕਿਰਪਾ ਨੇ ਗੱਜ ਦਰਾਹ ਤੇ ਛੂਟਾ, ਪਹਿਲਾਂ ਤਾਂ ਜੋਰ ਲਾਉਂਦਾ ਰਿਹਾ ਹੁੰਦਾ ਜਾਂ ਦੇਖਿਆ ਜੀ ਉਹਨਾਂ ਨੇ ਉੱਤਰ ਦੂਗਾ ਡੋਬ ਲੂਗਾ ਮੁਰਗ ਮੱਛੇ, ਜੇ ਉਹਨੇ ਪਰਮੇਸ਼ਵਰ ਕਰਕੇ ਧਿਆਨ ਕਰਿਆ ਧਿਆਨ ਕਰਦੀ ਸਾਰ ਮਹਿਮਾ ਰਾਮ ਕਹਾਂ ਲੋ ਵਰਨੋ ਰਾਮ ਕਹਿ ਸੰਬੰਧਨ ਤੇ ਝੂਠਾ ਕਹਿੰਦੇ ਕਿੰਨੀ ਮਹਿਮਾ ਦੱਸੀ ਇੱਕੋ ਵਾਰੀ ਰਾਮ ਕਿਹਾ ਕਹਿੰਦੇ ਆ ਕੇ ਸਾਰੇ ਕੰਨ ਕੱਟਦੇ ਉਹਦੇ ਹਾਥੀ ਸਿਧਾ ਆਪਾਂ ਤਾਂ ਫੇਰ ਵੀ ਮਨੁੱਖਾਂ ਦਾ ਦੱਸ ਜੀ ਸਾਰੇ ਕਹਿੰਦੇ ਵੀ ਐਸ ਤਰ੍ਹਾਂ ਅਜਾ ਮਨ ਪ੍ਰੀਤ ਪੁੱਤਰ ਵਰਤ ਕਹਿੰਦੇ ਕਰਨ ਮੁੱਖ ਮੁੱਖ ਕਰਨ ਆ ਰਹੇ ਬੁਲਾਏ ਨਰਾਇਣ ਕਹਿ ਕੇ ਹਾਕ ਮਾਰਦੀ ਮੇਰੇ ਸਾਗਰ ਕੇ ਮਨ ਭਾਈ ਪਾਵੇ ਜਮ ਕੰਤਰ ਮਾਰ ਦਿੰਦਾ ਐਸਾ ਜੋ ਨਾਮ ਹੈ ਮਹਾਰਾਜ ਕਹਿੰਦੇ ਫਿਰ ਤੂੰ ਕਿਉਂ ਨੀ ਜਾਂਦਾ ਅਰਗੁਣ ਕਹੇ ਨਾ ਜਾ ਬਈ ਮੂਰਖ ਗਿਆ ਨਾ ਕਹਿੰਦਾ ਜੀ ਇਸ ਤਰ੍ਹਾਂ ਮੂਰਖ ਹੈ ਗਏ ਸਾਨੂੰ ਮੂਰਖ ਨਾ ਦਿਓ ਸਾਨੂੰ ਪਹਿਲਾਂ ਪਤਾ ਹੀ ਨਹੀਂ ਮੂਰਖ ਕੀ ਹੁੰਦਾ ਮਹਾਰਾਜ ਕਿਹਨੂੰ ਮੂਰਖ ਕਹਿੰਦੇ ਇੱਕ ਵਾਰੀ ਇੱਕ ਰਾਜਾ ਰਾਜ ਕਰਦਾ ਸੀ ਉਹਦੀ ਜੋ ਰਾਣੀ ਸੀ ਉਹ ਸਤਸੰਗ ਚ ਜਾਇਆ ਜਾਂਦੀ ਸੰਤਾਂ ਦੇ ਕੋਲ ਜਾ ਕੇ ਉਹਨੇ ਸ਼ੁਭ ਭਜਨ ਸੁਣਨੇ ਸੇਵਾ ਕਰਨੀ ਅਸਾਂ ਸੰਤ ਫਿਰ ਉਪਦੇਸ਼ ਹਿਰਦੇ ਚ ਧਾਰਨ ਕਰਕੇ ਜਾਣਾ ਤੇ ਅਮਰ ਸਵੇਰੇ ਜਾਗਦੇ ਸੀ ਬੈਠ ਕੇ ਸਿਮਰਨ ਕਰਦੇ ਸੀ ਭਜਨ ਕਰਦੇ ਸੀ ਤੇ ਉਹਦੇ ਮਨ ਚ ਆਇਆ ਵੀ ਮੇਰਾ ਪਤੀ ਜਿਹੜਾ ਹੈ ਇਹਦਾ ਆਧਾਰ ਕਿਵੇਂ ਹੋਏਗਾ ਤਾਂ ਸੁੱਟਾ ਪਿਆ ਮੈਨੂੰ ਉਹਨੇ ਉਹਨੂੰ ਕਰਾਵਾ ਸੁਣਾਉਣੀਆਂ ਉਹ ਕਹਿੰਦਾ ਤੂੰ ਆਏਗਾ ਜੀ ਮੈਨੂੰ ਸਵੇਰ ਨੂੰ ਜਗਾਈ ਮੈਂ ਵੀ ਭਜਨ ਕਰਿਆ ਤਾਂ ਚਾਹ ਸਵੇਰ ਨੂੰ ਹੀ ਉਹਨੇ ਹਾਕ ਮਾਰ ਦੇਣੀ ਰਾਜ ਕੁਛ ਹੋਰ ਭਜਨ ਦਾ ਵਰਤ ਹੋ ਗਿਆ ਉਹਨੇ ਜਾਈ ਲੈ ਕੇ ਗਾਂ ਕੱਪੜਾ ਲੈ ਕੇ ਹੋਸ਼ ਆਉਂਦਾ ਛੇ ਸਾਲ ਲੱਗ ਗਏ ਨਾ ਤਾਂ ਉਹ ਵਿਚਾਰੀ ਅਸੀਂ ਤੇ ਨਾ ਉਹ ਹੀ ਉੱਠਿਆ ਰਾਤ ਨੂੰ ਰੋਜ਼ ਕਹਿ ਕੇ ਗਏ ਮੈਨੂੰ ਅੱਜ ਨਹੀਂ ਅੱਛਾ ਮੈਨੂੰ ਪਹਿਲਾਂ ਮੈਂ ਥੱਕਿਆ ਹੋਇਆ ਅੱਜ ਉੱਠੂਗਾ ਉਹਨੇ ਵੀ ਲਾਣਾ ਕਰਿਆ ਛੇ ਸਾਲਾਂ ਦੇ ਬਾਅਦ ਇੱਕ ਦਿਨ ਜਦ ਉੱਠਿਆ ਹੀ ਨਾ ਕਹਿੰਦੀ ਮਹਾਰਾਜ ਮੈਂ ਇੱਕ ਗੱਲ ਕਹਿਣੀ ਜਾਂਦੀ ਹਾਂ ਬਹੁਤ ਦਿਨਾਂ ਤੋਂ ਮੇਰੇ ਮੂੰਹ ਤੇ ਆਉਂਦੀ ਹੈ ਮੈਂ ਬੋਲ ਨਹੀਂ ਸਕਦੀ ਕਹਿੰਦਾ ਕਹਿ ਦੇ ਕਹਿੰਦਾ ਮੈਂ ਕਹਿ ਦੇਣੀ ਹੈ ਮੂਰਖ ਕਹਿੰਦਾ ਹੈ ਮੈਂ ਮੂਰਖ ਤਾਂ ਕਹਿੰਦੀ ਨਾ ਛੇ ਸਾਲ ਤਾਂ ਮੈਨੂੰ ਕਹਿੰਦੀ ਹੋ ਗਏ ਕਿਹਨਾਂ ਨਾਮ ਜਾ ਬੋਲ ਜਾਂਦਾ ਛੇ ਸਾਲ ਦੂਜੇ ਦਿਨ ਸਭਾ ਦੇ ਵਿੱਚ ਚੱਲ ਗਿਆ ਪ੍ਰਾਈਮ ਮਿਨਿਸਟਰ ਨੂੰ ਕਹਿਣ ਲੱਗਿਆ ਵੀ ਆਪਣੇ ਰਾਜ ਵਿੱਚ ਮੂਰਖ ਵੀ ਹੈਗੇ ਕਹਿੰਦੇ ਮਹਾਰਾਜ ਆ ਤਾਂ ਬਾਹਰ ਸਾਰਾ ਹੀ ਮੂਰਖਾਂ ਦਾ ਪਤਾ ਲਾ ਤਾਂ ਇਸੇ ਬੰਦੇ ਹੀ ਥੋੜੇ ਨੇ ਇਹ ਤਾਂ ਮੂਰਖ ਹੀ ਮੂਰਖ ਭਰੇ ਪਏ ਕਹਿੰਦਾ ਮੈਂ ਬੁਲਾਉਣਾ ਚਾਹੁੰਦਾ ਕਹਿੰਦੇ ਮਹਾਰਾਜ ਕਿਹੜੀ ਕੈਟੇਗਰੀ ਦੇ ਕਹਿੰਦੇ ਜਿਹੜੇ ਵੱਡੇ ਮੂਰਖ ਹੋਣ ਮਹਾਂਮੂਰਖ ਤੇ ਉਸ ਵੇਲੇ ਸਭਾ ਹੋ ਗਈ ਸਭਾ ਹੋਏ ਤੇ ਇੱਕ ਕਮੇਟੀ ਬੁਲਾ ਦਿੱਤੀ ਉਹਨੇ ਖੂੰਡੀ ਸੀ ਸੋਨੇ ਦੇ ਹਥਿਆਰੇ ਕਹਿਣ ਲੱਗਿਆ ਵੀ ਆਹ ਖੂੰਡੀ ਉਹਨੂੰ ਲੈਣੀ ਹੈ ਜਿਹੜਾ ਸਾਰਿਆਂ ਦਾ ਮੂਰਖ ਹੋਵੇ ਨਾਲੇ ਆਪਣਾ ਪ੍ਰਧਾਨ ਬਣਾਉਣਾ ਕਮੇਟੀ ਬੁਲਾ ਦੀ ਬਈ ਮੂਰਖਾਂ ਦੀ ਲਿਸਟ ਦੇ ਕੇ ਸਾਨੂੰ ਦੱਸੋ ਵਜ਼ੀਰ ਨੂੰ ਕਹਿਤਾ ਵੀ ਤੁਸੀਂ ਦੱਸੋ ਵੀ ਕਿਹੜਾ ਮੂਰਖ ਇੰਟਰਵਿਊ ਆਉਣ ਲੱਗ ਗਈ ਤੇ ਸਾਰਿਆਂ ਦੇ ਮਨਾਂ ਕਿਹਾ ਵੀ ਰਾਜੇ ਨੇ ਖੁਦ ਨੀ ਕੁਛ ਕਹਿਣਾ ਇਹਨਾਂ ਦੀ ਸਭਾ ਬੁਲਾਈ ਆ ਪਹਿਲਾਂ ਫਿਰ ਇਹਨਾਂ ਦਾ ਮੁਕਾਬਲਾ ਕਰਨਾ ਪ੍ਰੈਜੀਡੈਂਟ ਜਿਸ ਤਾਂ ਰਾਜੇ ਦੇ ਨਾਲ ਦੇ ਨਾਲ ਕੇ ਹਰੇਕ ਭੇਜਦਾ ਵਾ ਗੈਸਟ ਕਰ ਜਾਂਦੇ ਨੇ ਬਈ ਇੱਦਾਂ ਨੂੰ ਸਾਡਾ ਵੱਡਾ ਮੁੱਲ ਕਹਿ ਸਕਦੇ ਇੱਕ ਘਰ ਚਲੇ ਜਦੋਂ ਉਹਦੀ ਇੰਟਰਵਿਊ ਲਈ ਉਹ ਕਹਿਣ ਲੱਗੇ ਬਈ ਮਹਾਰਾਜ ਕਾਹਦੀ ਇੰਟਰਵਿਊ ਲੈ ਕੇ ਆ ਸਾਨੂੰ ਤਾਂ ਸਾਰੇ ਟੱਬਰ ਨੂੰ ਮੂਰਖਾਂ ਦਾ ਟੱਬਰ ਕਹਿੰਦੇ ਕਹਿੰਦੇ ਉਹ ਕਿਵੇਂ ਕਹਿੰਦੇ ਮਹਾਰਾਜ ਸਾਡਾ ਇੱਕ ਰਿਸ਼ਤੇਦਾਰ ਸੀ ਬਹੁਤ ਮੇਰੇ ਨੇੜੇ ਦਾ ਰਿਸ਼ਤੇਦਾਰ ਸਹੁਰਿਆਂ ਦਾ ਉਹ ਚੜਾਈ ਕਰ ਗਿਆ ਤੇ ਮੈਂ ਬੜੇ ਮੁੰਡੇ ਨੂੰ ਭੇਜਦਾ ਮਕਾਨ ਮੈਂ ਕਿਹਾ ਸ਼ਾਹ ਤੋਂ ਮਕਾਨ ਗਿਆ ਮੈਨੂੰ ਕੰਮ ਹੈ ਮੈਂ ਫਿਰ ਭੋਗ ਕੇ ਜਾਊਂਗਾ ਜਦ ਉਹ ਮਕਾਨ ਲੈ ਕੇ ਆ ਗਿਆ ਮੈਂ ਪੁੱਛਿਆ ਵੀ ਕਾਕਾ ਤੈਂ ਕੋਈ ਗੱਲ ਨੀ ਕਹੀ ਕੋਈ ਬਾਤ ਕੀ ਪਰੇਸ਼ਾਨ ਨੀ ਕਰਨ ਦਾ ਮਤਲਬ ਹੁੰਦਾ ਕੋਈ ਹੌਸਲਾ ਦਿਲਾਸਾ ਦੇਣ ਦੀ ਬਾਤ ਕਹਿੰਦਾ ਮੈਂ ਤਾਂ ਕੁਛ ਨੀ ਗਿਆ ਮੈਂ ਤਾਂ ਪੁੱਛਦਾ ਕਹਿਣਾ ਸੀ ਕਹਿੰਦਾ ਨਾ ਮੈਂ ਕੀ ਚੁੱਪ ਕਰਕੇ ਗਿਆ ਚੁੱਪ ਕਰਕੇ ਆਇਆ ਕਹਿੰਦਾ ਤੂੰ ਤਾਂ ਮੂਰਖ ਛੋਟੇ ਨੂੰ ਬੁਲਾ ਲਿਆ ਕਹਿੰਦਾ ਲੈ ਤੂੰ ਜਾ ਤੂੰ ਚੁਸਤ ਹੈ ਥੋੜਾ ਜਿਹਾ ਕਹਿੰਦਾ ਬਾਪੂ ਮੈਂ ਤਾਂ ਜਿਹੜੇ ਕਿਤਾਬ ਚ ਪੜ੍ਹੀ ਦੇਵੀ ਮਕਾਨ ਚ ਕਿਹੜੀਆਂ ਗੱਲਾਂ ਕਹੀਆਂ ਉਹ ਕਹਿੰਦਾ ਕਿਤਾਬਾਂ ਚ ਨਹੀਂ ਲਿਖੀਆਂ ਉਹਦੀ ਉੱਥੇ ਦੇਖ ਲਈਦੀ ਆ ਵੀ ਇਹ ਗੱਲਾਂ ਕਿਵੇਂ ਕਰਦੇ ਉਹ ਜਦ ਗਿਆ ਤਾਂ ਉਹਨਾਂ ਦੀ ਲਾਜਵਾਜੀ ਵਾਲੇ ਖੜੇ ਸੀ ਬਾਸ ਉਹ ਗੱਲਾਂ ਕਰ ਰਹੇ ਸੀ ਕੁਛ ਮੋਸਰੇ ਨੇ ਕਿਹਾ ਵੀ ਇੱਥੋਂ ਹੀ ਗੱਲ ਸਿੱਖਣਾ ਉਹ ਕਹਿੰਦੇ ਬਈ ਬੜਾ ਵਧੀਆ ਹੋ ਗਿਆ ਇਹਦਾ ਉਹ ਸਵਾਦ ਆਉ ਰਾਜ ਇਹ ਮਰ ਗਿਆ ਕਹਿੰਦੇ ਇਹੀ ਬਹੁਤਾ ਅਸਰ ਕਰਦਾ ਸੀ ਹੁਣ ਪਤਾ ਲੱਗੂ ਇਹਦਾ ਅਜਿਹੀਆਂ ਅਜਿਹੀਆਂ ਗੁਰੀਆਂ ਗੱਲਾਂ ਕਿੰਨੀਆਂ ਸਾਰੀਆਂ ਕਹਿ ਗਈਆਂ ਇਹਨੇ ਕੰਧ ਕਰ ਲਈ ਉੱਥੇ ਕਿੰਨੀਆਂ ਮਕਾਨਾਂ ਦੱਸੀਆਂ ਸੀ ਜਾਂਦਾ ਹੀ ਕਹਿਣ ਲੱਗਿਆ ਲਓ ਵੀ ਭਰਾਵੋ ਮੇਰੀ ਸੁਣੋ ਇਹ ਬਹੁਤ ਵਧੀਆ ਕੰਮ ਹੋ ਗਿਆ ਇਹ ਮਰ ਗਿਆ ਹੁਣ ਆਉਗਾ ਇਹਦਾ ਵਿਸ਼ਵਾਸ ਤੇ ਬਹੁਤ ਬੁਰਾ ਸੀ ਇਹਨੇ ਪਿੰਡ ਨੂੰ ਬਹੁਤ ਦੁਖੀ ਕਰਿਆ ਹੋਇਆ, ਹੁਣ ਪਤਾ ਲੱਗੂ ਇਹਨਾਂ ਨੂੰ। ਪਰ ਜਦ ਇੰਨੀ ਗੱਲ ਕਹੀ ਗੁੱਸਾ ਆ ਗਿਆ, ਉਹਨਾਂ ਨੇ ਦੋ ਚਾਰ ਚੁੱਕੀਆਂ ਕਰਤੀਆਂ, ਕਹਿੰਦੇ ਤੂੰ ਕਰਨਾ ਚੱਲ ਵਾਪਸ ਆਇਆ ਤਾਂ ਨੀਰ ਪਏ ਪਏ ਨੇ ਮੂੰਹ ਦੇ। ਬਾਪ ਕਹਿੰਦਾ ਕੀ ਗੱਲ, ਕਹਿੰਦਾ ਮੈਨੂੰ ਕੁੱਟਿਆ ਉਹਨਾਂ ਨੇ। ਕਹਿੰਦੇ ਕਿਉਂ? ਕਹਿੰਦਾ ਮੈਂ ਕਿਹਾ ਸੀ। ਕਹਿੰਦਾ ਤੂੰ ਕਿਉਂ ਕਿਹਾ? ਕਹਿੰਦਾ ਬਾਹਰ ਗੱਲਾਂ ਕਰਦੇ ਸੀ, ਤੈਂ ਕਿਹਾ ਸੀ ਕਿ ਜੇ ਇਹ ਲੋਕ ਗੱਲਾਂ ਕਰਨ ਉਹ ਇਹੀ ਕਰ ਦੇਈਏ। ਕਹਿੰਦਾ ਮੈਂ ਤੈਨੂੰ ਇਹ ਕਿਹਾ ਸੀ ਕਿ ਇਹਦੀਆਂ ਜੇ ਗੱਲਾਂ ਕਰੀਏ, ਤੂੰ ਤਾਂ ਐ ਤਾਂ ਵੀ ਮਹਾਂਲੋਕ ਹੈ। ਉੱਥੇ ਹੀ ਅੜ ਛੱਡ ਕੇ ਆਪ ਤੁਰ ਗਿਆ। ਕਹਿੰਦਾ ਮੈਨੂੰ ਜ਼ਿਆਦਾ ਪੈਣਾ, ਇਹਦੇ ਮੁਟਾਰਾ ਬੈਠਿਆ ਸੀ, ਜਾ ਕੇ ਦੌੜਿਆ ਦੌੜਿਆ ਗਿਆ, ਜਾ ਕੇ ਹੱਥ ਜੋੜ ਕੇ ਖੜ ਗਿਆ। ਕਹਿੰਦਾ ਉਹ ਭਰਾਵੋ ਮੇਰੀ ਬੇਨਤੀ ਸੁਣੋ, ਮਾਫ਼ੀ ਮੰਗਣਾ ਹੈ। ਪਹਿਲਾਂ ਭੇਜਿਆ ਉਹਨੇ ਗੱਲ ਨਹੀਂ ਕਹੀ, ਦੁਬਾਰਾ ਜਦ ਭੇਜਿਆ ਚੰਗਾ ਹੋਇਆ ਤੁਸੀਂ ਉਹਦੇ ਨਾਲ ਦੀ, ਤੇ ਹੁਣ ਤਾਂ ਤੋਂ ਮੈਂ ਮਾਫ਼ੀ, ਜਦ ਤੁਹਾਡਾ ਹੋਰ ਮਰਿਆ ਨਾ ਭਾਈ ਮੈਂ ਹੀ ਆਇਆ ਤੂੰ ਤਾਂ ਸਾਰੀ ਦੂਰ। ਸੋ ਐਦਿਆਂ ਦੀ ਲਿਸਟ ਬਣਾ ਲਈ। ਰਾਜਾ ਰਹਿ ਗਿਆ, ਰਾਜਾ ਹੋ ਗਿਆ ਬਿਮਾਰ। ਇਹ ਜਦੋਂ ਉੱਥੇ ਗਏ ਕਹਿਣ ਲੱਗੇ ਵੀ ਰਾਜੇ ਨੂੰ ਮਿਲਣਾ, ਕਮੇਟੀ ਕਹਿਣ ਲੱਗੀ ਬੁਲਾ ਦਿੰਦੇ ਹਕੀਮਾਂ ਨੇ, ਕਿਹਾ ਵੀ ਇਹ ਤੁਰਨ ਵਾਲਾ ਹੀ ਹੈ। ਕਹਿੰਦੇ ਦੱਸਦਾ ਇਹਨੂੰ? ਕਹਿੰਦੇ ਹਾਂ ਦੱਸਦਾ। ਕਹਿੰਦੇ ਗੱਲ ਕਰ ਲਈਏ ਛੇ ਦੀ। ਕਹਿੰਦੇ ਮਹਾਰਾਜ ਤੁਸੀਂ ਕਿੱਥੇ ਜਾ ਰਹੇ ਹੋ? ਕਹਿੰਦਾ ਮੈਨੂੰ ਨੀ ਪਤਾ। ਤੁਹਾਡੇ ਨਾਲ ਕੋਈ ਤੁਹਾਡੀ ਬੋਡੀਗਾਰਡ ਜਾ ਰਹੀ ਹੈ? ਕਹਿੰਦਾ ਨਾ। ਰਾਣੀਆਂ ਜਾ ਰਹੀ ਹੈ? ਕਹਿੰਦੇ ਨਾ। ਪੈਸਾ ਕੱਢਾ? ਕਹਿੰਦਾ ਕੋਈ ਨੀ ਜਾ ਰਿਹਾ। ਸਿਪਾਹੀ ਤੇ ਫੌਜ? ਕਹਿੰਦਾ ਕੋਈ ਨੀ ਜਾ ਰਿਹਾ। ਕੱਪੜੇ ਲੀਲੇ ਹਾਰ ਜਿਹੜੇ ਪਏ ਨੇ? ਕਹਿੰਦਾ ਕੋਈ ਨੀ ਜਾ ਰਿਹਾ। ਨੰਗਾ ਟੋਸ ਨੇ ਜਾ ਰਿਹਾ ਤਾਂ ਦਿਸੇ ਖਰਾ ਖਰਾ। ਕਹਿੰਦਾ ਉਹਦੇ ਦਾ ਕੱਪੜਾ ਵੀ ਨਾਲ ਜਾਂਦਾ। ਇਹ ਕਹਿੰਦੇ ਆ ਕਾਹਦੇ ਵਾਸਤੇ ਤੂੰ ਐਡਾ ਨੰਬਰ ਰੱਖਿਆ ਤੇ ਇਹਦੇ ਵਿੱਚ ਫਸਿਆ ਰਿਹਾ? ਮੈਂ ਛੋਟੀ ਤੋਂ ਹੀ ਲੈਣਾ, ਤੁਸੀਂ ਪ੍ਰਧਾਨ ਹੈ, ਸਭ ਤੋਂ ਬੜਾ ਮੂਰਖ ਤੋਂ। ਜਿਹਨੂੰ ਐਡਾ ਨੀ ਪਤਾ ਲੱਗਿਆ ਬਈ ਦਰਗਾਹ ਦੇ ਵਾਸਤੇ ਕੋਈ ਟੋਸਾ ਮੈਂ ਨਾਲ ਲੈ ਜਾਣਾ, ਜੇ ਪੈਂਦੇ ਮਾਂ ਦੇ ਦੁਬਾਰਾ ਹਰ ਦਾ ਨਾਮ ਤਾਂ ਸੰਗ ਗਿਆਰਾ, ਜੇ ਪੰਥ ਤੇਰਾ ਤੂੰ ਨਾ ਸਜਾਨੂੰ ਹਰ ਦਾ ਨਾਮ ਤਾਂ ਨਾਲ ਪਛਾਣੂ, ਜੈ ਮਹਾਂ ਭੈਣ ਤਪਤਵਾ ਕਾਲ ਕਹਿ ਹਰ ਕੇ ਨਾਮ ਦੀ ਤੂੰ ਪਰੇਸ਼ਾਨ, ਜੈ ਤੇਰਾ ਮੰਤ ਜੈ ਕਰਕੇ ਤੇ ਨਾਨਕ ਹਰਾ ਅੰਮ੍ਰਿਤ ਵਰਤ। ਉਹ ਨਾਮ ਦਾ ਟੋਸਾ ਲੈ ਜਾਂਦਾ, ਦਰਗਾਹ ਸਿਖਾਲਾ ਰਹਿੰਦਾ, ਜਿੱਥੇ ਕੋਈ ਨੀ ਸਹਾਇਤਾ ਕਰਦਾ ਉਸ ਥਾਂ ਦੇ ਉੱਤੇ ਨਾਮ ਸਹਾਇਤਾ ਕਰਦਾ। ਜਾਂ ਕੋਈ ਮੁਸ਼ਕਿਲ ਹੱਥ ਬਣੇ ਟੋਲੀ ਕੋਈ ਇਹਨਾਂ ਦੇ ਲਾਗੂ ਹੋਏ ਦੁਸ਼ਮਣਾ ਸਾਜ ਵੀ ਭੱਜ ਗਲੇ, ਸਭੋ ਭੱਜੇ ਆਸਰਾ ਚੁੱਕੇ ਸਭ ਸਰੋ ਕੀਤਾ ਮੈਂ ਉਸ ਪਾਰ ਬਰਾਮ ਤਾਂ ਲਗੇ ਨਾ ਪ੍ਰਤੀ ਕੋ। ਸੋ ਕਹਿਣ ਲੱਗੇ ਫਿਰ ਤਾਂ ਤੁਸੀਂ ਵੱਡੇ ਮੂਰਖ। ਮਹਾਰਾਜ ਕਹਿੰਦੇ ਨਹੀਂ, ਇਹ ਤੋਂ ਵੀ ਵੱਡੇ ਮੂਰਖ। ਕਹਿੰਦੇ ਮਹਾਰਾਜ ਉਹ ਤੁਸੀਂ ਦੱਸ ਦੋ, ਸਾਨੂੰ ਤਾਂ ਆਉਂਦਾ। ਮਹਾਰਾਜ ਕਹਿੰਦੇ ਵੀ ਵਾਹਿਗੁਰੂ ਇੱਥੇ ਸਾਰੇ ਪਾਈ ਬੋਲ ਲੈ, ਕੋਈ ਥਾਂ ਐਸਾ ਨਹੀਂ ਜਿੱਥੇ ਰੱਬ ਨਹੀਂ ਹੈ, ਕੋਈ ਥਾਂ। ਜਾਂ ਇਹ ਸਮਝ ਲਓ ਵੀ ਰੱਬ ਤੋਂ ਬਿਨਾਂ ਕੋਈ ਚੀਜ਼ ਨਹੀਂ ਇੱਥੇ। ਪਰ ਜਿਹੜਾ ਬੰਦਾ ਕਹਿੰਦਾ ਇਸ ਗੱਲ ਨੂੰ ਮੰਨਦਾ ਕਿਹਾ ਹੈ, ਉਹ ਮੂਰਖਾਂ ਦਾ ਮੂਰਖ ਹੈ। ਇਹ ਗੱਲ ਮੰਨਣ ਨੂੰ ਨਾਮ ਮੰਨਣਾ ਕਹਿੰਦੇ, ਮੰਨੇ ਕਿ ਲੱਤ ਚੰਗੀ ਨਾ ਜਾਏ, ਜੇ ਕੋ ਕਹਿ ਪਿਛੇ ਵਿਸਕਾਏ, ਕਾਲ ਕਰਮਣਾ ਜਿਤਣਾ ਆਸ ਮੰਨੇ ਕਾ ਵਹਿ ਕਰ ਵਿਚਾਰ, ਐਸਾ ਨਾਮ ਦੇ ਰੰਜਣ ਹੋਏ ਜੇ ਕੋ ਮੰਨ ਜਾਣਾ ਹੈ। ਮੈਂ ਕਹਿੰਦੇ ਜਿਹੜਾ ਇਹ ਨਹੀਂ ਮੰਨਦਾ ਮੂਰਖਾਂ ਸਿਰ ਮੂਰਖ ਹੈ, ਮੰਨਾ ਨਾ ਹੀ ਮੰਨ। ਸੋ ਮਹਾਰਾਜ ਕਹਿੰਦੇ ਤੂੰ ਐਡਾ ਮੂਰਖ, ਹਰ ਗੁਣ ਕਾਏ ਦਾ ਗਾਵੇ, ਮੂਰਖ ਅਗਿਆਨਾਂ ਦੇ ਨਾਲ ਅਗਿਆਨੀ ਵੀ ਹੈ। ਕਹਿੰਦਾ ਮੈਂ ਤਾਂ ਮਹਾਰਾਜ PhD ਕਰੀ ਹੋਈ ਹੈ, ਮੈਂ ਡਾਕਟਰੀ ਕਰੀ ਹੈ, ਮੈਂ ਇੰਜੀਨੀਅਰ ਹਾਂ, ਮੈਂ ਸਰਪੰਚ ਹਾਂ। ਮਹਾਰਾਜ ਕਹਿੰਦੇ ਮੂਰਖ ਹੈ, ਜੇ ਨਾਮ ਤੇ ਵਿਸ਼ਵਾਸ ਨਹੀਂ ਆਇਆ ਤਾਂ ਝੂਠੇ ਲਾਲ ਚ ਲਾ ਕੇ ਨਹੀਂ ਮਰਨ ਪਛਾਣ। ਮੌਤ ਅਟਾਲੀ ਚੀਜ਼ ਹੈ, ਇਹਨੂੰ ਕੋਈ ਨਹੀਂ ਟਾਲ ਸਕਦਾ। ਬੜਿਆਂ ਨੇ ਯਤਨ ਕਰੇ ਨੇ ਵੀ ਨਾ ਆਵੇ। ਵਿਆਸ ਜੀ ਬੇਦ ਵਿਆਸ ਜੀ ਨੂੰ ਕਹਿੰਦੇ ਨੇ, ਉਹਦੀ ਉਹਨੂੰ ਉਹ ਕਾਲ ਪੁਰਸ਼ ਪੁਰਸ਼ ਹੈ, 4,32,00,000 ਸਾਲ ਦੀ ਉਮਰ ਆਈ। ਉਹਦਾ ਇੱਕ ਨੌਕਰ ਸੀ ਇੱਥੇ ਕਲਪ ਦੇ ਅੰਦਰ, ਉਹਦਾ ਖਿਆਲ ਹੋਇਆ ਵੀ ਮੈਂ ਦੀ ਉਮਰ ਵਧਵਾ ਲਵਾਂ ਧਰਮਰਾਜ ਤੋਂ। ਧਰਮਰਾਜ ਕੋਲ ਚ ਲੈ ਗਿਆ, ਕਹਿਣ ਲੱਗਿਆ ਧਰਮਰਾਜ ਜੀ ਦੱਸੋ ਕਿਸ ਤਰ੍ਹਾਂ ਆਇਆ? ਕਹਿਣ ਲੱਗੇ ਮਹਾਰਾਜ ਇਹ ਜਿਹੜਾ ਸੇਵਕ ਹੈ ਸਾਡਾ ਇਹ ਬਹੁਤ ਵਧੀਆ ਹੈ, ਜੇ ਮੇਰੇ ਮਨ ਚ ਗੱਲ ਹੁੰਦੀ ਹੈ ਪਹਿਲਾਂ ਹੀ ਗੱਲ ਹੈ ਤੇ ਇਹਦੀ ਉਮਰ ਵਧਾ ਦਿਓ। ਉਹ ਕਹਿੰਦੇ ਮੇਰੇ ਘਰ ਪਿਆਰ ਨਹੀਂ, ਵਰਮਾ ਜੀ ਨੂੰ ਪੁੱਛ ਲਓ। ਵਰਮਾ ਜੀ ਕੋਲ ਚਲੇ ਗਏ ਦੋਏ, ਉਹ ਕਹਿੰਦਾ ਵੀ ਕਾਲ ਤਾਂ ਮੇਰੇ ਹੱਥ ਵਿੱਚ ਨਹੀਂ ਹੈ, ਕਾਲ ਤਾਂ ਸ਼ਿਵ ਜੀ ਦੇ ਹੱਥ ਵਿੱਚ। ਸ਼ਿਵ ਜੀ ਕੋਲ ਗਏ, ਉਹ ਕਹਿੰਦੇ ਮੇਰੇ ਹੱਥ ਚ ਕਾਲ ਨਹੀਂ ਹੈ, ਇਹ ਤਾਂ ਲੇਖ ਲਿਖੇ ਹੁੰਦੇ ਹੈ, ਤੁਸੀਂ ਚਿਤਰਗੁਪਤ ਨੂੰ ਪੁੱਛ ਲਓ ਵੀ ਇਹਨੇ ਕਦ ਮਰਨਾ। ਮੁੜਕੇ ਜਿੱਦਣ ਗੁਪਤ ਕੌਣ ਗਏ ਕਹਿੰਦੇ ਉਹਦਾ ਖਾਤਾ ਖੋਲ ਕੇ ਦੱਸੋ। ਖਾਤਾ ਖੋਲਿਆ ਉਹ ਕਹਿੰਦਾ ਉਹ ਤਾਂ ਮਰ ਗਿਆ ਜੀ। ਕਹਿੰਦੇ ਕਿਉਂ? ਕਹਿੰਦੇ ਇੱਥੇ ਐ ਲਿਖਿਆ ਹੋਇਆ ਹੈ ਵੀ ਜਦੋਂ ਵੇਦ ਵਿਆਸ ਧਰਮਰਾਜ ਵਰਮਾ ਤੇ ਸ਼ਿਵਜੀ ਇਕੱਠੇ ਹੋ ਕੇ ਚਿੱਤਰਗੁਪਤ ਕੋਲ ਆਉਣਗੇ ਤਾਂ ਉਸ ਵੇਲੇ ਇਹਦੀ ਮੌਤ ਹੋਈ। ਕਹਿੰਦੇ ਉਹ ਤਾਂ ਮਰ ਗਿਆ, ਤੁਸੀਂ ਮੌਤ ਇੱਥੇ ਆ ਕੇ ਮੇਰੀ ਮੌਤ ਨੇ ਪ੍ਰੇਰ ਕੇ ਉੱਥੇ ਲਾਈ। ਸੋ ਮਹਾਰਾਜ ਕਹਿੰਦੇ ਮੌਤ ਹੈ ਤਨ ਸਚਾਈ, ਪਰ ਇਹ ਤੋਂ ਡਰਨਾ ਨਹੀਂ ਚਾਹੀਦਾ। ਡਰਦੇ ਉਹ ਨੇ ਜਿਹਨਾਂ ਨੇ ਸੋ ਲੜੇ ਦੇ ਪਾਪ ਕਮਾਉਣ ਦਾ। ਧਰਮੀ ਵਸੇ ਧਰਮੀ ਦਾ ਖੁਸ਼ ਹੁੰਦਾ ਕਿਉਂਕਿ ਉਹਨੇ ਆਪਣੇ ਘਰ ਨੂੰ ਜਾਣਾ। ਕਬੀਰ ਜਿਸ ਮਰਨੇ ਤੇ ਜਾ ਕਰਾ ਮੇਰੇ ਮਾਨੇ ਵੱਧ ਮਰਨੇ ਹੀ ਤੇ ਪਾਈਏ ਪੂਰਨ ਪਰਮਾ ਐਸਾ ਦਾ ਪ੍ਰਭਾਵ ਕਰਦੇ ਹੋਵੇ ਮੈਨੂੰ ਯਾਦ ਕਰ ਲਿਆ ਕਰ ਮੈਂ ਦੱਸ। ਉਹ ਕਹਿੰਦਾ ਇਸੇ ਤਰ੍ਹਾਂ ਮੈਂ ਕਰਦਾ ਰਿਹਾ ਇੱਕ ਦਿਨ ਉਹ ਤੇਰਾ ਪਿਤਾ ਆਇਆ, ਉਹਨੇ ਆ ਕੇ ਗੱਲ ਦੱਸੀ ਕਿ ਬੇਟਾ ਜਿਹੜੀ ਤੂੰ ਕਾਰ ਖਰੀਦ ਰਿਹਾ ਇਹ ਦੱਸ ਨਹੀਂ, ਕਹਿੰਦਾ ਮੈਂ ਸ਼ਾਮੀ ਲਾਇਆ, ਕਹਿੰਦੇ ਇਹਦੇ ਨਾਲ ਦੀ ਲੈ ਲੈ ਕੋਈ ਕਰੀਮ ਕਲਰ ਦੀ ਲੈ ਲੈ। ਕਹਿੰਦਾ ਸਵੇਰ ਵੇਲੇ ਮੈਂ ਗਿਆ ਜਾ ਕੇ ਰਿਜ਼ਰਵੇਸ਼ਨ ਬਦਲਤੀ ਤੇ ਕਰੀਮ ਕਲਰ ਦੀ ਕਾਰ ਲੈ। ਕਹਿੰਦਾ ਮੈਂ ਲੈ ਕੇ ਘਰ ਆ ਗਿਆ, ਥੋੜੀ ਦੇਰ ਬਾਅਦ ਉਹ ਵੀ ਵਿੱਚ ਜੀ, ਕਹਿੰਦਾ ਉਹਨਾਂ ਦਾ ਟੈਲੀਫੋਨ ਆਇਆ ਕਿ ਮਿਸਟਰ ਯੂਅਰ ਫਾਈਲ ਲੈ ਦੈਟ ਯੂ ਹੈਵ ਚੇਂਜ ਯੂਅਰ ਸਿਲੈਕਸ਼ਨ, ਬੜਾ ਚੰਗਾ ਕੰਮ ਹੈ ਕਿ ਤੂੰ ਕਾਰ ਬਦਲ ਲਈ। ਕਹਿੰਦੇ ਮੈਂ ਕਿਹਾ ਕੀ ਗੱਲ? ਕਹਿੰਦੇ ਉਹਦੇ ਬ੍ਰੇਕਾਂ ਚ ਨੁਕਸੀ ਐਕਸੀਡੈਂਟ ਕਰਤਾ। ਕਹਿੰਦਾ ਮੇਰਾ ਜੀ ਕਰਿਆ ਵੀ ਮੈਂ ਦੁਨੀਆਂ ਨੂੰ ਗੱਲ ਦੱਸਾਂਗੀ। ਉਹਨੇ ਮੇਰੇ ਰੀਡਰ ਡਾਇਜੈਸਟ ਦੇ ਵਿੱਚ ਆਪਣੀ ਕਹਾਣੀ ਦੇਤੀ ਸਾਰੀ। ਸੋ ਠੀਕ ਹੈ ਉਹਦੀ ਗੱਲ, ਉਹ ਜਿਹੜੇ ਦੇਵ ਲੋਕਾਂ ਚ ਬੈਠੇ ਨੇ ਉਹ ਵੀ ਇਸ ਸਰੀਰ ਨੂੰ ਰੋਸਦੇ ਨੇ, ਮਹਾਰਾਜ ਵੀ ਇਸ ਤਰ੍ਹਾਂ ਨਾਲ ਸਨਮਾਨ ਕਰਦੇ ਮੈਂ ਘਰ ਗਈ, ਮੈਨੂੰ ਉੱਥੋਂ ਆਇਆ ਹੀ ਨਹੀਂ ਉੱਠਦਾ। ਇਹ ਤੋਂ ਇਲਾਵਾ ਦਾ ਕੋਈ ਸਬੂਤ ਨਹੀਂ ਆਉਂਦਾ ਵੀ ਸਤਸੰਗ ਦੇ ਅੰਦਰ ਦੇਵੀ ਦੇਵਤਾ ਸਭ ਬੈਠਦੇ ਨੇ ਆ ਕੇ, ਅੱਖਾਂ ਵਾਲਿਆਂ ਨੇ ਦੇਖੇ ਵੀ ਨੇ, ਮਹਾਰਾਜ ਦੇ ਦੀਵਾਨ ਚ ਦੇਖੇ ਨੇ ਕਈਆਂ ਨੇ, ਦੇਵਤੇ ਆ ਕੇ ਬੈਠ ਜਾਂਦੇ। ਕਿਉਂ ਇਸ ਕਰਕੇ ਬਹਿ ਜਾਂਦੇ ਨੇ ਕਿ ਆਹ ਸਤਸੰਗ ਸਵਰਗਾਂ ਚ ਨਹੀਂ ਹੈ, ਨਾ ਕਿ ਰੱਬ ਲੋਕ ਚ, ਨਾ ਦੇਵ ਦਾ ਵਿੱਚ, ਨਾ ਪਿੱਤਰ ਲੋਕ ਚ, ਨਾ ਸਵਰਗ ਲੋਕ ਚ, ਨਾ ਇੰਦਰ ਲੋਕ ਚ, ਜਿੰਨੇ ਵੀ ਲੋਕ ਨੇ ਕਰਮ ਦੇਵ ਜਾਨ ਦੇਵ ਪਰਜਾ ਪਰ ਲੋਕ ਵਰਗ ਲੋਕ ਸ਼ਿਵ ਲੋਕ ਬਦਲ ਕਰ, ਉੱਥੇ ਆਨੰਦ ਤਾਂ ਹੈਗਾ, ਖੁਸ਼ੀਆਂ ਹੈਗੀਆਂ, ਲੇਕਿਨ ਭਜਨ ਨਹੀਂ ਹੈ। ਭਜਨ ਤਾਂ ਸਿਰਫ ਇੱਕ ਮਨੁੱਖ ਦੀ ਯੋਨੀ ਦੇ ਵਿੱਚ ਹੋ ਸਕਦਾ, ਹੋਰ ਨਹੀਂ। ਤੇ ਗੁਰੂ ਮਹਾਰਾਜ ਕਹਿੰਦੇ ਨੇ ਕਿ ਜਿਹੜੇ ਵੱਡੇ ਵੱਡੇ ਦੇਵਤੇ ਨੇ ਉਹ ਬੰਦਗੀ ਕਰਨ ਵਾਲਿਆਂ ਦੀ ਸੰਗਤ ਨੂੰ ਟੋਲਦੇ ਫਿਰਦੇ ਨੇ, ਇਸ ਤਰ੍ਹਾਂ ਫਰਮਾਨ ਆਉਂਦਾ। ਇੱਕ ਓਂਕਾਰ ਦੀ ਆਵਾਜ਼ ਉੱਠੇ ਸੀ, ਉਹਦੇ ਨਾਲ ਹੀ ਸਾਰਾ ਪਸਾਰਾ ਹੋ ਗਿਆ। ਉਹੀ ਸਰੂਪ ਵਿਸਥਾਰ ਹੋ ਕੇ ਆਪਣੇ ਅਸਲੀ ਸਰੂਪ ਸ਼ਬਦ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿਸਥਾਰ ਚ ਪ੍ਰਗਟ ਨਜ਼ਰ ਆਉਂਦਾ। ਹੁਣ ਇਹਨਾਂ ਦੀ ਥਾਂ ਤੇ ਜਿਹੜੇ ਨਾਮ ਲੈਂਦੇ ਨੇ ਉਹ ਪੰਜ ਪਿਆਰੇ ਹੁਣ ਅਮਲ ਛੱਡ ਰਹੇ ਨੇ, ਗੁਰੂ ਦੀ ਕਿਰਿਆ ਹੋ ਰਹੀ ਹੈ ਤੇ ਗੁਰੂ ਨਾਮ ਦੇ ਰਿਹਾ ਉੱਥੇ, ਉਹ ਨਾਮ ਦੀ ਕਮਾਈ ਕਰ ਰਿਹਾ। ਅਮਰ ਕੋਈ ਐਸੀ ਚੀਜ਼ ਨਹੀਂ ਵੀ ਐਵੇਂ ਬਰਸੇ ਪਾਲੇ ਕੇ ਪਿੱਛਾ ਪਾਣੀ ਬਣਾਤਾ, ਨਾ ਸਾਥ ਹੈ ਜੀ, ਇਹਦਾ ਮੰਤਰੇ ਵਾਲਾ ਜ਼ਿਆਦਾ ਇਹਦਾ ਇੰਨਾ ਸਟਰੋਂਗ ਸੀ ਜੇ ਕਿਤੇ ਮਾਤਾ ਜੀ ਤੋਂ ਜੀ ਪਤਾਸ਼ੇ ਨਾ ਪਾਉਂਦੇ ਪਤਾ ਨੀ ਕਿੰਨਾ ਕੁ ਜੋਸ਼ ਕਿੰਨਾ ਨੂੰ ਪੈਰ ਨਹੀਂ ਲੱਗਣਾ ਧਰਤੀ ਦੇ। ਸੋ ਇਹ ਤਾਂ ਭਗਤੀ ਭਾਵ ਦੇ ਮਠਾਸ ਦੇ ਪਤਾਸ਼ੇ ਪਾ ਕੇ ਜਦੋਂ ਪੰਜ ਪਿਆਰੇ ਪੂਰੀ ਕਰਨੀ ਕਮਾਈ ਵਾਲੇ ਹੁੰਦੇ ਨੇ ਫਿਰ ਤਾਂ ਸੋ ਜਿੰਦਰਾਂ ਚਾੜ ਦਿੰਦੇ। ਆ ਬੀਬੀ ਜਿਹੜੇ ਪਿਤਾ ਜੀ ਅਮਰ ਛਕਾ ਰਹੇ ਸੀਗੇ ਲੁਧਿਆਣੇ, ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਮਹਾਂ ਪੁਰਸ਼ ਹੋਏ ਨੇ, ਉਹਨਾਂ ਨੇ ਲਿਖਿਆ ਕਿ ਜਦੋਂ ਅਸੀਂ ਅਮਰ ਤਿਆਰ ਕਰ ਲਿਆ ਤਾਂ ਇਹਨਾਂ ਦਾ ਨੰਬਰ ਪਹਿਲਾਂ ਸੀ, ਇਹਨਾਂ ਦੇ ਛਿੱਟੇ ਮਾਰੇ ਜਦੋਂ ਨੇਤਰਾਂ ਚ ਛਿੱਟਾ ਮਾਰਿਆ ਤੇ ਨੇਤਰਾਂ ਚ ਨੇਤਰ ਪਾ ਕੇ ਦੇਖਿਆ, ਕਹਿੰਦੇ ਉਹ ਬੱਚੇ ਦੀ ਸੁਰਤ ਇਕਦਮ ਉੱਤੇ ਚੜ ਗਈ। ਕਹਿੰਦੇ ਅਸੀਂ ਕਿਹਾ ਵੀ ਹੁਣ ਕੀ ਉਹ, ਕਹਿੰਦੇ ਹੁਣ ਤਾਂ ਛਪੰਜਾ ਘੱਟ ਗਈ ਜਿਹੜੀ ਸੁਰਤ ਉੱਤੇ, ਇਹ ਤਾਂ ਜਾ ਰਹੀ ਹੈ ਗ੍ਰੰਥ ਕਰ ਦੇ। ਕਹਿੰਦੇ ਸਾਰੇ ਸਕੂਲ ਨੂੰ ਅਮਰ ਛਕਾਉਣ ਤੋਂ ਬਾਅਦ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਅਖੰਡ ਪਾਠ ਸ਼ੁਰੂ ਕਰਤੇ, ਬੋਲ ਪੈ ਗਿਆ ਤੇ ਉਹਦੇ ਬਾਅਦ ਜਦੋਂ ਕੀਰਤਨ ਸ਼ੁਰੂ ਹੋਇਆ ਪੂਰੇ ਛਪੰਜਾ ਘੱਟੇ ਹੋਏ। ਕਹਿੰਦੇ ਬੱਚਾ ਇੰਨਾ ਲੱਗ ਗਿਆ ਜਿੰਦਾ ਜਿੰਦਾ ਧਰਤੀ ਤੋਂ ਉੱਠ ਕੇ ਸ਼ਬਦ ਤੇ ਉੱਚਾ ਹੋ ਗਿਆ, ਲਤਾ ਖੋਲ ਲਿਆ ਜਿਵੇਂ ਮੱਛੀ ਤੈਰਦੀਆਂ ਆਇਆ ਸ਼ਬਦ ਦੇ ਉੱਤੇ ਤੈਰਨ ਲੱਗ ਗਈ। ਮੈਂ ਸਾਡੇ ਬਾਜੇ ਢੋਲਕੀਆਂ ਦੇ ਉੱਤੇ ਜੀ ਹੁੰਦਾ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆ ਕੇ ਲੰਮਾ ਪੈ ਗਿਆ। ਬਾਪੂ ਜੀ ਉੱਠ ਗਏ, ਕਹਿੰਦੇ ਭਾਈ ਸਾਹਿਬ ਹੁਣ ਤੁਸੀਂ ਲਾਵਾਂ ਦਾ ਕੀਰਤਨ ਸ਼ੁਰੂ ਕਰੋ। ਲਾਵਾਂ ਦਾ ਲਾਵਾਂ ਦੋ ਕੰਮ ਕਰਦੀਆਂ, ਇੱਕ ਤਾਂ ਹੁਣੇ ਲਾਵਾਂ ਪੜ੍ਹ ਕੇ ਹਟੇ, ਇੱਕ ਲਾਵਾਂ ਦਾ ਹੁੰਦਾ ਹੈ ਜਿਸ ਵਿੱਚ ਵਾਹਿਗੁਰੂ ਨਾਲ ਰੂਹ ਜੀਵ ਦੀ ਸੰਯੋਗ ਕਰਦੀ ਹੁੰਦੀ ਹੈ ਮਿਲਦੀ ਹੈ, ਉਹ ਵੀ ਵਿਆਹ ਇਹ ਹੁੰਦਾ ਹੈ, ਅਸਲੀ ਵਿਆਹ ਹੁੰਦਾ ਹੈ ਇਹ ਕੰਮ ਚਲਾਓ ਹੁੰਦਾ। ਸੋ ਕਹਿੰਦੇ ਹੁਣ ਲਾਵਾਂ ਦਾ ਕੀਰਤਨ ਕਰੋ। ਲਾਵਾਂ ਦਾ ਕੀਰਤਨ ਕਰਿਆ ਤੇ ਉਹ ਬੱਚਾ ਉੱਠਿਆ ਪੈਰ ਨਾਲ ਧਰਤੀ ਤੇ, ਸਿਰਫ ਇੱਕ ਛਿੱਟਾ ਮਾਰਿਆ ਅਮਰ ਦਾ ਨੇਤਰਾਂ ਚ ਨੇਤਰ ਕਰੇ ਨੇ, ਪੰਜ ਪਿਆਰੇ ਐਵੇਂ ਨਹੀਂ ਹੋਇਆ ਕਰਦੇ, ਨੁਮਾਇੰਦੇ ਹੁੰਦੇ ਨੇ ਗੁਰੂਆਂ ਦੇ ਕਿਉਂਕਿ ਗੁਰੂ ਵਰਤਦਾ ਉਹਦੇ ਵਿੱਚ। ਸੋ ਇਸ ਤਰ੍ਹਾਂ ਆਹ ਨਾਮ ਦੀ ਬੁਨਿਆਈ ਹੈ, ਇਹ ਨਾਮ ਜਿਸ ਵਕਤ ਮਿਲ ਜਾਂਦਾ ਹੈ ਫਿਰ ਆਹ ਲੋਕ ਵੀ ਸੇਵਾ ਹੋ ਜਾਂਦਾ ਹੈ ਤੇ ਦਰਗਾਹ ਵੀ ਸੇਵੀ ਹੋ ਜਾਂਦੀ ਹੈ। ਇਸ ਤਰ੍ਹਾਂ ਕਰੋ
ਸਤਿ ਸ਼੍ਰੀ ਅਕਾਲ।
ਜਦ ਰਿਸ਼ਤਾ ਜੋੜ ਦਿੰਦਾ ਹੈ ਫਿਰ ਇੱਥੇ ਦਾ ਵੀ ਰਿਸ਼ਤਾ ਉਹਦੇ ਨਾਲ ਬਣਿਆ ਰਹਿੰਦਾ ਤੇ ਰਾਹ ਦੇ ਵਿੱਚ ਵੀ ਸਹਾਇਤਾ ਕਰਦਾ। ਜਿੱਥੇ ਹੱਥ ਨਾ ਉਖੜੇ ਕੂਕ ਨਾ ਸੁਣੀਏ ਵਿਕਾਰ, ਉੱਥੇ ਸਤਿਗੁਰ ਵੇਲੀ ਹੋਵੇ ਕੱਢ ਲਏ ਅਸੀਂ ਬਸ, ਸਿੱਖ ਨੂੰ ਨਰਕ ਚ ਨਹੀਂ ਕਰੇਗੀ ਜਾਂਦੇ, ਕਿਉਂਕਿ ਉਹਨੇ ਬਣਾ ਲਿਆ ਆਪਣਾ ਧਰਮ ਰਾਜ ਦੀ ਤਾਕਤ ਨਹੀਂ ਵੀ ਸਿੱਖ ਨੂੰ ਨਰਕਾਂ ਚ ਲੈ ਜਾਵੇ, ਉਹਦਾ ਰਸਤਾ ਹੋਰ ਸਾਦਾ ਰਸਤਾ। ਸੇਵਕ ਉਹ ਸਦਾ ਗਿਆਨ ਗੁਰਨਾ ਨਹੀਂ ਮਿਲਦਾ, ਫੇਰ ਗਿਰੀ ਇੱਕ ਵਾਰੀ ਆਪਣਾ ਕਹਿ ਦੇਵੇ ਫੇਰ ਨਹੀਂ ਮਿਲਦਾ। ਸੁੱਤ ਅਪਰਾਧ ਕਰਤਾ ਹੈ ਜੇਤੇ ਜਨਨੀ ਕੀਰਤ ਨਾ ਰਾਜ ਚੇਤੇ, ਰਾਮ ਮਈਆ ਉਹ ਮਾਰਗ ਤੇਰਾ ਚਾਹੇ ਨਾ ਕੰਡੇ ਸਾਹਮਣ ਹੋਵੇ। ਜੇ ਅੱਜ ਕੋ ਖੜੇ ਘਰ ਪਾਇਆ ਤਾਂ ਵੀ ਚੀਤ ਦਾ ਰਕਸ਼ਮ ਆਇਆ, ਜਿਵੇਂ ਮਾਂ ਹੀ ਚਿੱਤ ਰੱਖਦੀ ਉਹਨਾਂ ਨੂੰ ਪੁੱਤਰਾਂ ਦੇ, ਐ ਜਿਵੇਂ ਸਤਿਗੁਰੂ ਨੇ ਸਿੱਖਾ ਦੇ ਉਹਨਾਂ ਨੇ ਚਿਤਾਰਿਆ। ਵਾਰਨਿੰਗ ਤਾਂ ਦਿੰਦਾ, ਗੱਲ ਤਾਂ ਹੋ ਗਿਆ, ਫਿਰ ਵਾਰਨਿੰਗ ਗਏ। ਵਾਰਨਿੰਗ ਕਾਹਦੀ ਹੁੰਦੀ ਹੈ? ਦੁੱਖ ਦੀ ਜ਼ੰਜੀਰ ਭੇਜਦਾ ਫਿਰ ਨੂੰ, ਕਹਿੰਦੇ ਹੱਥ ਕੜੀ ਹੈ ਰੱਬ ਦੀ, ਜਿਹੜਾ ਦੁੱਖ ਹੈ ਦੁੱਖ ਦਾਰੂ ਸੁੱਖ ਰੋਣ ਭਇਆ ਜਾਂ ਸੁੱਖ ਤਾਮ ਨਾ ਹੋ। ਸੋ ਇਸ ਤਰ੍ਹਾਂ ਆਪ ਪ੍ਰਤਪਾਲ ਕਰਦਾ, ਫਿਰ ਉਹਨੂੰ ਗਿਰਨ ਨਹੀਂ ਦਿੰਦਾ, ਬਚਾਉਂਦਾ। ਕਿੱਥੇ ਜਾਂਦਾ ਜੋਗਾ, ਉਹਨੂੰ ਕਿਵੇਂ ਬਚਾਇਆ ਮਹਾਰਾਜ ਨੇ ਆ ਕੇ? ਸਾਰੀ ਰਾਤ ਪਹਿਰਾ ਦਿੰਦੇ ਰਹੇ ਖੜੇ ਮੇਸ਼ਵਾਰੇ ਦੁਆਲੇ ਤੇ, ਨਹੀਂ ਉਹਨਾਂ ਨੂੰ ਕੀ ਸੀ? ਫਿਰ ਉਹਦੀ ਜਿਹੜੀ ਖੋਟੀ ਮੱਤ ਸੀ ਉਹ ਦੂਰ ਕਰੀ। ਕਹਿੰਦੇ ਗੁਰਸਿੱਖਾ ਦੇਖਣ ਵੱਖਣ ਤੋਂ ਆਇਆ ਲੱਗਦਾ, ਜੇ ਕਰਜੀ ਵਾਲੇ ਦਾ ਸਿੱਖ ਹੁੰਦਾ ਭੁੱਲੀ ਬੈਠਾ ਉਹਨੂੰ ਅਕੜਦਾ ਅੰਦਰੋਂ, ਤੇ ਬੇਸ਼ਵਾ ਵਸਾਰੀ ਉਹਦੀ ਥਾਂ ਤੇ ਲਾਲ ਪੈ ਗਿਆ ਚਾਹੇ ਉਸੇ ਵੇਲੇ ਜਾ ਖੁੱਲ ਗਈ ਖੋਟੀ ਮੱਤ ਦੂਰ ਹੋ ਗਈ। ਇਸੇ ਕਿ ਗੁਰੂ ਗੁਰਮਤ ਮਾਲੇਰਾ ਗੁਰਮਤ ਨਹੀਂ ਹਰ ਨਾਮ ਉੱਥੇ ਸਤਿਗੁਰ ਸਿੱਖੇ ਬੰਧਨ ਘੱਟ ਹੈ, ਸਾਰੇ ਬੰਧਨ ਘੱਟ ਦਿੰਦਾ। ਗੁਰਕਾ ਸਿੱਖ ਜਗਾਰ ਤੇ ਅਠੇ ਵਗਾਰਾਂ ਤੋਂ ਵਟਾ ਦੇ, ਸਤਿਗੁਰ ਸਿੱਖ ਕੋ ਨਾਮ ਧੰਨ ਦੇ, ਨਾਮ ਦਾ ਧੰਨ ਦੇ ਦਿੰਦਾ ਗੁਰੂ ਸਿੱਖ। ਗੁਰਕਾ ਸਿੱਖ ਮਨ ਭਾਗੀ ਹੈ, ਇਹਦੇ ਵਰਗਾ ਭਾਗਾਂ ਵਾਲਾ ਕੋਈ ਸੰਸਾਰ ਤੇ ਹੈ। ਸਤਿਗੁਰ ਸਿੱਖ ਦਾ ਹਾਲਤ ਫਾਲਤ ਸਵਾਰ ਹੈ, ਇੱਥੇ ਵੀ ਸਾਰਾ ਕੁਝ ਸਵਾਰ ਦਿੰਦਾ, ਇੱਥੇ ਦਾਨ ਰਾਜ ਜਾਣਦਾ ਉੱਥੇ ਵੀ ਸਵਾਰ ਦਿੰਦਾ। ਨਾਲੇ ਤਾਂ ਸਤਿਗੁਰ ਸਿੱਖ ਕੋ ਜੀ ਨਾਲ ਰਿਸ਼ਤਾ ਹੈ, ਹੁਣ ਉਧਰ ਤਾਂ ਗੁਰੂ ਹੈ ਇੱਧਰ ਸਿੱਖ ਹੈ। ਸਿੱਖ ਗੋਦੀ ਚੋਂ ਨਿਕਲ ਨਿਕਲ ਕੇ ਘੱਟਦਾ, ਇੱਕ ਪਾਸੇ ਅਮਰਤ ਹੈ ਜਿਹਨੇ ਇਹਨੂੰ ਅਮਰ ਕਰ ਦੇਣਾ, ਕਦੇ ਮੁੜ ਕੇ ਮਰਨਾ ਹੀ ਨਹੀਂ, ਸਦਾ ਦਾ ਜੀਵਨ ਪ੍ਰਾਪਤ ਹੈ। ਇੱਕ ਪਾਸੇ ਸ਼ਰਾਬ ਹੈ ਜਿਹਨੇ ਇਹਨੂੰ ਜੂਨਾਂ ਦੇ ਵਿੱਚ ਘੁਮਾਉਣਾ, ਤੇ ਉੱਥੇ ਦੁੱਖ ਕਿੰਨਾ ਹੁੰਦਾ। ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ ਜਦੋਂ ਆਪ ਕਾਹਦੇ ਗਏ ਤੇ ਦੇਖਿਆ ਵੀ ਇਹ ਤਾਂ ਕੋਈ ਬਹੁਤ ਵੱਡੇ ਅੰਦਰ ਦੀ ਜਾਤ ਖਾਸ ਆ। ਉਸ ਵੇਲੇ ਰੁਕਮ ਦੀਨ ਨੇ ਪੁੱਛਿਆ, ਇਹ ਨਾਨਕ ਤੂੰ ਇਹ ਤਾਂ ਦੱਸ ਵੀ ਇਹ ਜਿਹੜੇ ਸ਼ਰਾਬਾਂ ਗਵਾਬਾਂ ਪੀਂਦੇ ਨੇ ਇਹਨਾਂ ਦਾ ਉੱਥੇ ਕੀ ਹਾਲ ਹੁੰਦਾ? ਮਹਾਰਾਜ ਕਹਿੰਦੇ ਵੀ ਲੇਖਾ ਤਾਂ ਹੁੰਦਾ, ਨਾਨਕ ਆਖੇ ਰੇ ਮਨਾ ਸੁਣਿਆ ਸਿੱਖ ਸਹੀ, ਲੇਖਾ ਰੱਬ ਮੰਗੇਸਿਆ ਬੈਠਾ ਕੱਢ ਪਈ ਬਈ ਕੱਢ ਗਏ ਤੇ ਹਿਸਾਬ ਲੈਂਦੇ ਨੇ। ਕਹਿੰਦੇ ਉਹਦਾ ਫਿਰ ਕੀ ਹਿਸਾਬ ਹੁੰਦਾ? ਕਹਿੰਦੇ ਉਹਦੇ ਗਲ ਵਿੱਚੋਂ 1000 ਵਾਰ ਸਿੱਕਾ ਗਰਮ ਕਰਕੇ ਰੋਜ਼ ਲੰਘਾਇਆ ਜਾਂਦਾ ਜਿਹੜਾ ਸ਼ਰਾਬ ਪੀਂਦਾ। ਇਹਦੀ ਬੜੀ ਬਾਤ ਹੈ, ਮਹਾਰਾਜ ਕਹਿੰਦੇ ਐਸਾ ਵੱਧ ਮੂਲ ਨਾ ਪੀਤੇ ਜੇਕਾ ਪਾ ਨਾ ਵੀ ਸ਼ਰਾਬ ਜਿੱਤ ਜਿੱਤੇ ਖਤਮ ਵਿਸਰੇ ਦਰਗੇ ਧੱਕੇ ਖਾਏ ਦਰਗੇ ਮਿਲੇ ਸਜਾਏ ਉੱਥੇ ਸਜਾ ਮਿਲਦੀ ਹੈ। ਆ ਜਿਹੜੀ ਮੈਂ ਬੇਨਤੀ ਕਰੀ ਜਨਮ ਸਾਖੀ ਕੀਤੀ ਹੋਈ ਹੈ ਗੱਲ ਤੇ ਕਹਿਣ ਲੱਗੇ ਫਿਰ ਮਹਾਰਾਜ ਪਾਪਾਂ ਦਾ ਵੀ ਫਰਕ ਹੈ? ਮਹਾਰਾਜ ਕਹਿੰਦੇ ਹਾਂ ਪਾਪਾਂ ਦਾ ਫਰਕ ਹੈ, ਛੋਟੇ ਪਾਪ ਵੀ ਹੁੰਦੇ ਨੇ ਵੱਡੇ ਵੀ ਹੁੰਦੇ ਹੈ। ਛੋਟੇ ਪਾਪ ਜਿਹੜੇ ਮਾੜੇ 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 ਅਸੀਂ ਕਰਦੇ ਹਾਂ, ਸਭ ਤੋਂ ਵੱਡਾ ਪਾਪ ਤਾਂ ਹੈ ਵੈਰ ਨੂੰ ਭੁੱਲ ਜਾਣਾ, ਵੱਡਾ ਪਾਪ ਹੈ। ਸਭ ਤੋਂ ਵੱਡਾ ਪੁੰਨ ਹੈ ਵੈਰ ਨੂੰ ਯਾਦ ਕਰਦੇ। ਕਹਿੰਦੇ ਛੋਟੇ ਛੋਟੇ ਪਾਪ ਹੁੰਦੇ ਆ, ਜੇ 96 ਕਰੋੜ ਪਾਪ ਕਰ ਲਵੇ ਉਹਦੇ ਬਰਾਬਰ ਇੱਕ ਹੱਤਿਆ ਹੋ ਜਾਂਦੀ ਹੈ। ਕਹਿੰਦੇ ਹੱਤਿਆ ਕਿਹੜੀ ਕਿਹੜੀ ਹੈ? ਮਹਾਰਾਜ ਕਹਿੰਦੇ ਇੱਕ ਤਾਂ ਹੱਤਿਆ ਹੈ ਗਊ ਨੂੰ ਮਾਰ ਦੇਣਾ, ਉਹਦਾ ਕਹਿੰਦੇ ਖਾ ਲਓ ਗਊ, ਹੱਤਿਆ ਹੀ ਕਰੀ ਜਾਂਦਾ। ਦੂਸਰਾ ਹੈ ਪੜ੍ਹੇ ਲਿਖੇ ਨਾਮ ਜਪਣ ਵਾਲੇ ਗਰਭ ਦੀ ਵਿਚਾਰ ਕਰਨ ਵਾਲੇ ਨੂੰ ਮਾਰ ਦੇਣਾ। ਤੀਸਰਾ ਹੈ ਆਪਣੇ ਖਾਨਦਾਨ ਨੂੰ ਮਾਰ ਦੇਣਾ, ਬਾਲ ਬੱਚਿਆਂ ਨੂੰ ਸਾਰਿਆਂ ਭਾਈ ਸੀਗੀਆਂ ਸਵਾਇਆ ਹੀ ਕਰ। ਚੌਥੀ ਹੱਤਿਆ ਕਰਦੇ ਨੂੰ ਰਿਣ ਹੱਤਿਆ ਕਹਿੰਦੇ, ਰਿਣ ਹੱਤਿਆ ਪੈਸਾ ਲੈ ਕੇ ਆਪਣਾ ਕੰਮ ਚਲਾ ਲੈਣਾ, ਜਦ ਅਗਲੇ ਨੂੰ ਲੋੜ ਪਈ ਫਿਰ ਮੁੱਕਰ ਜਾਣਾ, ਨਾ ਪੈਸਾ ਮੋੜਨਾ ਤੇ ਕਿਹੜਾ ਮੁਕਦਮਾ ਕਰ ਲੈਂਦੇ, ਝਗੜੇ ਝਾਟੇ ਕਰਦੇ, ਉਹਨੂੰ ਰਿਣ ਹੱਤਿਆ ਉਹਨੂੰ ਹਥਿਆਰਾ ਕਹਿੰਦੇ ਨੇ ਰਿਣ ਦਾ। ਤੇ ਪੰਜਵੀਂ ਹੱਤਿਆ ਆ ਗਿਆ, ਪਹਿਲਾਂ ਵਿਸ਼ਵਾਸ ਦੇ ਦੇਣਾ ਫਿਰ ਘਾਤ ਕਰ ਲੈ, ਪਹਿਲਾਂ ਮਿੱਤਰਤਾ ਪਾ ਲੈਣੀ, ਠੱਗੀ ਮਾਰ ਦੇ, ਬੜੇ ਲੇਲੇ ਪੇਪੇ ਕਰਨੇ, ਜ਼ਮੀਨ ਜਾਇਦਾਦ ਆਪਣੇ ਨਾਂ ਲਵਾ ਲੈਣੀ, ਵਸੀਅਤ ਕਰਾ ਲੈਣੀ, ਫਿਰ ਉਹਦਾ ਗੱਲ ਕੁੱਟ ਲੈਣਾ ਵੀ ਕਿਤੇ ਕਿਸੇ ਹੋਰ ਨੂੰ ਨਾ ਦੇਵੇ, ਇਹਨੂੰ ਵਿਸ਼ਵਾਸ ਕਰਾ ਦੇਣਾ। ਛੇਵੀਂ ਹੱਤਿਆ ਹੁੰਦੀ ਹੈ ਆਪਣੀ ਲੜਕੀ ਨੂੰ ਮਾਰ ਦੋ। ਮਹਾਰਾਜ ਕਹਿੰਦੇ 96-96 ਕਰੋੜ ਪਾਪ ਦੇ ਬਰਾਬਰ ਨੇ, ਤੇ ਜੇ 6 ਹੱਤਿਆਂ ਨੂੰ ਗਿਣੀਏ ਪੂਰੀਆਂ ਕਰੀਏ ਤਾਂ ਇਹ 5 ਅਰਬ ਤੇ 76 ਕਰੋੜ ਪਾਪ ਦੇ ਬਰਾਬਰ ਹੁੰਦੇ। ਕਹਿੰਦੇ ਇਹ ਤੋਂ ਇਹ 5 ਅਰਬ 76 ਕਰੋੜ ਹੈ, ਇਹ ਤੋਂ 100 ਗੁਣਾ ਪਾਪ ਹੋਇਆ ਕਰਦਾ ਜੇ ਆਪਣੇ ਪਿਓ ਦੀ ਰਾਤਰ ਕਰੇ ਜਾਂ ਮਾਰ ਕਰੇ। ਉਹ ਤਾਂ 1000 ਗੁਣਾ ਹੋਇਆ ਕਰਦਾ ਜੇ ਮਾਂ ਨੂੰ ਮਾਰ ਦੇ, ਉਸ ਤੋਂ 1000000 ਗੁਣਾ ਹੋਇਆ ਕਰਦਾ ਜੇ ਕਿਸੇ ਮਹਾਤਮਾ ਨੂੰ ਬੰਦਗੀ ਕਰਨ ਵਾਲੇ ਨੂੰ ਮਾਰ ਦੇ। ਇਹਨਾਂ ਸਾਰਿਆਂ ਤੋਂ ਵੱਡਾ ਪਾਪ ਜਿਹਦਾ ਗਿਣਤੀ ਉਹਦੀ ਗਾਹਾਂ, ਉਹ ਕਹਿੰਦੇ ਉਹ ਹੁੰਦਾ ਜਿਹੜਾ ਗੁਰੂ ਧਾਰ ਕੇ ਫਿਰ ਮੁੱਕ ਜਾਵੇ, ਬੇਮੁੱਖ ਹੋ ਜਾਵੇ ਜਿਹੜਾ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਇਹਨਾਂ ਚੀਜ਼ਾਂ ਤੋਂ ਬਚਾ ਦਿੰਦਾ ਤੇ ਜੀ ਨਾਲ ਇਹਦਾ ਸੰਵਾਰ ਕਰਦਾ। ਇੱਥੇ ਵੀ ਸੰਸਾਰ ਦੇ ਵਿੱਚ ਵੀ ਇਸਦੇ ਬਾਅਦ ਵੀ ਗੁਰੂ 6ਵੇਂ ਪਾਤਸ਼ਾਹ ਮਹਾਰਾਜ ਜੀ ਦੇ ਇੱਕ ਗੁਰਸਿੱਖ ਹੋਇਆ ਤੇ ਜਿਸਦਾ ਨਾਂ ਆਤਲ ਸੀਗਾ। ਆਤਲ ਇੱਕ ਪਿੰਡ ਸੀ ਜੇ ਵੱਡਾ ਘਰ ਜਿਹਨੂੰ ਕਹਿੰਦੇ ਆ ਫਿਰੋਜ਼ਪੁਰ ਦੇ ਜ਼ਿਲ੍ਹੇ ਚ, ਤੇ ਇੱਥੇ ਹਰ ਵਾਰ ਗੁਰੂ ਰਾਮਦਾਸ ਜਿਹੜੇ ਇਹਨਾਂ ਨੇ ਆ ਕੇ ਮਾਣ ਦੀ ਗਾਤ ਲਈ। ਉਹ ਤੋਂ ਬਾਅਦ ਜਿਹੜੇ 6 ਮਹੀਨਿਆਂ ਬਾਅਦ ਸੁਰ ਕੇ ਆਇਆ ਤਾਂ ਜਿਹਦੀ ਨਾਲ ਆਪਣੇ ਪਰਿਵਾਰ ਨੂੰ ਲਿਆਉਣਾ, ਲੜਕੀ ਸੀ ਉਹਨੂੰ ਵੀ ਲਿਆਉਣਾ, ਹੋਰ ਬੱਚਿਆਂ ਨੂੰ ਲਿਆਉਣਾ। ਜਿਹੜੇ ਸਿਆਣੇ ਮਾਂ ਬਾਪ ਹੁੰਦੇ ਨੇ ਉਹ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਇੱਧਰ ਲਾਉਂਦੇ, ਕਿਉਂ ਇਹਦੇ ਇਸ ਕਰਕੇ ਲਾਉਂਦੇ ਨੇ ਕਿ ਗਾਲ ਮਿਲਦੀ ਹੈ ਜੇ ਕੋਈ ਪੂਤ ਰਹਿ ਗਿਆ ਵਿਚਾਰੀ ਵਿਧਵਾ ਘਰ ਨਾ ਪਈ ਮੈਂ ਤਾਰੀ। ਮਾਂ ਕਹਿੰਦੇ ਵਿਧਵਾ ਹੋ ਜਾਂਦੀ, ਪੁੱਤ ਨੀ ਲਾਇਆ ਇਸ ਪਾਸੇ, ਬੱਚਿਆਂ ਨੂੰ ਸਾਸਾਂ ਵਿੱਚ ਲਿਆਓ, ਫਿਰ ਟ੍ਰੇਨਿੰਗ ਲੈਣੀ, ਬੇਟਾ ਉੱਥੇ ਖੱਪ ਨੀ ਪਾਉਣੀ, ਐਵੇਂ ਲੋਕਾਂ ਦੇ ਬਗੀਚੇ ਨੀ ਤੋੜਦੇ, ਬੇਟਾ ਫੁੱਲ ਨੀ ਤੋੜਦੇ, ਬੇਟਾ ਉੱਥੇ ਤੂੰ ਸੇਵਾ ਕਰੀ, ਬਰਤਨਾਂ ਦੀ ਸੇਵਾ ਕਰੀ। ਜੇ ਸੁਣਾਉਂਦੀਆਂ ਵੀ ਦੇਖਿਆ ਸਾਸਾਂ ਸੁਣਿਆ ਤਾਂ ਫਿਰ ਸਮਝ ਆਈ ਕੋਈ ਗੱਲ, ਐ ਕਹਿੰਦੇ ਸੀ ਬਾਬਾ ਜੀ, ਐ ਕਹਿੰਦੇ ਸੀ, ਉਹਨੂੰ ਫਿਰ ਸਮਝਾਓ। ਇਹ ਤਾਂ ਹੈ ਲਾਇਕ ਮਾਪੇ ਜਿਹੜੇ ਇਹ ਗੱਲਾਂ ਕਰਦੇ, ਜਿਹੜੇ ਦੂਏ ਹੁੰਦੇ ਨੇ ਉਹ ਲਿਆਣਾ ਚ ਕਹਿੰਦਾ ਮੈਂ ਸਾਸੰਗ ਤੇ ਜਾਣਾ, ਉਹਨੂੰ ਡਾਂਟਦੇ ਨੇ ਕਹਿੰਦੇ ਉੱਥੇ ਕੀ ਲੱਗਦਾ ਨਾ ਆਪ ਜਾਣਾ ਨਾ ਉਹ ਜਾਣ ਕਹਿੰਦਾ, ਫਿਰ ਉਹ ਪ੍ਰੋਬਲਮ ਵਾਇਰ ਹੋ ਜਾਂਦਾ, ਔਖੇ ਹੁੰਦੇ ਨੇ ਫਿਰ ਸਾਧਾਂ ਕੋਲ ਤੁਰੇ ਬੈਠੇ ਜੀ, ਤਾਂ ਕਹਿਣੇ ਨੀ ਲੱਗਦਾ ਜੀ, ਕੁੱਟਦਾ ਜੀ, ਗਾਲਾਂ ਕੱਢਦਾ, ਉਹ ਜੇ ਜੀ ਟ੍ਰੇਨਿੰਗ ਦਿੱਤੀ ਆ ਉਹ ਜਿਹੀ ਬਾਟਾ। ਸੋ ਇਸ ਤਰ੍ਹਾਂ ਦੇ ਨਾਲ ਉਹ ਪਰਿਵਾਰ ਨੂੰ ਲੈ ਕੇ ਇਹ ਜਾਇਆ ਕਰਦੇ, ਸਾਧ ਸੰਗਤ ਜੀ ਦੇ ਸਾਥਾਂ ਨਾਲ ਕਿਸੇ ਨਾਲ ਪਿਆਰ ਹੋਵੇ, ਜੇ ਉਹਨਾਂ ਤੋਂ ਕੁਛ ਲੈਣਾ ਤਾਂ ਇਹ ਹੁੰਦਾ ਨੀ ਉਹਨਾਂ ਦਾ ਸਤਸੰਗ ਰੋਜ਼, ਜੇ ਰੋਜ਼ ਨਹੀਂ ਸੁਣਦਾ ਤੇ ਕਹਿੰਦੇ ਧੀਏ ਦਾ, ਜੇ ਧੀਏ ਦਾ ਨਹੀਂ ਫਿਰ ਸਤਮੇ ਦਾ, ਕਿਉਂਕਿ ਸੰਤਾਂ ਨੇ ਤਾਂ ਵਚਨ ਰੋਹਾਨੀਆਂ ਦੇ ਹਰ ਵਕਤ ਕਰਦੇ, ਉਹਦਾ ਦਇਆ ਹੈ ਜਿਹੜਾ ਹਰ ਵਕਤ ਚੱਲਦਾ, ਅੰਮ੍ਰਿਤ ਦੇ ਝਰਨੇ ਉੱਥੇ ਚੱਲਦੇ ਰਹਿੰਦੇ, ਬਾਗਾਂ ਵਾਲੇ ਜਾ ਕੇ ਪੀਂਦੇ ਨੇ ਦੂਏ ਰਹਿ ਜਾ। ਕਹਿੰਦੇ ਜੇ ਹਫ਼ਤੇ ਬਾਅਦ ਨਾ ਜਾ ਸਕਦਾ ਹੋਵੇ ਫਿਰ ਕਹਿੰਦੇ 15 ਦਿਨਾਂ ਦੇ ਬਾਅਦ ਨਾ ਜਾ ਸਕਦੇ, 3 ਮਹੀਨੇ ਬਾਅਦ, ਫਿਰ 3 ਮਹੀਨੇ ਬਾਅਦ, ਫਿਰ ਨੀ ਜਾ ਸਕਦਾ ਸ਼ਮਾਈ ਤੇ ਜਾਵੇ, ਫਿਰ ਨੀ ਜਾਂਦਾ ਤਾਂ ਸਲਾਨਾ ਪੜਾੜ ਕੇ ਜ਼ਰੂਰ ਜਾ। ਕਹਿੰਦੇ ਜੇ 3 ਸਾਲ ਨਾ ਗਿਆ ਤੇ ਰਹਿ ਗਿਆ ਕੰਮ ਦੇ ਨਾਲ, ਫਿਰ ਉਹਦੀ ਸਿੱਖੀ ਖਤਮ ਹੋ ਜਾਇਆ ਕਰਦੀ, ਪਿਆਰ ਟੁੱਟ ਜਾਇਆ ਕਰਦਾ, ਫਿਰ ਪੁਰਾਣਾ ਪੈਦਾ। ਇਹ ਪੁਰਾਣੇ ਗੁਰਸਿੱਖ ਜਿਹੜੇ ਸੀ ਇਹ ਜਦੋਂ ਵੀ ਹੋਣਾ ਸੰਗਰਾਂਦ ਦੇ ਮੌਕੇ, ਪੂਰਨਮਾਸ਼ੀ ਦੇ ਮੌਕੇ, ਮੱਸਿਆ ਦੇ ਮੌਕੇ ਗੁਰੂਆਂ ਦੇ ਦਰਸ਼ਨ ਕਰਨ ਜਾਇਆ ਕਰਦੇ ਸੀ, ਇਹ ਭਾਈ ਅੰਕਲ ਪਰਿਵਾਰ ਨੂੰ ਲੈ ਕੇ ਜਾਇਆ ਕਰਦਾ ਸੀ। ਤੇ ਲੜਕੀ ਜਵਾਨ ਹੋ ਗਈ, ਉਸ ਵੇਲੇ ਰਿਵਾਜ ਇਹ ਸੀ ਕਿ ਬ੍ਰਾਹਮਣ ਨੂੰ ਤੇ ਗੋਰਾਂ ਨੂੰ ਭੇਜ ਦਿੰਦੇ ਸੀ ਵੀ ਜਾਓ ਭਾਈ ਰਿਸ਼ਤਾ ਜੋੜਿਆ, ਉਹ ਬੜੇ ਛੱਡੇ ਬੰਦੇ ਸੀ, ਵਿਸ਼ਵਾਸ ਦੇ ਪਾਤਰ ਹੋਏ, ਧੋਖਾ ਨਹੀਂ ਸੀ ਕਰਦੇ, ਗਾਂ ਆ ਕੇ ਤਾਂ ਧੋਖੇ ਆਉਣ ਲੱਗ ਗਏ, ਪੈਸੇ ਖਾ ਲੈਣੇ ਆ ਗਿਆ, ਸਾਰਿਆਂ ਨਾਲ ਵਿਆਹ ਦੇਣੀਆਂ ਲੱਗੀਆਂ, ਦਲੈਕਾਂ ਨਾਲ ਵਿਆਹ ਲੈ ਗਿਆ, ਆਪਣਾ ਸੌਦਾ ਵਿੱਚ ਘਰੇ ਆਉਣਾ, ਕਮਿਸ਼ਨ ਵੀ ਮੈਨੂੰ ਇੰਨਾ ਦੇ ਦਿਓ, ਰਿਸ਼ਤਾ ਕਰਾ। ਇਹ ਫਿਰ ਮੁਨਾਫਰੀ ਖਤਮ ਹੋਈ, ਲੇਕਿਨ ਉਸ ਵੇਲੇ ਨਹੀਂ ਸੀ, ਇਹਨਾਂ ਨੇ ਕਿਹਾ ਬ੍ਰਾਹਮਣ ਨੂੰ ਇਹਦਾ ਭਾਗੇ ਜੀ ਜਾ ਕੇ ਰਿਸ਼ਤਾ ਕਰਿਆ, ਉਹ ਰਿਸ਼ਤਾ ਦਾ ਕਰਿਆ, ਇਹ ਚੰਗਾ ਘਰ ਸੀ ਵਧੀਆ ਦੇਖ ਕੇ, ਤੇ ਜਦੋਂ ਜਾ ਕੇ ਦੱਸਿਆ ਵੀ ਵਧਾਈਆਂ ਜਜਮਾਨ, ਰਿਸ਼ਤਾ ਹੋ ਗਿਆ, ਮੁੰਡਾ ਦੇਖੀ ਆ ਚੰਦ ਵਰਗਾ, ਘਰ ਬਹੁਤ ਵਧੀਆ, ਕਾਰੋਬਾਰ ਬਹੁਤ ਚੱਲਦਾ, ਕਹਿੰਦੇ ਭਾਗੇ ਜੀ ਐ ਦੱਸੋ ਬਈ ਗੁਰਸਿੱਖ ਵੀ ਆਇਆ ਉਹ ਬੱਚਾ, ਕਹਿੰਦਾ ਆ ਤਾਂ ਮੈਨੂੰ ਧਿਆਨ ਨਹੀਂ, ਕਹਿੰਦੇ ਕੋਈ ਦੇਖਿਆ ਹੋਣਾ, ਕਹਿੰਦਾ ਅੰਦਰ ਕਬਰ ਜੀ ਬਣੀ ਹੋਈ ਸੀਗੀ, ਦੀਵਾ ਜਾਲਦੇ ਸੀ ਤੇ ਸਹੀ ਸਰਬਤ ਦਾ ਮੈਨੂੰ ਪਤਾ ਲੱਗਿਆ, ਸਰਬੀ ਹੈ ਸੁਲਤਾਨੀ ਹੈ ਜਿਹਨਾਂ ਨੂੰ ਕਹਿੰਦੇ, ਕਹਿੰਦੇ ਆ ਤਾਂ ਬੜੀ ਗੱਲ ਮਨ ਮਾਰੀ ਹੋਈ, ਪੁੱਤਰੀ ਮੇਰੀ ਗੁਰਸਿੱਖ ਹੈ ਤੇ ਮਨਮੁਖਾਂ ਦੇ ਚਲੀ ਜਾਣੀ ਹੈ, ਤੇ ਮਨਮੁਖ ਦੇ ਸੰਗ ਦਾ ਜਿਹੜਾ ਦੋਸ਼ ਹੈ ਉਹ ਮਹਾਰਾਜ ਆਏ ਦੱਸਦੇ ਵਚਨ ਉਹਨਾਂ ਦਾ ਮੰਨਿਆ ਜਾਂਦਾ ਸਰਦਾਰ ਤੋਂ ਬਗੈਰ ਕੋਈ ਚੀਜ਼ ਨਾ ਬਣੇ। ਲੇਕਿਨ ਹੁਣ ਕਹੀਏ ਭਰੋਸਾ ਹੋ ਗਿਆ ਮਹਾਰਾਜ ਕਹੀ ਸੱਚੇ ਪਾਤਸ਼ਾਹ ਸੁਣੀਏ ਇਸ ਗੱਲ ਨੂੰ ਨਜਿੱਠਣਾ, ਕਿਉਂਕਿ ਸਾਡਾ ਧਰਮ ਪਸੰਦ ਦਾ ਬਹੁਤ ਬੁਰਾ ਹੋਇਆ ਕਰਦਾ। ਕਬੀਰ ਮਾਰੀ ਮਾਰੋ ਪਸੰਦ ਕੀ ਕੇਲੇ ਨੇ ਖਜੋ, ਉਹ ਝੁੱਲੇ ਉਹ ਚੀਰੀਏ ਸੰਤ ਸੰਗ ਲਾਏ। ਕੇਲੇ ਮੇਰੇ ਕੋਲ ਖੜਾ ਹੋਵੇ ਮੇਰੀ ਹਿਲਦੀ ਹੈ, ਕੇਲਾ ਹੋਵੇ ਤੁਸੀਂ ਜਿਹਦਾ ਉਹਦੇ ਪੱਤੇ ਪਾ ਲੈਂਦੇ। ਇਹ ਲੜਕੀ ਨੇ ਬਦਲੀ ਕਰਨੀ ਹੈ, ਨਾਮ ਜਪਣਾ ਹੈ, ਉਹਨਾਂ ਨੇ ਨਿੰਦਿਆ ਕਰਨੀ ਹੈ। ਇਹ ਤਾਂ ਦਿਨ ਤਾਂ ਸਦਾ ਦੁਖੀ ਰਹੇ, ਬੜਾ ਮਾੜਾ ਕੰਮ ਹੋਇਆ ਕੋਈ ਲੇਖ ਪਾ। ਸੋ ਇਸ ਤਰ੍ਹਾਂ ਦੇ ਕਰਦੇ ਅਖੀਰ ਵਿਆਹ ਦਾ ਦਿਨ ਆ ਗਿਆ। ਉਹਦੇ ਸਾਰਾ ਸੰਗੀ ਸੰਗਤ ਇੱਕ ਸੰਗਤ ਦਾ, ਸੰਗਤ ਇੱਕ ਸੰਗਤ ਦਾ ਬਹੁਤ ਫਰਕ ਆ। ਸੰਤਾਂ ਦੀ ਸੰਗਤ ਜੇ ਥੋੜਾ ਜਿਹਾ ਚਿਰਗੀ ਹੋ ਜੇ, ਕਬੀਰ ਇੱਕ ਘੜੀ ਆਧੀ ਘੜੀ ਆਧੀ ਨੂੰ ਬਨਾਲ ਭਗਤਨ ਸੇ ਕੀ ਗੋਸ਼ਤੇ ਜੋ ਕਿ ਨੌ ਸੋਲਾ, ਥੋੜੀ ਜਿਹੀ ਵੀ ਹੋ ਜਾਵੇ ਚਾਹੇ ਸੰਗਤ। ਇੱਕ ਐਸੀ ਸਾਖੀ ਦੱਸਿਆ ਕਰਦੇ ਨੇ, ਇੱਕ ਪਿੰਡ ਦੇ ਸੰਤ ਮਹਾਤਮਾ ਸੀਗੇ ਬਹੁਤ ਚੰਗੇ, ਪਹਿਲਾਂ ਮੰਡਲੀਆਂ ਘੁੰਮਿਆ ਕਰ ਰਿਹਾ ਸੀ। ਲੋਕ ਸੰਤਵਾਦੀ ਇਸ ਲਈ ਆਏ, ਸਾਧੂ ਮਹਾਤਮਾ ਦਾ ਸਤਿਕਾਰ ਕਰਦੇ, ਸਾਧੂ ਵੀ ਸੱਚੇ ਹੁੰਦੇ ਸੀ। ਸਮਾਂ ਬਦਲਦਾ ਗਿਆ, ਸਾਧੂ ਮੁਖੰਡੀ ਹੋ ਗਏ, ਦਾਣੇ ਇਕੱਠੇ ਕਰਨ ਲੱਗ ਗਏ, ਹਾਥੀ ਲੈ ਕੇ ਆਉਣ ਲੱਗ ਗਏ, ਹੋਰ ਤਰ੍ਹਾਂ ਦੀਆਂ ਗੱਲਾਂ ਬਾਤਾਂ ਵਧੀਆ ਹੋਣ ਲੱਗ ਗਈਆਂ। ਵੇਚ ਲੈਂਦੇ ਸੀ, ਖਾ ਵੀ ਜਾਂਦੇ ਸੀ, ਫਿਰ ਹੌਲੀ ਹੌਲੀ ਵੇਚਾ ਸਿਧਾਤਮਾ ਦਾ ਵੀ ਟੁੱਟ ਗਿਆ, ਫਿਰ ਇਹ ਖਤਮ ਹੋ ਗਿਆ। ਸੋ ਮੰਡਲੀ ਵਾਲੇ ਸੰਤ ਸੀਗੇ, ਉਹਨਾਂ ਦਾ ਇਹ ਸੀਗਾ ਵੀ ਜਦੋਂ ਚੁਮਾਸਾ ਸ਼ੁਰੂ ਹੋ ਜਾਵੇ ਇਕਾਸੀ ਵਾਲੇ ਦਿਨ, ਉਦੋਂ ਨੀ ਸੀਗੇ ਕਿਤੇ ਜਾਂਦੇ। ਤੇ ਅੱਜ ਚੱਲਦੇ ਚੱਲਦੇ ਇੱਕ ਪਿੰਡ ਕੋਲ ਆਏ, ਉੱਥੇ ਆਖਰੀ ਤਰੀਕ ਆ ਗਈ, ਕਹਿਣ ਲੱਗੇ ਨੌਵੀਂ ਤਰੀਕ ਹੈ, ਹੁਣ ਤਾਂ ਇੱਥੇ ਹੀ ਸ਼ਹਿਰ ਨਾ ਪੈ। ਪਿੰਡ ਵਿੱਚ ਪਤਾ ਕਰਿਆ, ਪਿੰਡ ਵਾਲੇ ਕਹਿੰਦੇ ਇਸ ਦਾ ਸਾਰਾ ਸੰਤਾਂ ਨੂੰ ਮੰਨਦਾ ਹੀ ਨੀ ਕਿਹੜੇ, ਇੱਥੇ ਨਾ ਸਾਹਿਬ ਬਾਬਾ ਕਿਤੇ ਹੋਰ ਜਾਓ। ਉਹ ਕਹਿੰਦੇ ਵੀ ਸਾਡਾ ਤਾਂ ਬੰਦ ਹੈ, ਅਸੀਂ ਤਾਂ ਤੁਹਾਡੀ ਜੋ ਚਾਹੇ ਕਹਿੰਦਾ ਜੂਹਰੇ ਚੌਪੜੀ, ਕਹਿੰਦੇ ਚਾਹੀਦੇ ਚਾਹੁੰਦੇ ਖਾਓਗੇ। ਸੰਤਾਂ ਨੇ ਆਪਣਾ ਉੱਥੇ ਵਿਸ਼ਰਾਮ ਕਰ ਲਿਆ, ਡੇਰੇ ਲਾ ਦਿੱਤੇ, ਸਾਧੂ ਭਜਨ ਮੰਗ ਵੀ ਕਰ ਰਿਹਾ। ਨਾਲ ਦੇ ਪਿੰਡਾਂ ਨੂੰ ਪਤਾ ਲੱਗਿਆ ਵੀ ਆਹ ਪਿੰਡ ਦੀ ਜੋ ਸੰਤ ਆਏ ਨੇ, ਤੇ ਉਹਨਾਂ ਨੇ ਤਾਂ ਸੇਵਾ ਨੀ ਕਰਨੀ, ਪਾਪ ਲੱਭਾਂ ਕਰੂਗਾ। ਸੋ ਆਲੇ ਦੁਆਲੇ ਦੇ ਪਿੰਡਾਂ ਨੇ ਇਕੱਠ ਕਰਕੇ ਕਰ ਲਿਆ ਵੀ ਬਾਰੀ ਸਿੱਧੇ ਪ੍ਰਸ਼ਾਦੇ ਪਿਆ ਤੋ। ਸੋ ਇਸ ਤਰ੍ਹਾਂ ਨਿਭਦਾ ਗਿਆ, ਚਾਰ ਮਹੀਨੇ ਸਫਲਾ ਸਤਸੰਗ ਹੋਇਆ। ਇਹਨਾਂ ਨੇ ਪਿੰਡ ਵਿੱਚ ਫੈਸਲਾ ਕਰ ਲਿਆ ਕੋਈ ਜਾਣੇ ਕੋਈ ਗੱਲ ਹੋਵੇ ਆਪਣੇ ਦੁਸ਼ਮਣ ਆ ਗਏ, ਇਹਨਾਂ ਨੇ ਸਾਡੀ ਕਿਰਤ ਦੇ ਉੱਤੇ ਅਟੈਕ ਕਰਦੇ, ਆਪਾਂ ਕਰਦੇ ਹਾਂ ਡਾਕੇ ਮਾਰਦੇ ਹਾਂ, ਚੋਰੀਆਂ ਕਰਦੇ ਹਾਂ, ਇਹਨਾਂ ਨੇ ਕਹਿਣਾ ਵੀ ਇਹ ਬੜਾ ਕੰਮ ਹੈ, ਆਪਾਂ ਸ਼ਰਾਬਾਂ ਪੀਂਦੇ ਹਾਂ, ਮਾਸ ਕਰਦੇ ਹਾਂ, ਇਹਨਾਂ ਨੇ ਕਹਿਣਾ ਬੜਾ ਕੰਮ ਹੈ, ਕਿਉਂ ਬੜਾ ਕਰਾਈਏ ਨਾ ਜਾਈਏ ਨਾ ਕਰਾਈਏ। ਸਾਰਿਆਂ ਨੇ ਘਰ ਲਿਆ ਵੀ ਨਹੀਂ ਜਾਣਾ, ਚਾਰ ਮਹੀਨੇ ਇੱਕ ਰਹਿ ਗਿਆ, ਕਿਉਂਕਿ ਭਾਗਾਂ ਤੋਂ ਬਗੈਰ ਸੰਗਤ ਨਹੀਂ ਮਿਲਿਆ ਕਰਦੀ, ਫਿਰ ਭਾਗਾਂ ਸਤਸੰਗ ਨਾ ਕਰਦੇ, ਫਿਰ ਸੰਗਤ ਲੈ ਲਿਆ ਜੀ, ਭਾਗ ਜਾਗਣ ਤਾਂ ਜਾ ਕੇ ਮਹਾਤਮਾ ਦੇ ਦਰਸ਼ਨ ਹੁੰਦੇ, ਜੋ ਸੁੱਤੇ ਭਾਗ ਜਾਗ ਜਾਂਦੇ। ਪੂਰਵ ਕਰਮਾਂ ਕਰਜਾ ਭਗਤੇ ਹੋ ਫਿਟੇ ਹੋ, ਪੁਰਖ ਰਸਤ ਪੈਰਾਂ ਦੀ ਫਿਟੇ ਹੋ, ਦੇਵ ਦੇਵਤਾ ਨਾਨਕ ਜਨਮ ਜਨਮ ਕੀ ਸੋਈ ਦਾ। ਸੁੱਤੀ ਹੋਈ ਰੂਹ ਜਾਗ ਪੈਂਦੀ ਹੈ ਜਨਮਾਂ ਜਨਮਾਂ ਤਰ੍ਹਾਂ, ਪਰ ਹਰੇਕ ਦੇ ਭਾਗ ਵਿੱਚ ਨਹੀਂ ਦੋ ਚੀਜ਼ਾਂ, ਹਰ ਚੀਜ਼ ਦਸਾਂ ਸੰਗਤ ਹੈ, ਸਿਰ ਕਰਮਾਂ ਦੇ ਕਰਮਾਂ, ਹਰੀ ਦਾ ਜਸ ਕਰਨਾ ਤੇ ਸੰਤਾਂ ਦੀ ਸੰਗਤ ਕਰਦੀ। ਸਾਰੇ ਕਰਮਾਂ ਤੋਂ ਵੱਡਾ ਕਰਮ ਹੈ, ਕਹੋ ਨਾਨਕ ਜਿਸ ਭਇਓ ਪ੍ਰਾਪਤ ਜਿਸ ਪੁਰਬ ਦੇ ਕੇ ਕਰ, ਪਰ ਮਿਲਦਾ ਉਹਨੂੰ ਹੈ ਜਿਹਦੇ ਪਿਛਲੇ ਲੇਖ ਲਿਖੇ ਹੋਣ ਮੱਥੇ, ਤੁਰਦਾ ਲੇਖ ਹੋਵੇ ਇਹ ਸਾਨੂੰ ਦੇ ਦੱਸੇ ਹੋਇਆ ਕਹਿੰਦੇ ਨਹੀਂ ਹੋਇਆ ਨਿਕਲ। ਸੋ ਇਹਨਾਂ ਨੇ ਕਰ ਲਿਆ ਵੀ ਨਹੀਂ ਯਾਰ, ਜਦ ਮਹਾਤਮਾ ਨੇ ਦੇਖਿਆ ਵੀ ਅੱਜ ਤ੍ਰਾਸਤੀ ਵਾਲੇ ਜਗ੍ਹਾ ਅਸੀਂ ਤੁਰਦਾ ਹੈ, ਤਿਆਰੀਆਂ ਕਰਦੀਆਂ, ਸਮਾਨ ਬਾਂਧਿਆ, ਇਹਨਾਂ ਨੇ ਮੀਟਰ ਕਰੀ ਸਾਰਾ ਕੱਠ, ਕਹਿੰਦੇ ਆਪਣੀ ਨਿੰਦਿਆ ਬਹੁਤ ਹੋ ਗਈ, ਬਹੁਤ ਹੋ ਗਈ, ਬਹੁਤ ਵਿਕਾਰ ਦੇ ਬਈ ਅੱਜ ਸੰਤਾਂ ਦੇ ਕੋਈ ਐਵੇਂ ਮਾਣਦਾ ਜਿਹਾ ਕਰੀਏ ਵੀ ਕੋਈ ਮਾੜੀ ਮੋਟੀ ਸੇਵਾ ਕਰੀਏ, ਕੋਈ ਜਲ ਪਾਣੀ ਅੱਜ ਤੱਕ ਆਈਏ, ਉਹ ਕਹਿੰਦੇ ਬਾਹਰ ਜਲ ਪਾਣੀ ਹੋ ਗਿਆ, ਇਹਨਾਂ ਦਾ ਸਮਾਨ ਚੱਕ ਕੇ ਦੂਰ ਸੁਰੱਖਿਆ ਉਹ ਕਹਿੰਦੇ ਮੇਰੇ ਗਏ ਨਾ ਜਾਓ ਦੇ ਮੁੜਿਓ। ਉਹ ਡਾਕੂ ਜਿਹੜਾ ਸਰਦਾਰ ਸੀ ਉਹ ਕਹਿੰਦਾ ਇਹਨਾਂ ਨੇ ਗੱਲਾਂ ਗੁੱਲਾਂ ਕਰਨੀਆਂ, ਜੇ ਕਿਸੇ ਦੇ ਕੰਨ ਚ ਪੈ ਗਿਆ ਤਾਂ ਉਹਦਾ ਗਿਆ ਫਿਰ ਆਪਣੇ ਚ, ਉਹ ਕਹਿੰਦਾ ਮੈਂ ਜਾਣਾ। ਕਹਿੰਦੇ ਫਿਰ ਸਰਦਾਰ ਜੀ ਗੱਲ ਨਾ ਮੰਨੀ ਉਹਨਾਂ ਦੀ, ਕਹਿੰਦਾ ਨਹੀਂ ਮੈਂ ਮੰਨਦਾ ਰਹਿਣਾ, ਜੇ ਮੰਨੂਗਾ ਠੀਕ ਲੋੜ ਨਹੀਂ ਉਹ ਮੰਨੂਗਾ, ਮਾੜਾ ਮੋਟਾ ਤਾਂ ਦਿਲ ਰੱਖਣਾ ਹੀ ਉਹਨਾਂ ਦਾ। ਉਹ ਸਮਾਨ ਚੱਕ ਲਿਆ ਉਹਨੇ ਤੇ ਜਿਸਤ ਲੈ ਕੇ ਤੁਰਿਆ ਬੰਦੇ ਨਾਲ ਲਏ ਤੇ ਥੋੜੀ ਦੂਰ ਗਏ ਸੱਤ ਕਹਿਣ ਲੱਗੇ ਪ੍ਰੇਮੀਆਂ ਜਾਂ ਤਾਂ ਸਾਥੇ ਕੋਈ ਪਰਮੇਸ਼ਰ ਦਾ ਵਚਨ ਸੁਣ ਜਾਂ ਤੂੰ ਸੁਣਾਓ ਕਹਿੰਦਾ ਮੈਂ ਤਾਂ ਰੱਬ ਨੂੰ ਮਰਦਾ ਜੀ ਕਹਿੰਦੇ ਫਿਰ ਸੁਣਾਉਣ ਅੱਗੇ ਕਿਉਂ ਨਹੀਂ ਜਾਣਾ ਕਹਿੰਦਾ ਜਦ ਤੇਰਾ ਤੁਸੀਂ ਸੁਣਾ ਦੋਗੇ ਉਹ ਕਹਿੰਦੇ ਸੁਣਾਉਣਾ ਨਹੀਂ ਸਾਡੇ ਸਾਡੇ ਵਚਨ ਮੰਨਦਾ ਕੋਈ ਉਹ ਕਹਿੰਦਾ ਜੇ ਲੋੜ ਲੱਗੂ ਤਾਂ ਮੰਨੂਗਾ ਨਹੀਂ ਕਹਿੰਦੇ ਕੀ ਕੰਮ ਕਰਦਾ ਹੁੰਦਾ ਕਹਿੰਦਾ ਸਾਰੇ ਬਾੜੇ ਕੰਮ ਜਿਹਨੂੰ ਤੁਸੀਂ ਕਹਿ ਰਹੇ ਹੋ ਮੈਂ ਹੀ ਕਰਦਾ ਚੋਰੀ ਵੀ ਕਰਨਾ ਡਾਕੇ ਵੀ ਮਾਰਨਾ ਤਾੜੇ ਵੀ ਮਾਰ ਗਿਆ ਕਹਿੰਦੇ ਮਾਰਿਆ ਸਰ ਪਰ ਇੱਕ ਗੱਲ ਹੈ ਥੋੜਾ ਥੋੜਾ ਤੈਨੂੰ ਬਣਾਵਾਂਗੇ ਬਈ ਗਰੀਬ ਦੀ ਚੋਰੀ ਨਾ ਕਰ ਕਹਿੰਦਾ ਲੋਇਆ ਮੰਨਣੀ ਔਖੀ ਹੈ ਗਰੀਬ ਦੇ ਘਰ ਹੁੰਦਾ ਹੀ ਕੀ ਹੈ ਜਿੱਥੇ ਚੋਰੀ ਕਰਾਉਂਦਾ ਮੈਂ ਮੰਨ ਲਿਆ ਕਹਿੰਦਾ ਕਹਿੰਦੇ ਫਿਰ ਸ਼ਰਾਬ ਪੈਦਾ ਹੁੰਦਾ ਕਹਿੰਦਾ ਹਾਂ ਕਹਿੰਦੇ ਇੱਕ ਦਿਨ ਛੱਡ ਕੇ ਫਿਰ ਕੋਈ ਆਪਣਾ ਗਿਣਦੇ ਗਿਆ ਕਹਿੰਦਾ ਇਹ ਤੁਸੀਂ ਗੱਲ ਦੋ ਕਹਿੰਦੇ ਕਾਫੀ ਨਾ ਰੱਖੀਓ ਕਹਿੰਦਾ ਚੰਗਾ ਫਿਰ ਦਸਵੀਂ ਵਾਲੇ ਦਿਨ ਅਸੀਂ ਦੇਖੋ ਬਹੁਤ ਰਾਖੀ ਕਰਾਂਗੇ ਕਾਫੀ ਨੂੰ ਆਰਾਮ ਕਰਾਂਗੇ ਚੱਲ ਇੱਕ ਦਿਨ ਇਹ ਵੀ ਤੁਹਾਡੇ ਦੇਖੇ ਲਾਇਆ ਕਹਿੰਦੇ ਫਿਰ ਮਾਸ ਖਾਣਾ ਹੈ ਕਹਿੰਦਾ ਹਾਂ ਕਹਿੰਦੇ ਕਹਿੰਦਾ ਕਹਿੰਦਾ ਕੋਈ ਜਾਨਵਰ ਨਹੀਂ ਛੱਡਦਾ ਸਭ ਖਾ ਲਿਆ ਕਹਿੰਦੇ ਫਿਰ ਇੱਕ ਜਾਨਵਰ ਦਾ ਛੱਡ ਗਏ ਆਪਣੀ ਮਰਜ਼ੀ ਨਾਲ ਛੱਡਦੇ ਕਹਿੰਦਾ ਕੌਮ ਦਾ ਛੱਡਿਆ ਕਹਿੰਦੇ ਚੱਲ ਠੀਕ ਹੈ ਕੌਮ ਦਾ ਹੀ ਠੀਕ ਤੇ ਇੱਕ ਗੱਲ ਮੈਨੂੰ ਹੋਰ ਕਹਿੰਦੇ ਆ ਕਹਿੰਦਾ ਉਹ ਵੀ ਕਹਿ ਦੋ ਕਹਿੰਦੇ ਨਮਕ ਖਾ ਕੇ ਬੁਰਾ ਨਾ ਕਰੇ ਕਹਿੰਦਾ ਇਹ ਤਾਂ ਸਾਡਾ ਰਸੂਲ ਹੈ ਅਸੀਂ ਨਮਕ ਖਾ ਲਈਏ ਫਿਰ ਵੀ ਬੁਰਾ ਕਰਦੇ ਅਸੀਂ ਆਪਸ ਵਿੱਚ ਖਾਂਦੇ ਅਸੀਂ ਹੋਰ ਨਹੀਂ ਕਿਸੇ ਦਾ ਕਰਦੇ ਕਹਿੰਦੇ ਹੋਰ ਕਹਿਣਾ ਕਹਿੰਦੇ ਇੱਕ ਮੈਂ ਹੋਰ ਕਹਿੰਦੀ ਬਈ ਫਿਰ ਚਾਰ ਹੀ ਨਹੀਂ ਹੈ ਕਹਿੰਦਾ ਮੇਰੇ ਵਰਗਾ ਕੋਈ ਹੈ ਨਹੀਂ ਮਾੜਾ ਇਸ ਗੱਲ ਕਹਿੰਦਾ ਪੰਜ ਮਾਵਾਂ ਹੁੰਦੀਆਂ ਨੇ ਇੱਕ ਆਪਣੀ ਮਾਂ ਇੱਕ ਵਾਈ ਦੀ ਘਰ ਵਾਈ ਦੀ ਮਾਂ ਇੱਕ ਮਿੱਤਰ ਦੀ ਮਾਂ ਤੇ ਇੱਕ ਰਾਜੇ ਦੀ ਜੋ ਰਾਣੀ ਹੁੰਦੀ ਆ ਉਹ ਵੀ ਮਾਂ ਇੱਕ ਸਾਧੂ ਮਹਾਂਪੁਰਸ਼ ਦੇ ਘਰ ਵਾਲੀ ਮਾਂ ਹੁੰਦੀ ਹੈ ਇਹ ਪੰਜ ਮਾਵਾਂ ਵਾਲੀ ਗੁਰੂ ਜੀ ਕਰਾਉਂਦਾ ਦੇਖੀ ਬਾਕੀ ਠੀਕ ਅਸੀਂ ਕੁਝ ਨਹੀਂ ਕਰ ਰਹੇ ਸਰ ਇਹਨੇ ਨੂੰ ਮੰਜਣ ਆ ਗਈ ਕਹਿੰਦੇ ਕਿਉਂ ਪੱਕਾ ਕਹਿੰਦਾ ਥੋੜੀਆਂ ਪੰਜ ਗੱਲਾਂ ਜਿਹਨਾਂ ਦਾ ਪੱਕਾ ਕਹਿੰਦਾ ਛਡਾਇਆ ਹੀ ਮੇਰੇ ਕੀ ਹੈ ਕਹਿੰਦਾ ਮੈਂ ਕੁਝ ਨਹੀਂ ਆਇਆ ਜੀ ਗੱਲੇ ਗੱਲ ਵਾਪਸ ਆ ਗਿਆ ਇਕੱਠ ਹੋਇਆ ਕਹਿੰਦੇ ਕੋਈ ਸੰਤਾਂ ਨੇ ਗੱਲ ਕਰੀ ਕਹਿੰਦਾ ਇਹ ਕਹਿੰਦੇ ਜੀ ਕਹਿੰਦੇ ਇਹ ਤਾਂ ਕੋਈ ਗੱਲਾਂ ਹੀ ਨਹੀਂ ਚੱਲ ਪਾਉਂਦਾ ਆਪਾਂ ਸਾਡੀ ਨਹੀਂ ਆ ਸ਼ਰਾਬ ਦਾ ਹੈਗਾ ਇੱਕ ਦਿਨ ਛੱਡ ਦਾਂਗੇ ਤਾਂ ਕੀ ਸੋ ਇਸ ਤਰ੍ਹਾਂ ਕਰਦੇ ਕਰਦੇ ਸਮਾਂ ਬੀਤ ਗਿਆ ਚੋਰੀ ਕਰਨ ਲੱਗਦਾ ਕਹਿੰਦਾ ਇਹ ਤਾਂ ਗਰੀਬ ਹੈ ਇਹਦਾ ਉਮੀਦ ਦੀ ਬਣਾ ਗਈ ਰਾਜੇ ਦੇ ਪਹਿਲਾਂ ਚ ਰਹੇ ਕਮਾਂਡਰ ਰਾਹੀਂ ਅੰਦਰ ਚ ਰਹੇ ਉੱਥੇ ਜਾ ਕੇ ਸਾਰੇ ਗਹਿਣੇ ਚੁੱਕੇ ਇਕੱਠੇ ਕਰ ਲਏ ਰਾਣੀ ਜਾਗਦੀ ਸੀ ਨਾਲ ਇਹ ਚੁਕਾਉਣ ਲੱਗ ਗਈ ਕਹਿੰਦਾ ਤੂੰ ਕਿਉਂ ਚੁਕਾਉਂਦੀ ਹੈ ਕਹਿੰਦਾ ਮੈਂ ਲੈ ਚੱਲੇ ਬੁਰਾ ਰਾਜਾ ਮੈਂ ਨਹੀਂ ਇਹਦੇ ਰਹਿਣਾ ਕਹਿੰਦਾ ਨਾ ਮਾਂ ਮਾਤਾ ਹੈ ਤੂੰ ਮੈਨੂੰ ਸਾਥ ਨੇ ਵਚਨ ਲੈ ਰਿਹਾ ਸੀ ਮੇਰੇ ਤੇ ਰਾਜੇ ਦੀ ਰਾਣੀ ਮਾਤਾ ਸੀ ਨਾ ਮਾਤਾ ਇਹ ਗੱਲ ਮੈਂ ਨਹੀਂ ਕਰ ਸਕਦਾ ਸਮਾਨ ਲਈ ਜਾਂਦਾ ਹੈ ਉਹ ਜਾਂਦੇ ਜਾਂਦੇ ਇੱਕ ਸੋਨੇ ਦੀ ਪੇਤਲੀ ਪਈ ਪਾਇਆ ਸੀ ਘੂਰ ਕੇ ਪੀ ਉਹਦੇ ਕੁਛ ਪਿਆ ਸੀ ਉਹਨੇ ਕੱਢ ਕੇ ਮੂੰਹ ਚ ਐਵੇਂ ਬੇਧਿਆਨੇ ਪਾਇਆ ਤਾਂ ਦੇਖਿਆ ਚੂਰ ਯਾਦ ਆ ਗਿਆ ਵੀ ਨੌਣ ਖਾ ਲਿਆ ਮੈਂ ਇਹ ਤਾਂ ਮਾੜੀ ਗੱਲ ਹੋਣੀ ਹੈ ਉੱਥੇ ਹੀ ਛੱਡ ਗਿਆ ਰਾਜੇ ਨੂੰ ਆ ਗਈ ਯਾਦ ਰਾਜਾ ਗੱਲਾਂ ਸੁਣਦਾ ਰਾਣੀ ਕਹਿੰਦੀ ਲੈ ਜਾਂਦਾ ਉਹ ਰਾਜਾ ਸੁਣੀ ਜਾਂਦਾ ਉਹ ਕਹਿੰਦਾ ਨਾ ਵਾਹ ਮੈਂ ਲੈ ਗਿਆ ਜੋ ਚਲਿਆ ਗਿਆ ਤੇ ਦੂਸਰੇ ਦਿਨ ਰਾਜੇ ਨੇ ਝੜੋਲਾ ਦੇਖਤਾ ਵੀ ਲਾਟ ਵਾਲਾ ਜਿਹੜਾ ਚੋਰ ਹੈ ਉਹ ਹਾਜ਼ਰ ਹੋਵੇ ਮੈਂ ਆਰਾਮ ਦੇ ਚੋਰ ਹਾਜ਼ਰ ਹੋ ਗਿਆ ਕਹਿੰਦੇ ਕੀ ਗੱਲ ਤੂੰ ਚੋਰੀ ਨਹੀਂ ਕਰੀ ਉਹ ਕਹਿੰਦਾ ਮਹਾਰਾਜ ਮੇਰਾ ਕੰਮ ਹੈ ਡਾਕੇ ਮਾਰਨਾ ਚੋਰੀ ਕਰਨਾ ਮਾੜਾ ਵਧਾ ਹੋ ਤੇਰੇ ਵਚਨ ਤੇ ਮੈਂ ਹਾਜ਼ਰ ਹੋਇਆ ਪੱਕਾ ਹੈ ਤੂੰ ਵੀ ਆਪਣੇ ਵਚਨ ਤੇ ਮੈਂ ਤੈਨੂੰ ਦੇਖਿਆ ਦੱਸਦਾ ਸਾਡੇ ਇੱਕ ਸੰਤਾਂ ਦੀ ਮੰਡਲੀ ਆ ਰਹੀ ਸੀ ਉਹਨੇ ਜੁਗਤ ਦੇ ਨਾਲ ਮੇਰੇ ਤੋਂ ਚੋਰੀ ਕਰ ਉਹਨੇ ਕਿਹਾ ਸੀ ਗਰੀਬ ਮਾਰ ਨਾ ਕਰੇ ਗਰੀਬ ਦੇ ਚੋਰੀ ਨਾ ਕਰੀ ਕਹਿੰਦਾ ਹੁਣ ਮੈਂ ਤੈਨੂੰ ਚੋਰਿਆ ਵੀ ਤੇਰੇ ਤੋਂ ਬੜਾ ਤਾਂ ਵੀਰ ਕੋਈ ਨਹੀਂ ਤੇਰੇ ਹੀ ਕਰਦਾ ਕੁਛ ਲੰਘ ਹੀ ਜਾਏਗਾ ਤੈਂ ਦੂਜਾ ਮੈਨੂੰ ਉਹਨਾਂ ਨੇ ਕਿਹਾ ਸੀਗਾ ਬਈ ਪੰਜ ਮਾਵਾਂ ਹੁੰਦੀਆਂ ਇਹ ਰਾਣੀ ਆਇਆ ਕਹਿੰਦੀ ਸੀ ਮੈਂ ਕਿਹਾ ਵੀ ਲਾਟ ਮਾਰ ਕਹਿੰਦਾ ਇਹ ਬਚਣ ਮੈਂ ਬੰਨਿਆ ਬਾਕੀ ਮੈਂ ਜਾਂਦਾ ਜਾਂਦਾ ਇੱਕ ਬਰਤਨ ਦੇ ਵਿੱਚ ਉਂਗਲੀ ਲਾ ਕੇ ਉਹਨੂੰ ਲਾ ਬੈਠਿਆ ਉਹਦੇ ਸੀ ਨਮਕ ਉਹਨਾਂ ਨੇ ਕਿਹਾ ਸੀ ਨਮਕ ਖਾ ਕੇ ਬੁਰਾ ਲੱਗ ਗਿਆ ਸੋ ਮੈਂ ਤਾਂ ਛੱਡ ਗਿਆ ਮਾਲ ਸਾਰਿਆਂ ਕਹਿਣ ਲੱਗੇ ਤੇਰੇ ਨਾਲ ਤਾਂ ਹੁਣ ਇਹਨੂੰ ਚੰਗਾ ਬੰਦਾ ਕੋਈ ਨਹੀਂ ਇਹਨੂੰ ਤੂੰ ਮਾਤਾ ਸਮਝ ਲੈ ਜੇ ਨਾਮਕਾ ਮੇਰਾ ਖਾ ਲਿਆ ਹੁਣ ਮੁੜਾ ਨਹੀਂ ਕਰਨਾ, ਮੈਂ ਤੈਨੂੰ ਆਪਣਾ ਮਤਬੰਨਾ ਬਣਾ ਕੇ ਰਾਜ ਦੀ ਗੱਡੀ ਤੇ ਬਿਠਾ ਗੱਡੀ ਤੇ ਬਿਠਾਤਾ। ਉਹਦੇ ਬਾਅਦ ਉਹਨੇ ਸਾਰੇ ਡਾਕੂ ਜਿਹੜੇ ਸੀ ਡਾਕਟਰ ਅੱਗੇ ਪਹੁੰਚਿਆ ਤੇ ਜਿੰਨੇ ਚੋਰ ਸੀ ਸਭ ਫੜ ਗਏ। ਜਾਣਦਾ ਤਾਂ ਪਹਿਲਾਂ ਹੀ ਸੀ ਫਲਾਣੇ ਫਲਾਣੇ ਪਹੁੰਚ ਗਏ, ਦੇਸ਼ ਦਾ ਰਾਜ ਵਧੀਆ ਹੋਣ ਲੱਗ ਗਿਆ। ਕਹਿੰਦੇ ਕਹਿੰਦੇ ਸੰਤ ਆਏ ਇੱਧਰ ਹੀ ਬਿਮਾਰ ਹੋ ਗਏ, ਸ਼ਰਾਬੇ ਨੇ ਬਿਲਕੁਲ ਛਕਾ ਦੀ ਸਾਰੇ ਦੇਸ਼ ਬਿਮਾਰ। ਹਕੀਮ ਕਹਿੰਦੇ ਕਮਰਾ ਮਾਸ ਗਾਹ ਨਾ ਲੱਗੇ। ਉਹ ਕਹਿੰਦਾ ਮੈਂ ਦਿੱਤਾ ਵਜਨ ਸੰਤਾਂ ਨੂੰ, ਪਹਿਲੇ ਵਜਨਾਂ ਨੇ ਮੈਨੂੰ ਤੱਕ ਤੇ ਬਿਠਾ ਤਾ ਤੇ ਹੁਣ ਮੈਂ ਨਹੀਂ ਖਾਣਾ। ਇਹਦੇ ਨੂੰ ਮਹਾਤਮਾ ਇਹ ਦੇਖਿਆ ਤਾਂ ਪਿੰਡ ਦਾ ਹਾਲ ਬੰਦਿਆਂ ਪਿਆ, ਲੋਕ ਬੜੀ ਸੁਖੀ ਨੇ, ਰਾਜ ਤੇ ਸੁਖ ਰਹੇ। ਕਹਿਣ ਲੱਗੇ ਵੀ ਕੀ ਗੱਲ, ਉਹ ਕਿੱਥੇ ਗਿਆ ਸਰਦਾਰ? ਕਹਿੰਦੇ ਉਹ ਤਾਂ ਜੀ ਰਾਜਾ ਬਣਿਆ ਹੈ। ਤੇ ਤੁਸੀਂ ਕਹਿੰਦੇ ਅਸੀਂ ਤਾਂ ਸਾਧ ਬਣ ਕੇ ਸਾਂਝੇ ਹੱਥਾਂ ਚ ਮਾਣਾ ਸੇਵਨ ਨੇ ਲਏ। ਉਹ ਕਹਿੰਦੇ ਆਪੇ ਸਾਧ ਬਣਿਆ ਹੋਇਆ, ਸੇਵਨ ਨੇ ਭਜਨ ਕਰਾਉਣਾ, ਸਤਸੰਗ ਕਰਾਉਂਦਾ, ਮਰਲੀਆਂ ਸੰਤਾਂ ਦੀਆਂ ਬੁਲਾਉਂਦਾ। ਕਹਿੰਦੇ ਹੁਣ ਯਾਦ ਹੈ, ਕਹਿੰਦੇ ਬਿਮਾਰ ਹੈ। ਹਕੀਮ ਕਹਿੰਦੇ ਨੇ ਵੀ ਕੌਲਾ ਵਾਸ ਗਾਲਾ ਉਹ ਖਾਂਦਾ, ਸੱਥ ਚਲੇ ਗਏ, ਦਵਾਈਆਂ ਜਾਣਦੇ ਸੀ, ਦਵਾਈ ਦਿੱਤੀ ਉਹ ਤਰਨਾ ਨੂੰ। ਸੋ ਇਸ ਤਰ੍ਹਾਂ ਦੇ ਨਾਲ ਸੰਗਤ ਤੇ ਕੁਸੰਗਤ ਦਾ ਫਰਕ ਹੋਇਆ। ਕਹਿੰਦੇ ਕਿ ਵੀਰ ਇੱਕ ਘੜੀ ਆਧੀ ਘੜੀ ਆਧੀ ਹੋ ਕੇ ਯਾਰ ਪਰਸਨ ਛੇਤੀ ਗੋਸ਼ਟੇ ਜੋ ਕਿ ਨਾ ਸੋ। ਸੋ ਫਿਕਰ ਪੈ ਗਿਆ ਭਾਈ ਆਕਲ ਨੂੰ ਵੀ ਲੜਕੀ ਮੇਰੀ ਵਿਆਹੀ ਦੇ ਕੁਸੰਗੀਆਂ ਰੇਮਨ ਹੋਊਗੀ, ਬਰਾਤ ਆ ਗਈ। ਬਹੁਤ ਬੇਨਤੀਆਂ ਕਰੀਆਂ ਵੀ ਤੁਸੀਂ ਗੁਰੂ ਨੂੰ ਮੰਨ ਲਓ। ਕਹਿੰਦੇ ਅਸੀਂ ਤਾਂ ਗੁਰੂ ਦੇ ਨਾਲ ਕੋਈ ਗੱਲ ਕਰਨ ਨੂੰ ਤਿਆਰ ਨਹੀਂ, ਸੁਣ ਨੂੰ ਤਿਆਰ। ਸਾਡਾ ਪੀਰ ਹੈ, ਉਹਦਾ ਸਾਡੇ ਸਾਰੇ ਕੰਮ ਖਰਾਬ ਕਰ ਦੂ ਮੰਨ ਦੇ। ਉਸ ਵੇਲੇ ਸਾਧ ਸੰਗਤ ਜੀ ਲੜਕੀ ਦੀ ਬਹੁਤ ਉਦਾਸ ਹੈ ਵੀ ਮੈਂ ਕਿਹੋ ਜਿਹੇ ਪਸੰਦੀਆਂ ਦੇ ਘਰ ਦਰਜਨ ਜਾ ਰਹੇ ਹਾਂ। ਵਿਆਹ ਹੋ ਕੇ ਜਦੋਂ ਡੋਲੀ ਤੋੜਨ ਲੱਗਿਆ ਤਾਂ ਗੁਬਾ ਦੇਖੋ ਜੀ ਭਾਈ ਆਖੋ ਜਿਹੜੇ ਕਿ ਮੈਂ ਗਊ ਬੰਨ ਕੇ ਕਿਸਾਨੀਆਂ ਦੇ ਹਵਾਲੇ ਕਰ ਲਿਆ। ਉਸ ਵੇਲੇ ਇੱਕ ਆਖਰੀ ਸੰਦੇਸ਼ ਉਸ ਵੇਲੇ ਇਸ ਤਰ੍ਹਾਂ ਦੇ ਨਾਲ ਲੜਿਆ ਪਹੁੰਚਿਆ। ਸੁਲਤਾਨੀਆਂ ਦੇ ਘਰ ਵਿਆਹ ਹੋ ਗਿਆ ਸੇਵਾ। ਗੁਰੂ ਦੀ ਨਿੰਦਿਆ ਤੇਰੇ ਕੰਨਾਂ ਚਕਾਈ ਹੈ, ਮਾਸਟਰ ਦੀ ਗੱਲਾਂ ਤੇਰੇ ਕੰਨਾਂ ਚਕਾਈ ਹੈ, ਦੇਖੀ ਗੁਰੂ ਦਾ ਕਰਨਾ ਹੈ। ਉਹ ਸਮਰੱਥ ਗੁਰੂ ਨੇ ਆਪੇ ਤੇਰਾ ਤੇ ਕੋਈ ਨਾ ਕੋਈ ਪ੍ਰਬੰਧ ਹੋਇਆ। ਛੋਏ ਸਰਾ ਸ਼ਾਦੀ ਕਰਤੀ, ਡੋਲੀ ਤੋੜ ਦਿੱਤੀ, ਲੜਕੀ ਬਹੁਤ ਉਦਾਸ ਹੋ ਰਹੀ ਸੀ। ਮੈਂ ਹੁਣ ਕਿੱਥੇ, ਇਹ ਤਾਂ ਜਪਜੀ ਸਾਹਿਬ ਨੀ ਪੜ੍ਹਨ ਦਿੰਦੇ, ਸੁਖਨੀ ਸਾਹਿਬ ਨੀ ਪੜ੍ਹਨ ਦਿੰਦੇ, ਗੁਰੂ ਦੇ ਦਰਸ਼ਨ ਮੈਂ ਕਿਵੇਂ ਕਰਾਂਗੀ? ਇਹਨਾਂ ਦਾ ਰਸਤਾ ਹੋਰ ਤੇ ਮੇਰਾ ਰਸਤਾ ਹੋਰ। ਜਦੋਂ ਭਾਈ ਜੀ ਦਿਵਾਲੀ ਕੋਲ ਪਹੁੰਚੀ ਤੇ ਕੀਰਤਨ ਦੀ ਧੁਨੀਆਂ ਦੀ ਆਵਾਜ਼ ਆ ਰਹੀ ਹੈ ਪਛਾਣ ਦੀ ਕਿ ਮੇਰੇ ਸਤਿਗੁਰੂ ਐਸੇ ਕਿਤੇ ਠਹਿਰੇ। ਉਸ ਵੇਲੇ ਇਹਨੇ ਗਹਿਣੇ ਲਾਏ, ਦੋੜੀ ਵਾਲਿਆਂ ਨੂੰ ਬੁਲਾਇਆ ਤੇ ਜਿਹੜਾ ਇਹਦਾ ਪਤੀ ਸੀ ਭਾਈ ਸਾਧੂ, ਉਹ ਘੋੜੇ ਤੇ ਚੜਿਆ ਹੋਇਆ ਅੱਗੇ ਅੱਗੇ ਜਾ ਰਿਹਾ, ਬਰਾਤ ਸਾਰੀ ਘੋੜਿਆਂ ਤੇ ਜਾ ਰਹੀ ਹੈ ਤੇ ਡੋਲੀ ਪਿੱਛੇ ਪਿੱਛੇ ਜਾ ਰਹੀ। ਇਹਨੇ ਕੁਹਾਰਾ ਨੂੰ ਕਿਹਾ ਵੀ ਸਾਹ ਮੇਰੇ ਗਹਿਣੇ ਲੈ ਦੋ, ਤੂੰ ਇੱਕ ਕੰਮ ਮੇਰਾ ਕਰ ਦੋ ਛੇਤੀ ਦੇ। ਕਹਿੰਦੇ ਬਸ, ਕਹਿੰਦੇ ਇਸ ਪਿੰਡ ਦੇ ਅੰਦਰ ਗੁਰੂ ਮਹਾਰਾਜ ਆਏ ਹੋਏ ਨੇ ਭਾਈ ਜੀ ਦਿਵਾਲੀ, ਮੈਂ ਤੋਂ ਤੁਸੀਂ ਮੈਨੂੰ ਇੱਕ ਵਾਰੀ ਉਹਨਾਂ ਦੇ ਦਰਬਾਰ ਚ ਲੈ ਚਲੋ ਤੇ ਆਹ ਦੇਖੋ ਆਵਾਜ਼ ਆ ਰਹੀ ਨੇੜੇ ਹੀ ਆ ਦਰਬਾਰ। ਚਾਰਾਂ ਨੇ ਸਲਾਹ ਕਰੀ, ਕਹਿਣ ਲੱਗੇ ਚਲੋ ਸਾਰੀ ਕਾਲੀ ਚਲੇ ਚਲਾਂਗੇ, ਕੋਈ ਬਾਤ ਨੀ ਹੈ, ਜੇ ਕੋਈ ਜ਼ਿਆਦਾ ਗੱਲ ਬਣ ਗਈ ਫਿਰ ਕੋਈ ਹੋਰ ਹੱਲ ਸੋਚ ਲਾਂਗੇ, ਜਵਾਬ ਸੋਚ ਲਾਂਗੇ। ਚਲੋ ਵਿਚਾਰੀ ਕਹਿ ਰਹੀ ਹੈ ਮੱਥਾ ਟੇਕ ਗਿਆ, ਉਹ ਕਹਿੰਦੇ ਦੇਖੀ ਬੀਬੀ ਮੱਥਾ ਟੇਕ ਕੇ ਬੋਲੇ, ਕਹਿੰਦੀ ਬਸ ਮੈਂ ਦਰਸ਼ਨ ਕਰਦੀ ਸਾਹ ਹੋ ਗਿਆ, ਮੇਰੇ ਪਿਤਾ ਦਾ ਭਜਨ ਹੋ ਚੁੱਕਿਆ, ਮੈਂ ਭਜਨਾ ਨੀ ਦੌੜਨਾ ਨੀ, ਇੱਥੇ ਤਲਾ ਗਿਆ ਤੇ ਉਹਦੀ ਲਾਜ ਰੱਖਣ ਵਾਲੀਆਂ, ਬਸ ਫਿਰ ਮੈਨੂੰ ਗੁਰੂ ਦੇ ਦਰਸ਼ਨ ਕਰਾ। ਜਦੋਂ ਗੁਰੂ ਮਹਾਰਾਜ ਦੇ ਖਜੂਰ ਜਾ ਕੇ ਡੋਲੀ ਰੱਖਤੀ, ਉੱਥੇ ਮਹਾਰਾਜ ਨੇ ਦੇਖਿਆ ਮੇਰੇ ਸਗਨ ਵਾਲੇ ਕੱਪੜੇ ਪਾਸਟਰ ਪਹਿਨੇ ਹੋਏ ਨੇ, ਬੀਬੀ ਕੱਲੀ ਜਾ ਰਹੀ ਹੈ, ਤਾਂ ਉਸ ਵੇਲੇ ਇਸ਼ਾਰਾ ਕਰਦਾ ਕਿ ਬੀਬੀ ਨੂੰ ਸਾਡੇ ਨੇੜੇ ਲਿਆ। ਉਹ ਇਸ ਤਰ੍ਹਾਂ ਹੀ ਆ ਕੇ ਮਹਾਰਾਜ ਦੇ ਚਰਨਾਂ ਚ ਮਸਤਕ ਨਵਾਇਆ, ਦੋਵੇਂ ਹੱਥ ਜੋੜ ਲਏ, ਉਸੇ ਵੇਲੇ ਆਪਣੇ ਮੁੱਖ ਤੋਂ ਇਸ ਤਰ੍ਹਾਂ ਦੇ ਬੇਨਤੀ ਕਹਿਣ ਲੱਗੇ ਬੇਟਾ ਦੱਸੋ ਕੀ ਗੱਲ ਹੈ। ਕਹਿੰਦੀ ਬਾਦਸ਼ਾਹ ਮੈਂ ਭਾਈ ਆਦਮ ਦੀ ਮੇਰੇ ਦਾਦਾ ਨੇ ਤੇ ਉਹਨਾਂ ਦੀ ਪੁੱਤਰੀ ਹੈ ਉਹ ਆਪਦੇ ਦਰਸ਼ਨ ਕਰਨ ਵਾਸਤੇ ਸਾਨੂੰ ਲੈ ਕੇ ਆਇਆ ਕਰਦੇ ਸੀ ਬਾਦਸ਼ਾਹ ਕੋਈ ਐਸਾ ਸੰਜੋਗ ਹੋਇਆ ਕਿ ਮੇਰਾ ਜੋ ਵਿਆਹ ਹੋ ਗਿਆ ਉਹ ਸੁਲਤਾਨੀਆ ਦੇ ਘਰ ਹੋ ਗਿਆ ਹੁਣ ਉਹਨਾਂ ਨੇ ਨਿੰਦਿਆ ਕਰਨੀ ਹੈ ਤੇਰੀ ਬਾੜਾ ਬੁਲਾ ਕਹਿਣਾ ਤੇਰੇ ਦਰਸ਼ਨ ਨਹੀਂ ਕਰਨ ਦੇ ਮੇਰਾ ਕਿਤੇ ਸਿਰ ਲੱਗ ਗਿਆ ਮੇਰਾ ਪਿਆਰ ਨਾ ਤੇਰੇ ਨਾਲ ਟੁੱਟ ਜਾ ਰਿਹਾ ਤਣਾਅ ਨਹੀਂ ਕੱਟਣਾ ਪ੍ਰਵਾਨ ਕਰੇ। ਤੇ ਇਸ ਤਰ੍ਹਾਂ ਇਹਨੂੰ ਸਿਰੇ ਕਹਿੰਦੇ ਨੇ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਦਾ ਕਿਲ੍ਹਾ ਸਿੱਧੀ ਸਿੱਖਾਂ ਦੇ ਬੜੀਆਂ ਸਿੱਖੀ ਸਿੱਖਾਂ ਦੀਆਂ ਸਿੱਖ ਸਿੱਧੀ ਸਿੱਖਾਂ ਦੀਆਂ ਕੁਰਬਾਨੀਆਂ ਦਿੱਤੀਆਂ। ਕਿੰਨਾ ਸਿੱਧ ਸੀ ਆਪ ਅੰਦਾਜ਼ਾ ਦੱਸ ਇੱਕ ਦਾ ਮਹਾਰਾਜ ਬਾਹਰ ਨਿਕਲੇ ਆਏ ਜਾਏ ਦੇਖ ਰਹੇ ਨੇ ਸਾਰੇ ਕਹਿੰਦੇ ਭਾਈ ਆ ਗੜਤਾਂ ਦੇ ਪੱਤੇ ਕਿੱਥੇ ਚਲੇ ਗਏ ਤੇ ਇਹਨਾਂ ਦੀਆਂ ਛਿੱਲਾਂ ਕਿੱਥੇ ਚਲੇ ਗਈਆਂ। ਭਾਈ ਜਿਆ ਸਿੰਘ ਕਹਿਣ ਲੱਗੇ ਪਾਤਸ਼ਾਹ ਤੇਰੇ ਸਿਰ ਕੀ ਸਿੱਖਾਂ ਨੇ ਪੱਤੇ ਵਾਲ ਵਾਲ ਕੇ ਪੀਲੇ ਨੇ ਤੇ ਛਿੱਲਾ ਪੀ ਪੀ ਕੇ ਖਾਤੇ ਚ ਮਿਲਾ ਕੇ ਖਾਏ ਕਿ ਕੁਛ ਦਿਨ ਹੋਰ ਰਹਿ ਕੇ ਤੇਰੀ ਸੇਵਾ ਕਰੀ। ਇਸੇ ਤਰ੍ਹਾਂ ਦੇ ਨਾਲ ਜਦੋਂ ਗੁਰੂ ਮਹਾਰਾਜ ਨੇ ਕਿਲ੍ਹਾ ਛੱਡਿਆ ਤੇ 40 ਸਿੰਘਾਂ ਦੇ ਨਾਲ ਸਰਸਾ ਪਾਰ ਕਰਕੇ ਚੌਂਕਾ ਸਾਹਿਬ ਆਇਆ ਉੱਥੇ ਸ਼ਹੀਦੀਆਂ ਪਾਈਆਂ ਦੋ ਵੱਡੇ ਸਾਹਿਬਜ਼ਾਦਿਆਂ ਨੇ ਦੋ ਛੋਟਿਆਂ ਨੇ ਜਾ ਕੇ ਚੰਪਾਤ ਪਾਈਆਂ ਤੇ ਆਪ ਕਰਾਣੀ ਦੀ ਧਾਰ ਤੇ ਪਹੁੰਚ ਕੇ ਹੌਲੀ ਹੌਲੀ ਚੱਲਦੇ ਜਾਂਦੇ। ਉੱਥੇ ਮੁਕਤਸਰ ਦਾ ਯੁੱਧ ਕਰਨ ਤੋਂ ਬਾਅਦ ਟੁੱਟੀ ਹੋਈ ਸਿੱਖੀ ਕੱਢ ਕੇ ਤੇ ਅੱਜ ਆਪ ਤਲਵੰਡੀ ਬੈਠੇ ਨੇ ਭਾਈ ਡੱਲੇ ਦੇ ਕੋਲ। ਭਾਈ ਡੱਲਾ ਬਹੁਤ ਉਦਾਸ ਹੈ ਤੇ ਸੱਚੇ ਪਾਤਸ਼ਾਹ ਜਦੋਂ ਐਡਾ ਘਮਸਾਰ ਮਚਿਆ ਹੋਇਆ ਸੀ ਤੁਸੀਂ ਕਿਹੜੇ ਜਵਾਬ ਦੇ ਹੱਥੇ ਸੁਨੇਹਾ ਭੇਜ ਕਰਨਾ ਸੀ ਆ ਦੇਖੋ ਮੇਰੇ ਜਵਾਬ ਕਿਸੇ ਦੀ ਛਾਤੀ 45 ਇੰਚ ਤੋਂ ਘੱਟ ਨਹੀਂ ਹੈ ਸਾਢੇ 6 ਫੁੱਟ ਤੋਂ ਕਿਸੇ ਦਾ ਕੱਦ ਘੱਟ ਨਹੀਂ ਹੈ ਇਹਦੇ ਉੱਪਰ ਉੱਪਰ ਨੇ ਹੀਰਾ ਨਹੀਂ ਹੈਗੇ ਤੇ ਜੇ ਸਾਡਾ ਮੋਹਰੇ ਦੇ ਜਵਾਬ ਥਾਂ ਦੇ ਨਾਲ ਤਾਂ ਜਰਾ ਮਲਸਰ ਜਵਾਬ ਕੱਟ ਕੇ ਜਵਾਬ ਨੂੰ ਕੱਟ ਕੇ ਢੋਲੇ ਦੀ ਕਾਠੀ ਤੇ ਢੋਲੇ ਦਾ ਪੇਂਟ ਕੱਢ ਕੇ ਧਰਤੀ ਚ ਮਾਰ ਦੇਣਾ ਇੰਨੇ ਜਵਾਬ ਨੇ ਮਾਰੇ ਚੁੱਪ ਕਰ ਕਹਿੰਦੇ ਕੋਈ ਨੀ ਭਾਈ ਚੱਲਿਆ ਉਹ ਸਿਰਕੀ ਸਿੱਖ ਸੀਗੇ ਮਰ ਜੀਵਦੇ ਸਿੱਖ ਚਾਰ ਤਰ੍ਹਾਂ ਦੇ ਸਿੱਖ ਹੋਇਆ ਕਰਦੇ ਆ ਇੱਕ ਤਾਂ ਸਿੱਖੀ ਹੁੰਦੀ ਹੈ ਦੇਖਾ ਦੇਖੀ ਦੀ ਵੀ ਉਹ ਸਿੱਖ ਬਣ ਗਿਆ ਮੈਂ ਵੀ ਬਣ ਗਿਆ ਮੈਨੂੰ ਬੁਰਾ ਲੱਗਾ ਇੱਕ ਸਿੱਖੀ ਹੁੰਦੀ ਹੈ ਭੇਜ ਦੀ ਤੇ ਇੱਕ ਹੋਇਆ ਕਰਦੀ ਹੈ ਭੇਜ ਧਾਰਨ ਕਰਦਾ ਇਹਦਾ ਅੰਦਰੋਂ ਗੱਲ ਕੋਈ ਆਈ ਨਹੀਂ ਹੈ ਤੇ ਇੱਕ ਸਿੱਖੀ ਹੋਇਆ ਕਰਦੀ ਹੈ ਭਾਵ ਦੀ ਇੱਕ ਹੋਇਆ ਕਰਦੀ ਹੈ ਸਿੱਖ ਨੂੰ ਸਿੱਖ ਸਿਦਕੀ ਸਿੱਖ ਮਰਜੀ ਵੜੇ ਸਿੱਖ ਕਿੱਦਾਂ ਮਸਿਆ ਨੀ ਬਣਿਆ ਜਾ ਤੇ ਕਹਿੰਦੇ ਮਰਜੀ ਵੜੇ ਸਿੱਖ ਸੀ ਨਾ ਜਿਹਨਾਂ ਨੇ ਸੀਸ ਤਲੀ ਤੇ ਰੱਖੇ ਹੋਏ ਸੀ ਜਿਹਨਾਂ ਨੇ ਸੁਣਿਆ ਸੀ ਜੇ ਤਾਂ ਪ੍ਰੇਮ ਖੇਲੋ ਤਾਂ ਚਾਹੋ ਸਿਰ ਤਾਂ ਤਲੀ ਗਲੀ ਮੋਰੀ ਆਓ ਇਤ ਮਾਰਗ ਪੈਰ ਤਰੀਕਿਆ ਸਿਰ ਦੀਜਿਆ ਕਾਂ ਕਰਦੀ ਉਹਨਾਂ ਦੇ ਹਿਰਦਿਆਂ ਚ ਵਸਿਆ ਹੋਇਆ ਸੀ ਭਾਈ ਗੱਲਾਂ ਉਹ ਸਿੱਖ ਸੀਗੇ ਜਿਹੜੇ 10 ਲੱਖ ਫੌਜ ਦੇ ਪੂਰੇ ਕਰਦੇ ਹੋਰ ਕਿਸੇ ਦੀ ਤਾਕਤ ਨਹੀਂ ਸੀ ਉੱਥੇ ਖੜੇ ਹੋ ਇਹ ਜਿੱਦ ਕਰਦਾ ਫਿਰ ਕਹਿੰਦਾ ਥੋੜੇ ਦਿਨਾਂ ਬਾਅਦ ਮਹਾਰਾਜ ਦੇਖਦੇ ਤਾਂ ਸਹੀ ਹੱਥ ਮਹਾਰਾਜ ਕਹਿੰਦੇ ਕੋਈ ਨਾ ਸਮਾਂ ਆਇਆ ਜ਼ਰੂਰ ਤੇਰੇ ਜਵਾਨਾਂ ਦਾ ਦਿਲ ਦੇਖਣ ਅੱਜ ਇੱਕ ਮਿਸਤਰੀ ਬਹੁਤ ਸੋਹਣੀ ਰਾਈਫਲ ਬਣਾ ਕੇ ਲਿਆ ਨਾਲ ਉਹਨੇ ਕਿਹਾ ਮਹਾਰਾਜ ਇਹਦਾ ਨਿਸ਼ਾਨਾ ਬੜਾ ਪੱਕਾ ਮਹਾਰਾਜ ਨੇ ਰਾਈਫਲ ਚੱਕੀ ਇੱਧਰ ਨੂੰ ਦੇਖਦੇ ਆ ਇੱਧਰ ਨੂੰ ਦੇਖਦੇ ਆ ਕਹਿੰਦੇ ਭਾਈ ਚੱਲਿਆ ਦੋ ਜਵਾਨ ਲਿਆ ਆਪਣੀ ਫੌਜ ਤੇ ਅਸੀਂ ਇਹ ਨਿਸ਼ਾਨਾ ਦੇਖਣਾ ਵੀ ਕਾਇ ਬੰਦਿਆਂ ਚ ਉਹਨਾਂ ਦੀ ਸਾਡੀ ਨੀਵੀਆਂ ਪਾਲੀਆਂ ਜਿਹੜੇ ਬੈਠੇ ਸੀ ਉਹ ਵੀ ਖਿੱਚਣ ਲੱਗ ਗਏ ਕੋਈ ਪਿਸ਼ਾਬ ਦੇ ਬਹਾਨੇ ਕੋਈ ਖੰਗਰ ਦੇ ਬਹਾਨੇ ਕੋਈ ਨਾ ਗਿਆ ਗੱਲਾਂ ਰਹਿ ਗੱਲਾਂ ਦੇਖਦਾ ਉਹਨਾਂ ਵੱਲ ਸਾਰੀ ਚਲੇ ਗਏ ਉੱਠਣੇ ਚ ਲੈ ਗਿਆ ਕਹਿੰਦਾ ਮਹਾਰਾਜ ਲਿਆਉਣਾ ਉੱਥੇ ਜਾ ਕੇ ਕਹਿਣ ਲੱਗਾ ਤੁਸੀਂ ਮੇਰੀ ਬੇਇੱਜ਼ਤੀ ਕਰਾ ਦੀਏ ਤੇ ਦੋ ਮੰਗ ਦੇ ਨੇ ਸਪਾਹੀ ਵਾਲਾ ਉਹ ਤਨਖਾਹ ਦਿੰਦਾ ਸਭ ਕੁਝ ਕਰਦਾ ਕਹਿੰਦੇ ਸਰਦਾਰ ਜੀ ਆਏ ਗੋਲੀਆਂ ਮੂਹਰੇ ਬਰਦਬਾਸ ਕਰੀ ਅਸੀਂ ਆਏ ਪੁਰਾਣੇ ਜਾਂਦੇ ਸਾਡੇ ਆ ਦੇਖੋ ਮੈਂ ਤੁਸੀਂ ਮੇਰੀ ਬਹੁਤ ਬੇਇੱਜ਼ਤੀ ਕਰਾ ਦੀ ਮੈਂ ਕਿੰਨੀਆਂ ਕਿੰਨੀਆਂ ਤੁਹਾਡੀਆਂ ਬਾਤਾਂ ਕਰਦਾ ਉਹ ਕਹਿੰਦੇ ਰਾਹ ਹੈਗੇ ਨੀ ਪਾ ਵਾਪਸ ਆ ਗਿਆ ਮਹਾਰਾਜ ਕਹਿੰਦੇ ਕਿਉਂ ਚੱਲਿਆ ਲਿਆਇਆ ਨੀ ਚੰਗੀ ਭਾਈ ਕਰਿਆ ਕਹਿੰਦੇ ਆਉਂਦਾ ਨੀ ਕੋਈ ਕਹਿੰਦੇ ਹਾਂ ਮਹਾਰਾਜ ਆਉਂਦਾ ਕਹਿ ਜਾ ਫੋਨ ਕਰ ਜਾਵੇ ਝਗੜਾ ਵੀ ਬੁਰਾ ਫਸਿਆ ਇਹਨੇ ਤਾਂ ਗੋਲੀ ਮਾਰ ਕੇ ਨਹੀਂ ਹੈ ਕਹਿੰਦੇ ਕੀ ਗੱਲ ਤੂੰ ਜਾਂਦਾ ਨਹੀਂ ਕਹਿੰਦਾ ਮੇਰੇ ਮਹਾਰਾਜ ਬੱਚੇ ਹੈਗੇ ਛੋਟੇ ਛੋਟੇ ਕਹਿੰਦੇ ਯਾਰ ਮੇਰੇ ਸਿੱਖ ਨੂੰ ਦੇਖ ਲਾ ਉਹ ਨੇੜੇ ਹੀ ਸਿੱਖ ਸੀਗੇ ਦਸਤਾਰ ਵਧਦੇ ਤੋਂ ਜਾਣ ਦੇ ਜਾਣ ਆ ਗਏ ਸ਼ੋਕਰ ਆਇਆ ਛੁੱਟੀ ਹੋਈ ਉੱਥੇ ਜਾ ਕੇ ਕਹਿਣ ਸਿੱਖੋ ਗੁਰੂ ਸਾਹਿਬ ਨੇ ਰਾਈਫਲ ਟੈਸਟ ਕਰ ਦੀ ਹੈ ਇੱਕ ਸਿੱਖ ਨੂੰ ਉਹਨਾਂ ਨੇ ਕਿਹਾ ਵੀ ਭੇਜੋ। ਉਹ ਦੁਆਏ ਰੱਖ ਗਏ, ਇੱਕ ਨੇ ਸਾਫਾ ਬੰਨ ਲਿਆ ਸੀ, ਇੱਕ ਜੇ ਦਸਤਾਰ ਸਜਾ ਰਿਹਾ ਸੀ। ਉਹ ਜਿਹੜਾ ਪਿੱਛੇ ਦਾ ਜਿਹੜਾ ਸੀ ਦਸਤਾਰ ਵਾਲਾ ਸਜਾਉਣ ਵਾਲਾ, ਉਹ ਤਾਂ ਸਮਝੋ ਦੋ ਚਾਰ ਸੈਕਿੰਡ ਪਿੱਛੋਂ ਪਹੁੰਚਿਆ, ਉਹ ਪਹਿਲਾਂ ਪਹੁੰਚ ਗਈ, ਉਹ ਖੜ ਗਿਆ। ਮਹਾਰਾਜ ਕਹਿੰਦਾ ਉੱਥੇ ਖੜ ਗਿਆ, ਇਹਨੇ ਜੋ ਵੀ ਆ ਗਿਆ ਉਹ ਤੇ ਬੂਹੇ ਖੜ ਗਿਆ, ਛੇਤ ਲਾਈ ਹੋਈ ਆ ਮਹਾਰਾਜ ਸਾਹ। ਉਹ ਉਹਦੇ ਬੂਹੇ ਖੜ ਗਿਆ, ਉਹਦੇ ਬੂਹੇ ਖੜ ਗਿਆ, ਕਰਦੇ ਕਰਦੇ ਮਹਾਰਾਜ ਜੀ ਕੇ ਲੱਗ ਗਏ। ਮਹਾਰਾਜ ਕਹਿੰਦੇ ਤੁਸੀਂ ਇੱਕ ਮੈਂ ਕਿਹਾ ਇੱਕ, ਤੁਸੀਂ ਦੋ ਕਰ ਦਿਓ, ਡੁੱਲ ਪਾਈ ਡੁੱਲ ਆ ਗਏ ਤੇ ਕਿਹੋ ਜਿਹੇ ਦਰੇਰ ਨੇ ਬਿਗੇ ਸਾਰੇ ਆ ਕੇ ਇਸ ਤਰ੍ਹਾਂ ਦੇ ਨਾਲ ਮਨ ਤੋਂ ਭੁਲਾ ਕੇ ਨਾਲ ਨਹੀਂ ਡਰਦੇ। ਮਹਾਰਾਜ ਕਹਿੰਦੇ ਚੰਗਾ ਦੋਵੇਂ ਖੜੇ ਹੋ ਗਏ, ਕਿਉਂ ਤੁਸੀਂ ਇੱਕ ਕਿਉਂ ਨਹੀਂ ਖੜਦੇ? ਕਹਿੰਦੇ ਸੱਚੇ ਪਾਤਸ਼ਾਹ ਤੇਰਾ ਹੁਕਮ ਆ ਗਿਆ ਸੀ, ਮੈਂ ਦਸਤਾਰ ਬੰਨਦਾ ਸੀ, ਮੈਂ ਬੂਹੇ ਸੀ, ਉੱਠਣ ਚ ਜਰਾ ਦੇਰੀ ਹੋ ਗਈ ਤੇ ਇਹ ਜਿਹੜਾ ਸੀ ਦਸਤਾਰ ਬੰਨ ਚੁੱਕਿਆ ਸੀ, ਇਹ ਡਰ ਕੇ ਆ ਗਿਆ, ਸੁਣਿਆ ਤਾਂ ਮੈਂ ਹੈ ਪਹਿਲਾਂ। ਮਹਾਰਾਜ ਕਹਿੰਦੇ ਚੰਗਾ ਦੋਵੇਂ ਖੜ ਗਏ। ਮਹਾਰਾਜ ਨੇ ਸ਼ਿਫਤ ਉਤਾਰ ਲਈ, ਪੈਦਲ ਦਾ ਜਿਹੜਾ ਵੀ ਹੁਣ ਇੱਕ ਸੈਕਿੰਡ ਦੇ ਵਿੱਚ ਸਾਰੇ ਦੋਵੇਂ ਖਤਮ ਹੋ ਗਏ। ਮਹਾਰਾਜ ਨੇ ਦਸਤਾਰ ਚਲਾਈ, ਦਸਤਾਰ ਨੂੰ ਕੱਟਦੀ ਹੋਈ ਚਲੀ ਗਈ। ਕਹਿੰਦੇ ਵੀ ਬਹੁਤ ਐਕੋਰੇਟ ਹੈ ਤੇਰੀ ਲਾਈਫ, ਠੀਕ ਹੈ। ਕਹਿੰਦੇ ਡਲਿਆ ਅਤੇ ਜਵਾਨਾਂ ਨੇ ਤਾਂ ਇੱਕ ਦਿਨ ਨਹੀਂ ਸੀ ਕਰਨਾ, ਇਹ ਤਾਂ ਸਿੱਖੀ ਸੇਵਕ ਹੈ, ਕਿਉਂਕਿ ਇਹਨਾਂ ਨੂੰ ਗੁਰਤੀ ਹੋ ਐਸੀ ਮਿਲਦੀ ਹੈ।
Thank you.
ਸਿੱਖਾਂ ਦਾ ਤੇ ਮੇਰਾ ਪਿਆਰ ਕੱਚਾ ਨਹੀਂ ਹੈ। ਇਹ ਇੱਥੇ ਦਾ ਹੀ ਪਿਆਰ ਨਹੀਂ, ਇਹ ਭਗਤ ਗੁਰਦਾਸ ਦਾ ਪਿਆਰ ਹੈ। ਜਿੱਥੇ ਮੈਂ ਜਾਣਾ ਉੱਥੇ ਮੇਰੇ ਸਿੱਖਾਂ ਨੇ। ਤੂੰ ਦਰਿਆ, ਤੂੰ ਪ੍ਰੀਤ ਦੀਆਂ ਗੱਲਾਂ ਨਹੀਂ ਸਮਝਦਾ। ਇਹ ਸਿਪਾਹੀ ਤਨਖਾਹਦਾਰ ਨੇ, ਮੇਰੇ ਜਿਹੜੇ ਸਿੱਖ ਨੇ ਇਹ ਸਿੱਖੀ ਸਿਰਕ ਵਾਲੇ ਨੇ। ਇਹਨਾਂ ਨੇ ਪਹਿਲਾਂ ਮੈਨੂੰ ਆਪਣਾ ਆਪ ਦੇਖ ਦਿੱਤਾ, ਆਪਣਾ ਨਹੀਂ ਰੱਖਿਆ। ਫਿਰ ਕਰਕੇ ਫਰਕ ਦੇਖ ਲਿਆ ਨਾ ਤੁਹਾਨੂੰ ਕਹਿੰਦਾ। ਸੋਏ ਮਰਜ਼ੀ ਜਿਹੜੇ ਸਿੱਖ ਨੇ ਸਿਰਕੀ ਸਿੱਖ ਨੇ। ਸੋ ਇਸ ਤਰ੍ਹਾਂ ਦੇ ਨਾਲ ਬੀਬੀ ਅਰਦਾਸ ਕਰਦੀ ਹੈ, ਪਿਤਾ ਜੀ ਸੱਚੇ ਪਾਤਸ਼ਾਹ, ਇੰਨੇ ਦੁੱਖਾਂ ਦਾ ਮੈਨੂੰ ਸਾਹਮਣਾ ਆਉਣਾ, ਕਿਤੇ ਮੇਰਾ ਸਿੱਖੀ ਸਿਰਕ ਨਾ ਜਾਂਦਾ। ਮੇਰਾ ਪਿਆਰ ਨਾ ਮੇਰੇ ਨਾਲ ਤੁਹਾਡੇ ਵਾਸਤਾ ਹੀ ਮਹਾਰਾਜ ਜੀ ਇਸ ਤਰ੍ਹਾਂ ਯਾਦ ਆ ਗਿਆ। ਬੱਚੀ ਦੇ ਸੀਸ ਤੇ ਹੱਥ ਰੱਖਤਾ, ਬੇਟੀ ਠੇਕੇਦਾਰ ਕਰ। ਇਹ ਤੇਰਾ ਦਰਗਾਹ ਦਾ ਲੇਖ ਐਸਾ ਲਿਖਿਆ ਹੋਇਆ, ਲੇਖ ਦੀ ਬਾਤ ਹੈ। ਮਹਾਰਾਜ ਕਹਿੰਦੇ ਸਰਵਜੀਆਂ ਸੇ ਲੇਖ ਚਲਾਹੂ, ਬਿਨ ਲਿਖੇ ਨਾਹੀਂ ਕੋਈ ਜੀਓ। ਕੋਈ ਕੋਈ ਬੰਦਾ ਨਹੀਂ ਜਿਹਦੇ ਮੱਥੇ ਚ ਲੇਖ ਨਾ ਲਿਖਿਆ ਹੋਵੇ। ਦਰਗਾਹ ਦਾ ਲਿਖਿਆ ਹੋਇਆ ਲੇਖ, ਆਪ ਲੇਖ ਕੁਦਰਤ ਕਰ ਵੇਖਿਆ, ਹੁਕਮ ਚਲਾਏ ਸੋਈ ਜੀ। ਦੇਹ ਦੇ ਕਰਮ ਕਰਦਾ ਉਹ ਜਿਹਾ ਲੇਖ ਲਿਖਿਆ ਜਾਂਦਾ, ਉਹ ਤਲਿਆ ਨਿਕਲਦਾ। ਮਨ ਲੈਂਦਾ ਪਰਮੇਸ਼ਰ, ਪਾਸੇ ਜਾ ਰਹੀ ਹੈ। ਗਾਦਾ ਸਿਰਦੇ ਉੱਤੇ ਚੁੱਕੀ ਹੋਈ ਹੈ ਤੇ ਅੱਗੇ ਕੀ ਦੇਖ ਰਿਹਾ ਇੱਕ ਲੜਕੀ ਬੜੀ ਪਈ ਹੈ। ਉਹਦਾ 6 ਮਹੀਨੇ ਦਾ ਬੱਚਾ ਪੇਟ ਤੇ ਦੁੱਧ ਚੁੰਗਣ ਦੀ ਕੋਸ਼ਿਸ਼ ਕਰ ਰਿਹਾ, ਕਦੇ ਖੱਬੇ ਪਾਸੇ ਹੋ ਕਦੇ ਸੱਜੇ ਪਾਸੇ ਹੋ, ਦੁੱਧ ਕਿੱਥੇ ਆ ਤਾਂ ਵਿਚਾਰੀ ਚੜਾਈ ਦਾ ਜੀ, ਲੋਕ ਦੇਖ ਰਹੇ ਨੇ ਕਿ ਆ ਬੱਚਾ ਪਤੀਮ ਹੋ ਗਿਆ ਜਰਾ, ਇਹਨੂੰ ਪਤਾ ਨਹੀਂ ਵੀ ਮੇਰੀ ਮਾਂ ਮਰ ਚੁੱਕੀ ਹੈ। ਬੜਾ ਅਫਸੋਸ ਹੈ, ਸਾਰੇ ਚੁੱਪ ਕਰੇ ਖੜੇ ਨੇ ਉਹਦੇ ਵਿੱਚ। ਰਾਜਾ ਜਨਕ ਵੀਰ ਯਾਤਰਾ ਕਰਦਾ ਹੋਇਆ ਆਪਣੇ ਪਰਜਾ ਦਾ ਹਾਲ ਦੇਖਦਾ ਹੋਇਆ ਤੇ ਇਸ ਬਰਾ ਦੇ ਵਿੱਚ ਖੜਾ ਗੱਲਾਂ ਸੁਣ ਰਿਹਾ ਜੀ ਕੀ ਕਹਿੰਦੇ। ਇਹਨੇ ਨੂੰ ਉਹ ਲੜਕੀ ਆਈ, ਉਹ ਵੀ ਇੱਕ ਸਕਿੰਟ ਬਾਅਦ ਤੇ ਮਿਲੀ ਤੇ ਉੱਚੀ ਉੱਚੀ ਹੱਸ ਕੇ ਤੁਰੀ। ਇਹ ਰਾਜਾ ਜਨਕ ਨੇ ਦੇਖਿਆ ਵੀ ਇਹ ਲੜਕੀ ਹੱਸ ਕੇ ਉਹ ਗਈ, ਬਾਕੀ ਤਾਂ ਸਾਰੇ ਪ੍ਰੋਸੈਸ ਕਰ ਰਹੇ ਕਿੱਥੇ ਹੋ ਰਿਹਾ। ਕਹਿੰਦਾ ਬੇਟੀ ਗੱਲ ਸੁਣ, ਤੂੰ ਕਿਉਂ ਸੀ? ਕਹਿੰਦੀ ਪਿਤਾ ਜੀ ਐਵੇਂ ਹੀ ਹੋਣਾ ਸੀ, ਮੈਂ ਤਾਂ ਸੀ ਭਾਵੇਂ ਭਾਵੀ ਨੂੰ ਦੇਖ ਕੇ ਕਹਿਣ ਲੱਗੇ। ਫਿਰ ਮੈਨੂੰ ਗੱਲ ਪੁੱਛੀ ਦੱਸੋ, ਕਹਿੰਦੀ ਮੇਰੇ ਕੋਲ ਟਾਈਮ ਨਹੀਂ ਹੈ, ਮੈਂ ਦੱਸ ਨਹੀਂ ਸਕਦੀ, ਮੈਂ ਪ੍ਰਭੂ ਦਾ ਸਿਮਰਨ ਕਰਦੀ ਜਾ ਰਹੀ ਹਾਂ, ਗੱਲ ਕਰਨ ਦਾ ਮੇਰੇ ਕੋਲ ਟਾਈਮ। ਰਾਜੇ ਨੇ ਕਿਹਾ ਵੀ ਗੱਲ ਤਾਂ ਪੁੱਛਣੀ ਚਾਹੀਦੀ ਹੈ, ਭੇਜ ਇਹ ਦੱਸ ਤੁਸੀਂ ਬਾਤ ਕਰਦੀ ਵੀ ਗੱਲ ਇਹ ਤਾਂ ਪੁੱਛਣੀ ਚਾਹੀਦੀ ਹੈ। ਪਿੱਛੇ ਪਿੱਛੇ ਬੋਲਿਆ, ਕਹਿੰਦਾ ਮੈਂ ਰਾਜਾ ਜਨਕ ਵੀਰ ਯਾਤਰਾ ਕਰ ਰਿਹਾ, ਤੂੰ ਮੈਨੂੰ ਗੱਲ ਦੱਸ ਬੇਟੀ। ਉਹ ਕਹਿੰਦੀ ਪਿਤਾ ਜੀ ਮੇਰੇ ਕੋਲ ਟਾਈਮ ਨਹੀਂ। ਕਹਿੰਦਾ ਤੇਰੇ ਕੋਲ ਕਿਉਂ ਨਹੀਂ ਟਾਈਮ? ਉਹ ਕਹਿੰਦੀ ਮੇਰੇ ਤੇ ਵੀ ਭਾਵੀ ਆਉਣ ਵਾਲੀ ਹੈ ਹੁਣ ਥੋੜ੍ਹੀ ਦੇਰ। ਕਹਿੰਦੇ ਉਹ ਕੀ? ਕਹਿੰਦੀ ਮੈਂ ਇਸ਼ਨਾਨ ਕਰਨਾ ਹੈ, ਗਾਗਰ ਲੈ ਕੇ ਜਾਣੀ ਹੈ ਨਦੀ ਤੋਂ ਭਰ ਕੇ, ਮੈਂ ਪਤੀ ਦਾ ਇਸ਼ਨਾਨ ਕਰਾਉਣਾ, ਮੈਂ ਪਤੀ ਵਰਤਾ ਇਸ ਨਹੀਂ ਹਾਂ, ਅੱਜ ਤੱਕ ਸਾਰੀ ਜ਼ਿੰਦਗੀ ਚ ਮੈਂ ਆਪਣੇ ਪਤੀ ਦਾ ਕਦੇ ਹੁਕਮ ਨਹੀਂ ਬੋਲਿਆ, ਜੋ ਕਹਿੰਦੇ ਨੇ ਉਹ ਨਹੀਂ ਕਰਨਾ, ਤੇ ਮੈਂ ਛੇਤੀ ਜਾਣਾ ਤੇ ਜਜ਼ਬਾ ਚ ਮੈਂ ਇਹਨਾਂ ਦਾ ਇਸ਼ਨਾਨ ਕਰਾਉਣਾ ਹੈ, ਕਰਾ ਕੇ ਜਦ ਮੈਂ ਦੁੱਧ ਲਿਆਉਣਾ ਹੈ, ਦੁੱਧ ਫੜਾ ਜਾਣਾ ਤੇ ਹੋਰ ਚੀਜ਼ ਲੈਣ ਜਾਣੀ ਹੈ, ਮੇਰੇ ਤੇ ਛੱਟ ਗਿਰ ਜਾਣੀ ਹੈ, ਮੈਂ ਬਣ ਜਾਣਾ, ਮੇਰੇ ਕੋਲ ਟਾਈਮ ਨਹੀਂ ਹੈ। ਇਸ ਕਰਕੇ ਮੈਂ ਜਿਹੜੇ ਸਵਾਲ ਜਿਹੜੇ ਬਾਕੀ ਬਚਦੇ ਨੇ ਮੈਂ ਪ੍ਰਭੂ ਦੇ ਧਿਆਨ ਵਿੱਚ ਲਾਉਣਾ ਚਾਹੁੰਦੇ ਹਾਂ, ਉਹਨਾਂ ਨੇ ਐਸਾ ਹੈ ਕਿ ਅੰਤਕਾਲ ਜੋ ਨਾਲ ਹੈ ਸਿਵਰੇ ਐਸੇ ਚੇਤਾ ਮੈਂ ਦੇ ਭਰਿਆ ਬਦਲ ਤਰਲੋਚਨ ਤੇ ਨਾਲ ਮੁਕਤਾ ਕੀਤਾ ਪ੍ਰਭਾਵ ਕੇ ਜਿਹੜੇ ਅਜੇ ਵੈਲੂ ਹੈ ਉਹ ਤਾਜ਼ਾ ਆ ਗਈ ਚੜਾਈ ਕਰ ਲਿਆ, ਅਜੇ ਵੈਲੂ ਨੂੰ ਧਿਆਨ ਹੋਵੇ ਉਹ ਸਿੱਧਾ ਹੀ ਸੱਚਖੰਡ ਨੂੰ ਜਾ। ਕਹਿੰਦੀ ਮੇਰੇ ਕੋਲ ਟਾਈਮ ਇਸ਼ਨਾਨ ਕਰ ਲਿਆ, ਗਾਦਰ ਭਾਗੀ ਫੇਰ ਪਿੱਛੇ ਹੋ ਗਿਆ। ਕਹਿੰਦਾ ਬੇਟੀ ਤੂੰ ਟਾਲ ਨਹੀਂ ਸਕਦੀ? ਕਹਿੰਦੀ ਕੁਝ ਵੀ ਨਹੀਂ ਟਾਲ ਸਕਦਾ, ਬੜੇ ਬੜੇ ਵੀ ਟਾਲ ਸਕਦੀ। ਕਹਿੰਦੇ ਹੁਸੈਨ ਨੂੰ ਪਤਾ ਕੋਣ ਕਿਸੇ ਦੇ ਭਾਰੀ ਵਰਤਣ ਵਾਲੇ? ਕਹਿੰਦੇ ਮਾੜੇ ਮਾੜਿਆਂ ਤਾਂ ਪਤਾ ਹੀ ਹੈ, ਮੈਂ ਤੈਨੂੰ ਤਕੜੀ ਦੀ ਵਰਤ। ਰਾਵਣ ਤਾਂ ਇੱਕ ਭਾਰੀ ਵਰਤਣ ਵਾਲੀ ਹੈ, ਉਹਦੇ ਘਰ ਇੱਕ ਲੜਕੀ ਆ ਰਹੀ ਹੈ ਤੇ ਉਹਦੇ ਮੱਥੇ ਜੇ ਲਿਖਿਆ ਹੋਇਆ ਕਿ ਉਹਦਾ ਵਿਆਹ ਚਟਾਲ ਦੇ ਮੁੰਡੇ ਨਾਲ ਹੋਏ, ਉਹ ਬ੍ਰਾਹਮਣ ਹੈ ਤੇ ਉਹ ਚਟਾਲ ਹੈ। ਉਹਨੂੰ ਗਹਿਰੇ ਮਟਾ ਰਹੇ ਜੇ ਬਿਲਕੁਲ ਇਹ ਪਿੱਛੇ ਪਿੱਛੇ ਉਹਨੇ ਆ ਕੇ ਅੱਗੇ ਲੜਕੀ ਗਈ, ਉਹ ਜਾ ਕੇ ਉਹਨੇ ਇਸ਼ਨਾਨ ਕਰਾਇਆ, ਜਦੋਂ ਦੁੱਧ ਲੈ ਕੇ ਲੈ ਜਾ ਕੇ ਫੇਰ ਅੰਦਰ ਗਈ, ਬ੍ਰਹਮ ਕਰਕੇ ਛੱਡ ਕੇ ਵੀ ਉੱਥੇ ਬਣ ਗਈ। ਬੜਾ ਅਫਸੋਸ ਹੋਇਆ ਵੀ ਮੈਂ ਰੋਕ ਲੈਂਦਾ ਰਾਜਾ ਉਹ ਬਣ ਲੈਂਦਾ, ਮੇਰਾ ਹੁਕਮ ਸੀ ਸਪਾਹੀ ਮੇਰੇ ਬੇਟੇ ਜੀ ਮੈਂ ਇਹਨੂੰ ਕੈਦ ਕਰ ਲੈਂਦਾ, ਜਦ ਭਾਵੀ ਵਰਤਦੀ ਹੈ ਸਭ ਕੁਝ ਭੁੱਲ ਜਾਂਦਾ, ਵਿਨਾਸ਼ ਕਰ ਲਿਆ ਬੁੱਧੀ ਚੁੱਕਦੀ। ਹੁਣ ਆ ਰੇਲ ਦੇ ਮਸੀਹ ਗਈ ਸਰੀਰੋਂ ਬੁੱਧ, ਜਦੋਂ ਹੁਣ ਆ ਨੇ ਆਉਣਾ ਆਉਂਦਾ ਸਿਆਣਿਆਂ ਦੀ ਮੱਤ ਮਾਰੀ ਜਾਂਦੀ, ਕਿਸੇ ਦੀ ਅਗਰ ਮੇਰੇ ਕੰਮ ਕਰਦੀ ਦੇਖਦੇ ਦੇਖਦੇ ਹੀ ਹੋ ਜਾਂਦਾ ਜਿਹੜਾ ਕੁਛ ਕਰਨਾ ਨਹੀਂ ਚਾਹੁੰਦੇ। ਸੋ ਉਹ ਰਾਵਣ ਦੇ ਨਾਲ ਮੁਲਾਕਾਤ ਉਹਨੇ ਕਰੀ, ਉਹ ਦੱਸਿਆ ਵੀ ਇਸ ਤਰ੍ਹਾਂ ਦੇ ਨਾਲ ਇੱਕ ਲੜਕੀ ਨੇ ਮੈਨੂੰ ਗੱਲ ਦੱਸੀ ਹੈ ਤੇ ਉਹਦੀ ਭਾਵੀ ਮੈਂ ਅੱਖਾਂ ਨਾਲ ਦੇ ਤੇਰੀ ਲੜਕੀ ਦਾ ਵਿਆਹ ਤੇ ਜਲਾਲ ਦੇ ਲੜਕੇ ਨਾਲ ਹੋ। ਕਹਿਣ ਲੱਗਿਆ ਇਹ ਹੋਏ ਨੀ ਸਰ, ਕਹਿੰਦੇ ਪੁੱਛ ਲਓ ਦੇਵਤਿਆਂ ਨੂੰ। ਉਹਨੇ ਆਵਾਜ਼ ਕਰਿਆ ਵਰਮਾ ਬੁਲਾ ਲਿਆ, ਵਰਮਾ ਕਹਿਣ ਲੱਗੇ ਕੀ ਆ ਗਿਆ? ਕਹਿਣ ਲੱਗੇ ਵੀ ਮੇਰੀ ਲੜਕੀ ਮੇਰੀ ਔਲਾਦ ਕਿਹੜੀ ਆ ਰਹੀ ਹੈ? ਕਹਿੰਦੇ ਲੜਕੀ। ਕਹਿੰਦੇ ਉਹਦਾ ਸੰਜੋਗ ਕਿਹਦੇ ਨਾਲ ਲਿਖਿਆ ਹੋਇਆ? ਕਹਿੰਦੇ ਤੇਰੇ ਘਰ ਦਾ ਜਿਹੜਾ ਸਫਾਈ ਕਰਨ ਵਾਲਾ ਉਹਦੇ ਮੁੰਡੇ ਨਾਲ ਲਿਖਿਆ। ਕਹਿੰਦਾ ਇਹ ਕੱਟ ਦੋ। ਕਹਿੰਦੇ ਮੇਰੇ ਉਸਤਾਦ। ਕਹਿੰਦੇ ਕਿਉਂ? ਕਹਿੰਦਾ ਮੈਂ ਲੇਟੇ ਤੇ ਜਿਹੜਾ ਮੇਰੇ ਗ੍ਰੰਥਕਾਰ ਦੀ ਜਗ੍ਹਾ ਚ ਲਿਖੇ ਜਾਂਦੇ ਨੇ, ਉੱਥੇ ਮੇਰਾ ਬਸ ਨਹੀਂ ਚੱਲਦਾ। ਇੱਕ ਆਵਾਈ ਦੂਤ ਵਿਆਰੀ ਕਹਿੰਦੇ ਚੇਲੇ ਪਰਿਵਾਰ, ਇੱਕ ਸੰਸਾਰੀ, ਇੱਕ ਮੰਡਾਰੀ, ਇੱਕ ਲਾਏ ਦੀਵਾਰ। ਉਹ ਬੇਟੇ ਉਹਨਾਂ ਦਾ ਨਾਮ ਹੈ, ਬਹੁਤ ਆਏ ਵੈਲੂ ਤਾਂ ਇਹਨਾਂ ਨੂੰ ਦੇਹਾਂ ਨੂੰ ਦੇਖਦਾ ਸ਼ਿਵਜੀ ਬਰਮਾ ਤੇ ਵਿਸ਼ਨੂੰ ਜੀ ਨੂੰ, ਪਰ ਇਹਨਾਂ ਨੂੰ ਉਹ ਨਜ਼ਰ ਨਹੀਂ ਆਉਂਦੇ। ਕਹਿੰਦੇ ਉਹ ਫਿਰ ਗਮ ਦੇ ਵਿੱਚੋਂ ਦੇਖ ਆਉਂਦੇ। ਕਹਿੰਦਾ ਫਿਰ ਮੈਂ ਉਹ ਤਾਲ ਦੀ ਗੱਲ ਕਹਿੰਦੇ ਐ ਕਹਿੰਦੇ ਜੋ ਮਾਤਾ ਨਿਕੂਗੀ ਜਦ ਉਹਦੇ ਨਾਲ ਗੱਲ ਕਰ ਲਈ, ਰਾਤ ਰਾਤੀ ਹੋ ਗਈ, ਛੇਵੇਂ ਦਿਨ ਦੀ ਉਹ ਮਾਤਾ ਆਈ, ਰਸਤਾ ਰੋਕ ਕੇ ਖੜ ਗਿਆ। ਕਹਿੰਦਾ ਕੀ ਕਿਦੋਂ ਜਾਂਦੀ ਹੈ? ਕਹਿੰਦੀ ਮੈਨੂੰ ਨੀ ਪਤਾ। ਕਹਿੰਦਾ ਤੈਨੂੰ ਕਹਿੰਦੀ ਪਤਾ? ਕਹਿੰਦੀ ਮੈਂ ਤਾਂ ਕਰਮ ਮੱਥੇ ਤੇ ਰੱਖ ਲਿਆ, ਆਪੇ ਲਿਖਿਆ ਜਾਂਦਾ। ਕਹਿੰਦਾ ਅੱਛਾ, ਦੱਸ ਕੀ ਲਿਖਿਆ ਜਾਂ ਵਾਪਸ ਆਈ? ਕਹਿੰਦੀ ਇਹ ਬੜੀ ਭਾਗਸ਼ਾਲੀ ਰਾਜੀ ਰਾਣੀ ਹੋਏ ਦੀ, ਬਹੁਤ ਬਰਤਾਵ ਬਣੇਗਾ। ਕਹਿੰਦਾ ਇਹਦਾ ਸਹਿਯੋਗ ਕਿਹਦੇ ਨਾਲ ਹੈ? ਕਹਿੰਦੀ ਉਹ ਤੇਰੇ ਜਮਾਦਾਰ ਦੇ ਕਰਕੇ। ਕਹਿੰਦਾ ਇਹ ਕੱਟ ਦੇ। ਕਹਿੰਦੀ ਮੇਰੇ ਕਿਤਾਬ ਚ ਨਹੀਂ ਕੱਟ ਸਕਦੇ। ਇਹਦਾ ਕੋਈ ਸਾਧੂ ਮਹਾਂਪੁਰਸ਼ ਕਰ ਸਕਦਾ ਹੈ? ਗੁਰੂ ਕਰ ਸਕਦਾ, ਬਾਕੀ ਦੀ ਸਾਡੀ ਪ੍ਰਕਿਰਤੀ ਕਿਹਦੇ ਨੂੰ ਤਿਆਰ ਦੀ ਲੇਖ ਕਰਨ। ਉਹਦੇ ਬਾਅਦ ਕਹਿੰਦਾ ਚੰਗਾ ਤੁਸੀਂ ਨਹੀਂ ਕੱਟਦੇ, ਮੈਂ ਕੱਟਦਾ। ਉਹਨੇ ਨਲਕਾ ਮੰਗਵਾ ਲਿਆ, ਵਜ਼ੀਰ ਨੂੰ ਬੁਲਾਇਆ, ਕਹਿਣ ਲੱਗਿਆ ਇਹਦੇ ਟੁਕੜੇ ਕਰਕੇ ਸਮੁੰਦਰ ਛਿੜਕ ਹੋਇਆ। ਉਸ ਵੇਲੇ ਪਰਜਾ ਦਾ ਬਹੁਤ ਜੋਸ਼, ਉਹ ਕਹਿਣ ਲੱਗਿਆ ਮਹਾਰਾਜ ਪਰਜਾ ਨੂੰ ਪਤਾ ਲੱਗ ਗਿਆ ਕਿੱਡਾ ਬੜਾ ਪਾਪ ਹੈ, ਲਾਂਘਾ ਕਰ ਖੋਲੀ, ਇਹ ਕੰਮ ਨਾ ਕਰੋ। ਅਸੀਂ ਵੀ ਤੁਹਾਡਾ ਸਾਥ ਨਹੀਂ ਦਿੰਦੇ ਇਸ ਗੱਲ ਦੇ, ਪਹਿਲਾਂ ਬਗਾਵਤ ਅਸੀਂ ਕਰਦੇ। ਇਹ ਨਿਰਦੋਸ਼ ਬੱਚਾ ਕੋਈ ਚਾਰ ਲਾਵਾਂ ਦੇ ਤੇ ਫੇਰ ਸੋਚਿਆ ਲੋ। ਰਾਜੇ ਦਾ ਕੀ ਕੰਮ ਹੈ? ਰਾਜੇ ਚੁਣੀ ਨਿਹਾਮ ਦੀ, ਰਾਜੇ ਦਾ ਤਾਂ ਧਰਮ ਹੁੰਦਾ ਨਿਹਾਮ ਕਰਨਾ, ਬੇਇਨਸਾਫੀ ਕਰਨ ਵਾਲਾ ਰਾਜਾ ਦਰਦ ਚੱਲ। ਅਸੀਂ ਕਿਹੜਾ ਸਾਥ ਦੇਣ ਨੂੰ ਤਿਆਰ ਨਹੀਂ? ਅਸੀਂ ਕਿਹਾ ਵੀ ਇਹ ਤਾਂ ਸਮੱਸਿਆ ਖੜੀ ਹੋ ਗਈ, ਗੁਪਤ ਤਰੀਕੇ ਨਾਲ ਚੱਕ ਕੇ ਜੰਗਲ ਸ਼ਿਕਾਰ ਆ। ਤਿੰਨ ਦਿਨ ਹੋ ਗਏ ਬੱਚੇ ਨੂੰ ਭੁੱਖੇ ਪਿਆ ਸੀ ਨੂੰ, ਉਧਰੋਂ ਮਹਾਤਮਾ ਆਏ ਆਵਾਜ਼ ਸੁਣੀ ਰੋਣ ਦੀ, ਆਪਣੇ ਆਸ਼ਰਮ ਚ ਲੈ ਗਏ ਚੱਕ ਕੇ। ਉੱਥੇ 18 ਸਾਲ ਪਾਲਣਾ ਚ 14 ਵਿਦਿਆ ਪੜ੍ਹਾਈਆਂ, ਉਹਦੇ ਬਾਅਦ ਜਹਾਜ ਰਾਣੀ ਸਿਖਾਈ। ਮਹਾਤਮਾ ਅਨੁਭਵੀ ਸੀ, ਦੇਖ ਕੇ ਇਹਦਾ ਫਿਊਚਰ ਵਿਚਾਰਿਆ। ਕਹਿੰਦੇ ਬੇਟਾ ਹੁਣ ਤੂੰ ਪੜ੍ਹ ਗਿਆ ਲਿਖ ਗਿਆ, ਤੇਰੇ ਮਾਂ ਬਾਪ ਦਾ ਸਾਨੂੰ ਪਤਾ ਨਹੀਂ ਹੈ ਕਿੱਥੇ ਨੇ, ਅਸੀਂ ਉਹ ਤੈਨੂੰ ਪਾਲਿਆ, ਜਾਂ ਹੁਣ ਤੂੰ ਦੁਨੀਆਂ ਚ ਕਿਸਮਤ ਅਜਵਾਈ ਕਰ। ਤੇ ਇੱਕ ਕਿਸ਼ਤੀ ਚ ਬੈਠ ਕੇ ਸਮੁੰਦਰ ਪਾਰ ਕਰਨ ਲੱਗਿਆ ਨਾਲ ਜਜ਼ੀਰਾ ਸੀ, ਉਸ ਜਜ਼ੀਰੇ ਦਾ ਆਈਸਲੈਂਡ ਦਾ ਜਿਹੜਾ ਰਾਜਾ ਸੀ ਉਹ ਚੜਾਈ ਕਰ ਗਿਆ ਰਾਤ, ਉੱਥੇ ਫੈਸਲਾ ਹੋ ਗਿਆ ਜਿਹੜਾ ਸਭ ਤੋਂ ਪਹਿਲਾਂ ਉਹਨੂੰ ਤੱਕ ਕੇ ਬਿਠਾ ਲਿਆ, ਸਾਰੇ ਨਾਲੋਂ ਪਹਿਲਾਂ ਇਹ ਉਤਰਿਆ। ਉਸੇ ਵੇਲੇ ਮਾਵਾਂ ਗੱਲ ਚ ਪਾ ਕੇ ਤੱਕ ਤੇ ਬਿਠਾ ਤਾ ਜੈ ਜੈ ਕਰ। ਇਹਨੇ ਬੜਾ ਇੰਤਜ਼ਾਮ ਵਧੀਆ ਕਰਿਆ, ਦੂਰ ਦੂਰ ਤੱਕ ਇਹਦਾ ਜਸ ਪੈ ਗਿਆ। ਇੱਧਰੋਂ ਰਾਜੇ ਰਾਵਣ ਦੀ ਲੜਕੀ ਦਾ ਮਗਰਾਂ ਕਰਨ ਵਾਸਤੇ ਤਿਆਰੀਆਂ ਕੀਤੀਆਂ ਤੇ ਪੰਡਤਾਂ ਨੂੰ ਭੇਜ ਦਿੱਤਾ, ਇੰਸਟਰਕਸ਼ਨਾਂ ਕਰਦੀਆਂ ਵੀ ਮੇਰੀ ਲੜਕੀ ਨਾਲ ਉਹ ਸੁੰਦਰ ਹੋਵੇ, ਵਧੀਆ ਹੋਵੇ, ਸੁਸ਼ੀਲ ਹੋਵੇ, ਸਭ ਕਾਤਲ ਵਾਲਾ ਹੋਵੇ, ਐਵੇਂ ਤੇਰੇ ਬਣਿਆ। ਉਸ ਨੇ ਉੱਥੇ ਹੀ ਗਏ, ਉੱਥੇ ਜਾ ਕੇ ਉਹਨਾਂ ਦਾ ਮਨ ਮੰਨ ਗਿਆ, ਉੱਥੇ ਸਾਧਨ ਬੁਲਾਇਆ। ਇਧਰੋਂ ਰਾਵਣ ਨੇ ਜਦ ਪਤਾ ਲੱਗਿਆ ਆ ਕੇ ਤਾਰੀਫ ਕਰੀ, ਕਹਿੰਦੇ ਲੜਕੀ ਨੂੰ ਵੀ ਪੁੱਛ ਲਈਏ। ਲੜਕੀ ਨੂੰ ਪੁੱਛਿਆ, ਉਹ ਕਹਿੰਦੀ ਪਿਤਾ ਜੀ ਮੈਂ ਤਾਂ ਪਹਿਲਾਂ ਹੀ ਉਹਦੇ ਨਾਲ ਵਿਆਹ ਕਰਾਉਣ ਵਾਸਤੇ ਤਿਆਰ ਹੋ ਗਿਆ, ਸ਼ਗਨ ਭੇਜ ਦਿੱਤਾ, ਵਿਆਹ ਹੋ ਗਿਆ। ਵਿਆਹ ਹੋਣ ਤੋਂ ਬਾਅਦ ਦੇਵਤੇ ਬੁਲਾਏ ਨੇ ਉਹਦੇ ਸ਼ਾਦੀ, ਉਸ ਵੇਲੇ ਕਹਿਣ ਲੱਗਿਆ ਕਹਿੰਦਾ ਵਰਮਾ ਜੀ ਤੁਸੀਂ ਵੀ ਐਵੇਂ ਵਰਮਾ ਬਣੇ ਫਿਰਦੇ ਆ, ਤੇ ਮੈਂ ਜਿਹੜਾ ਲੇਖ ਸੀ ਮਤਾ ਤਾ ਨਾ। ਉਹ ਕਹਿੰਦੇ ਰਾਵਣ ਲੇਖ ਤਾਂ ਇੱਥੇ ਕੋਈ ਨਹੀਂ ਆਇਆ ਦੁਨੀਆ ਚ ਜਿਹੜਾ ਬਤਾ ਸਕ, ਜਦੋਂ ਭਾਗੀ ਆਉਂਦੀ ਹੈ ਲੇਖ ਬਦਲਦਾ ਹੈ, ਕੋਈ ਬਤਾਉਣ ਨੂੰ ਸਮਰੱਥ ਨਹੀਂ ਹੋਇਆ ਕਰਨਾ, ਕਿਵੇਂ ਬਤਾਤਾ? ਕਹਿੰਦੇ ਮੈਂ ਇਸ ਤਰ੍ਹਾਂ ਕਰਿਆ ਸੀ, ਕਹਿੰਦੇ ਫਿਰ ਸ਼ਾਦੀ ਰੱਖੀ ਸੀ, ਕਹਿੰਦਾ ਮੈਂ 4 ਉਂਗਲੀਆਂ ਬਣਵਾਈਆਂ ਸੀ ਉਹਦੀਆਂ ਪੈਰ, ਕਹਿੰਦੇ ਇਹਦੀ ਜਰਾਬ ਲਾ ਕੇ ਦੇਵੀ ਦੇ ਨਾਲ ਵਿਆਹ ਕਰਿਆ, ਜਰਾਬ ਲਾ ਲਈ ਤਾਂ 4 ਉਂਗਲੀਆਂ ਆਪਦੀਆਂ ਕੱਟੀਆਂ। ਕਹਿੰਦੇ ਤੂੰ ਆਤਮਾ ਆ ਗਈ। ਕਹਿੰਦੇ ਰਾਵਣ ਫਿਕਰ ਨਾ ਕਰ, ਇਹ ਦਰਗਾਹ ਦਾ ਲੇਖ ਹੈ। ਸੋ ਮਹਾਰਾਜ ਕਹਿਣ ਲੱਗੇ ਗੁਰੂ ਸ਼ੇਰੇ ਪਾਤਸ਼ਾਹ ਬੇਟੀ ਤੇਰੇ ਮਸਤਕ ਤੇ ਲੇਖ ਹੀ ਲਿਖਿਆ ਹੋਇਆ, ਪਿਤਾ ਜੀ ਬਤਾਓ ਆਪ, ਤੁਹਾਡੇ ਬਿਨਾਂ ਤਾਂ ਕੋਈ ਬਣਾ ਨਹੀਂ ਸਕਦਾ, ਇਸ ਤਰ੍ਹਾਂ ਬੇਨਤੀ ਕਰਦੀ ਹੈ ਹੁਣ ਕਿਉਂਕਿ ਸਮਾਂ ਦੱਸ ਨਹੀਂ ਦਿੰਦਾ। ਮਹਾਰਾਜ ਨੇ ਕਿਰਪਾ ਕੀਤੀ, ਸਾਡਾ ਨੂੰ ਆਪ ਸਾਰੀ ਸੰਗਤ ਸਮੂਹ ਮਾਰ ਕੇ ਆਇਓ, ਬੜੀ ਆਪਨੇ ਹਿੰਮਤ ਕੀਤੀ ਹੈ, ਗੁਰੂ ਦਰਬਾਰ ਚ ਪਹੁੰਚੇ, ਦਰਸ਼ਨ ਹੋਏ ਨੇ ਆਪ ਦੇ, ਬੜੇ ਸਾਲਾਂ ਦੇ ਬਾਅਦ ਬੜੇ ਜ਼ੋਰ ਨਾਲ ਲੈ ਕੇ ਆਏ ਨੇ ਮੈਨੂੰ। ਉਹਦੇ ਉਮਰ ਵੀ ਕੁਛ ਐਸੀ ਹੋ ਗਈ, ਫੇਰ ਵੀ ਬੜੀ ਖੁਸ਼ੀ ਹੋ ਗਈ ਇੱਥੇ ਆ ਕੇ ਸਾਰੇ ਤਕੀਨੇ ਚੁਕੂਵੇ ਪੁੱਛ ਕੇ ਸੰਗਤ ਦੇ ਦਰਸ਼ਨ ਕਰ। ਪਹਿਲਾਂ ਵੀ ਆਪਾਂ 12 ਸਾਲ ਦੇ ਇਸ ਤਰ੍ਹਾਂ ਸਾਸਨ ਕਰਦੇ ਰਹੇ ਹਾਂ ਤੇ ਹੁਣ ਵੀ ਮਹਾਰਾਜ ਨੇ ਇਸ ਸੰਸਾਰ ਤੋਂ ਜਾਣ ਤੋਂ ਪਹਿਲਾਂ ਤੁਹਾਡੇ ਦਰਸ਼ਨ ਦੇ ਤਰ੍ਹਾਂ ਤੇ ਸੋ ਹੁਕਮ ਆ ਕੇ ਆਇਓ ਭਾਈ। ਹੁਣ ਸਾਰੇ ਪ੍ਰੇਮੀ ਗੁਰਸਤੋਤਰ ਦੇ ਜਿਹੜੇ ਹਾਲਤ ਨਹੀਂ ਮੰਨੇ ਉਹ ਵੀ ਆਪਣੀ ਰਚਨਾ